सोनाइए और रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिन्नी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत, तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां।
सजरी सवेर लैके किरना दी चुन्नी फिर हसदी हसौंदी वेड़े आण चुकी है। नवीआं उम्मीदां नवे चा नवे सुपने ने रात दी हनेरी चुप हुण मुक्की है। चारे पासे लो लगी ते समा भी नरोया है। जिंदगी दी तार विच दिन होर इक परोया है। रुस्से ने जो उना नूं हस के मना लईए आओ हाथ जोड़ सच्चे रब नू ध्यान लईए। कीता ना जो कल ओ अज कर लैने आ लहरां विच आओ सारे रल मिल बहने आ। हरमन रेडियो दा वेड़ा प्रोग्राम लहरां ते मैं सुखप्रीत तुहाडे यादां दा गीत ते रूह दी मीत मैं लो जी यादां दीआं सिद्धियां इकट्ठियां कर लईआं ने। तुहाडी उडीक है सो आ जाओ बालिए धूनी यादां दी ते निक्की करिए अपनी रूह जो अजे वी पंजाब ते तेरा माया आउंदी है। सो तरीक अज हो गई है जी 24 June 2020 ते समा इस वेले 7:33 हो चुका जी। एडिलेड दीआं घड़ियां ते सिडनी समय मुताबिक आस्ट्रेलिया विच इस वेले 8:03 हो चुके ने। सो बुधवार दी सवेर आ जी, तुहाडा सब दा साथ ते इन्ना ही काफी हुंदा है जी लहरां लाउण लई। ओ वैसे इन्ना ही काफी नहीं हुंदा जी एक होर चीज बड़ी जरूरी है, जरूरी की कहिए लाजमी है। सो हमेशा की तरह बिलकुल जी सरबजीत भाजी साडे नाल ने तकनीकी सांभ संभाल लई। सो आप सारिया का प्रोग्राम दे विच निघा स्वागत ते प्यार भरी सत श्री अकाल मेरे वालों तुहानू सारिया नू। सो उम्मीद ते अरदास करदी आ जी सब राजी खुशी होवोगे अपने घर परिवारां दे विच हसदे वसदे। और आस्ट्रेलिया दे विच ठंड चंगी पै रही है सो निघे निघे अपने घरां दे विच तुसीं हसदे वसदे होवोगे। सो प्रोग्राम दी शुरुआत चलो जी हमेशा दी तरह उस अकाल पुरख परमात्मा नूं याद करके ही करते हैं। सो चेहरिया ते लैके आउने आ इक वड्डी वाली समाइल दिल विच सरबत दे भले दी अरदास ते शुकराने दे नाल। आओ गुरफते सांझी करदे आ। मुस्कुराहट आ गई ना जी चेहरिया ते सारे हसदे पए चेहरे है ना। हाँ बिलकुल सवेरे सवेरे मुस्कुराउंदे होए उठ्या करो। चलो गुरफते सांझी करदे आ। वाहेगुरु जी का खालसा वाहेगुरु जी की फतेह। सो बजुर्ग कहिंदे हुंदे सी कि घर दे भाग जिहड़े आ ड्यूटियां दिस पैंदे आ। सो तुहाडा दिन किहो जिहा जाणा तुहाडी सवेर जिहड़ी आ जरूर ओह चीज़ निश्चित कर दिंदी आ। सवेरे सवेरे उठ के जो विचार साडे दिमाग च चलदे आ जो कुछ असीं सुणदे आ जां सोचदे आ साडा पूरा दिन जिहड़ा लगभग ओदां कदा ही चलदा आ ओहदे उत्ते ही चलदा क्योंकि सारी खेड साडे विचारां दी हुंदी आ। जो अंदर चल रिहा हुंदा ओही वार जिहड़ा बाकियां नूं दिसदा या किते ना किते असीं होवे कुछ करते हैं। सो सवेरे सवेरे कोशिश करिया करे चंगे विचारां दे नाल जुड़िया करिए और अपने अपने धर्म के अनुसार जिन्ना कभी हैगा जो भी सोची रब ने बख्शी है ओहदे अकॉर्डिंगली चंगे विचार जरूर रखिया करिए। सो हम जिदा मैं कहा भी सवेर नूं जिहड़ा हमेशा एक वधिया विचार नाल उठना चाहिए तो मैनूं लगदा प्रोग्राम दे विच भी असीं हमेशा जिहड़ा पहला गीत है उस परमात्मा नूं याद करदे हां। उस अकाल पुरख दे नाम हुंदा है उह गीत। याद है छोटे हुंदे भी कोई चीज हुंदी सी ते पहली माटी रब दी गई दी हुंदी सी है ना। पहली माटी रब दी ते दूजी माटी चज दी। जे पहली वारी किते हुंदा कोई भी चीज शुरू करन तो पहला जिदा सानू सिखाया गया बचपन तो कि उस परमात्मा नूं याद करना उस परमात्मा दे नाम ते करना। सो सिर्फ कर्म कांड नहीं है वो दिलों भी वो चीज जरूर होनी चाहीदी है। सो चलो जी पहला गीत उस परमात्मा दे नाम और उस तो बाद बुधवार का प्रोग्राम आ बिलकुल जी यादा बेशुमार होणगीआं ते तुहाडे सारयां दे साथ दी मैनूं बहुत लोड़ है। ਤੁਸੀਂ ਚਿੱਠੀ ਪੱਤਰ ਆਪਣਾ ਜ਼ਰੂਰ ਪਾਉਂਦੇ ਰਿਹਾ ਕਰੋ। ਕਿਸ ਐਡਰੈਸ ਤੇ ਪਾਉਣਾ ਹੈ ਕਿਸ ਸਿਰਨਾਮੇ ਤੇ ਪਾਉਣਾ ਉਹ ਸਿਰਨਾਮਾ ਵੀ ਮੈਂ ਤੁਹਾਨੂੰ ਦੱਸਦੀ ਹਾਂ ਜੀ ਪਰ ਇਸ ਗੀਤ ਤੋਂ ਬਾਅਦ।
ਟੱਪ ਲੈਣੇ ਮਾਣੀਏ ਜਿੰਦੇ ਔਖੇ ਵੇਲੇ ਕੰਮ ਆਊਗਾ ਨੀ ਨਾਮ ਜਪ ਲੈ ਲਾਹ ਖੱਟ ਲੈਣੇ ਮਾਣੀਏ ਜਿੰਦੇ ਔਖੇ ਵੇਲੇ ਕੰਮ ਆਊਗਾ ਨੀ ਨਾਮ ਜਪ ਲੈ ਜਗਤ ਪਸਾਰਾ ਐਵੇਂ ਪਾਣੀ ਚ ਮਦਾਣੀ ਏ
ਪਾਣੀ ਚ ਮਦਾਣੀ ਏ
ਜਗ ਵਾਲੇ ਨਹੀਂ ਸਹਾਰਾ ਜਿੱਥੇ ਦਿੰਦੇ ਔਖੇ ਵੇਲੇ ਕੰਮ ਆਊਗਾ ਨੀ ਨਾਮ ਜਪ ਲੈ ਵੱਲੀ ਨਿਗਾ ਪੱਥਰਾਂ ਨੂੰ ਤਾਰੇ ਨੀ
ਪੱਥਰਾਂ ਨੂੰ ਤਾਰੇ ਨੀ
ਤਰੇ ਪਸ਼ੂ ਤੇ ਪਰੇ ਪਰਿੰਦੇ ਔਖੇ ਵੇਲੇ ਕੰਮ ਆਊਗਾ ਨੀ ਨਾਮ ਜਪ ਲੈ ਖੱਟ ਲੈ ਕਮਾਈ ਨਿਕ ਚੰਨ ਵਾਂਗ ਫੁੱਲਣਾ
ਚੰਨ ਵਾਂਗ ਫੁੱਲਣਾ
ਅੰਤ ਪੌਣੇ ਨੇ ਜੇ ਪਲ ਮਨ ਜਿੰਦੇ ਔਖੇ ਵੇਲੇ ਕੰਮ ਆਊਗਾ ਨੀ ਨਾਮ ਜਪ ਲੈ
ਪ੍ਰੋਗਰਾਮ ਲਹਿਰਾਂ ਦਿਨ ਬੁੱਧਵਾਰ ਤੇ ਮੈਂ ਸੁਖਪ੍ਰੀਤ ਐਡੀਟ ਸਟੂਡੀਓ ਤੋਂ ਸੋ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਿਨ੍ਹਾਂ ਨੇ ਹੁਣੇ ਹੁਣੇ ਪ੍ਰੋਗਰਾਮ ਚ ਜੁਆਇਨ ਕੀਤਾ ਹੈ ਸਾਨੂੰ ਔਰ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਅੱਜ ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਵੀ ਯਾਦਾਂ ਦੀ ਗੱਲ ਚੱਲਣੀ ਆ ਉਹ ਕਿਹੜੀਆਂ ਯਾਦਾਂ ਉਹ ਵੀ ਕੋਈ ਨੀ ਮੈਂ ਤੁਹਾਨੂੰ ਦੱਸਦੀ ਹਾਂ ਪਰ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਤੁਸੀਂ ਆਪਣੀਆਂ ਚਿੱਠੀਆਂ ਕਿਸੇ ਸਿਰਨਾਮੇ ਤੇ ਪਾਉਣੀਆਂ ਜਿਸ ਬਾਰੇ ਮੈਂ ਗੱਲ ਕਰ ਰਹੀ ਸੀਗੀ ਸੋ ਕੁਝ ਮੈਸੇਜ ਮੈਨੂੰ ਆਉਣੇ ਸ਼ੁਰੂ ਵੀ ਹੋ ਗਏ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਿੰਦਰ ਸਿੰਘ ਤੇ ਹਰੀਸ਼ ਅਰੋੜਾ ਹੋਰਾਂ ਨੇ ਮੈਸੇਜ ਕੀਤਾ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਆ ਬੈਠੇ ਆਪ ਜੀ ਦੇ ਯਾਦਾਂ ਦੇ ਇਸ ਵਿਹੜੇ ਵਿੱਚ ਬਸ ਖਿੱਚ ਦਿਓ ਸੋ ਬਸ ਜੀ ਬਿਲਕੁਲ ਤੁਸੀਂ ਸਾਰੇ ਆਣ ਜੁੜੇ ਹੋ ਪ੍ਰੋਗਰਾਮ ਦੇ ਨਾਲ ਤੇ ਬਸ ਹੁਣ ਯਾਦਾਂ ਸੀ ਉਹਨਾਂ ਯਾਦਾਂ ਦੇ ਵਿੱਚ ਗੋਤੇ ਲਾਉਣੇ ਆ ਥੋੜੀ ਦੇਰ ਤੱਕ ਉਸ ਸਮਿਆਂ ਦੇ ਵਿੱਚ ਜਿਹੜੇ ਅਸੀਂ ਕਦੀ ਖੁਦ ਹੰਡਾਏ ਹੋਏ ਆ ਪਰ ਜਿਨ੍ਹਾਂ ਤੋਂ ਬਹੁਤ ਦੂਰ ਆ ਗਏ ਆ ਪਰ ਦੂਰ ਆ ਕੇ ਵੀ ਅਸੀਂ ਆਤਮਿਕ ਤੌਰ ਤੇ ਜਿਨ੍ਹਾਂ ਦੇ ਹਮੇਸ਼ਾ ਕੋਲ ਰਹਿੰਦੇ ਆ ਫਿਜ਼ੀਕਲੀ ਨਹੀਂ ਪਹੁੰਚ ਸਕਦੇ ਪਰ ਅਸੀਂ ਆਪਣੇ ਖਿਆਲਾਂ ਵਿੱਚ ਆਪਣੇ ਜਜ਼ਬਾਤਾਂ ਰਾਹੀਂ ਇੱਕ ਦੂਜੇ ਨਾਲ ਗੱਲਾਂ ਰਾਹੀਂ ਅਸੀਂ ਉਸ ਸਮੇਂ ਨੂੰ ਫਿਰ ਤੋਂ ਹੰਡਾ ਲੈਂਦੇ ਹਾਂ ਸੋ ਹਰੀਸ਼ ਅਰੋੜਾ ਹੋਣਾ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ ਤੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ ਤੇ ਸਤਿ ਸ਼੍ਰੀ ਅਕਾਲ ਭਾਜੀ ਸਰਬਜੀਤ ਭਾਜੀ ਨੂੰ ਵੀ ਤੇ ਕਹਿੰਦੇ ਭੈਣ ਜੀ ਰੋਲ ਨੰਬਰ 1 ਹਾਜ਼ਰ ਹੈ ਠੀਕ ਹੈ ਬਸ ਮੈਂ ਫੜ ਲਿਆ ਰਜਿਸਟਰ ਹੁਣ ਹਾਜ਼ਰੀ ਵਾਲਾ ਤੇ ਹਾਜ਼ਰੀ ਲੱਗਣੀ ਸ਼ੁਰੂ ਹੋ ਗਈ ਹੈ ਦੇਖਦੇ ਹਾਂ ਕੌਣ ਕੌਣ ਲਵਾਉਂਦਾ ਅੱਜ ਬਾਕੀ ਸਾਰਿਆਂ ਦੀ ਐਬਸੈਂਟ ਮਾਰਕ ਕਰ ਦੇਣੀ ਹੈ ਹਨਾ ਤੇ ਅਪਰੋਕਸੀ ਕਿਸੇ ਦੀ ਕਿਸੇ ਨੇ ਨਹੀਂ ਮਾਰਨੀ ਸੁਖਵਿੰਦਰ ਸੌਂ ਹੁਣੀ ਵੀ ਆ ਗਏ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਸੌਂ ਸਾਹਿਬ। ਔਰ ਬਿਲਕੁਲ ਜੀ, ਇਹ ਇੱਕ ਰਿਸ਼ਤੇ ਹਰਮਨ ਰੇਡੀਓ ਰਾਹੀਂ ਮਿਲੇ ਹੋਏ ਆ, ਜਿਨ੍ਹਾਂ ਨੂੰ ਹਰ ਹਫ਼ਤੇ ਅਸੀਂ ਮਿਲਦੇ ਹਾਂ, ਜਿਨ੍ਹਾਂ ਨੂੰ ਬੇਸ਼ੱਕ ਅਸੀਂ ਫੇਸ ਟੂ ਫੇਸ ਨਹੀਂ ਦੇਖਿਆ ਹੋਇਆ, ਜਿਨ੍ਹਾਂ ਦੇ ਚਿਹਰਿਆਂ ਨੂੰ ਨਹੀਂ ਜਾਣਦੇ, ਪਰ ਜਿਨ੍ਹਾਂ ਦੇ ਵਿਚਾਰਾਂ ਨੂੰ, ਜਿਨ੍ਹਾਂ ਦੀਆਂ ਆਵਾਜ਼ਾਂ ਨੂੰ, ਜਿਨ੍ਹਾਂ ਦੇ ਜਜ਼ਬਾਤਾਂ ਨੂੰ ਭਲੀ ਭਾਂਤੀ ਜਾਣਦੇ ਹਾਂ ਔਰ ਵਾਕਿਫ ਹਾਂ ਇੱਕ ਦੂਜੇ ਤੋਂ। ਸੋ ਪਰਮਾਤਮਾ ਇਹ ਰਿਸ਼ਤੇ ਬਣਾਈ ਰੱਖੇ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਹਾਜ਼ਰੀ ਲਵਾਉਣੀ ਹੈ ਤੇ ਲਵਾ ਸਕਦੇ ਹੋ ਈਮੇਲ ਤੇ ਜਾਂ ਫਿਰ ਟੈਲੀਗ੍ਰਾਮ ਤੇ। ਈਮੇਲ ਰਾਹੀਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ request@harmanradio.com ਤੇ, ਇਸ ਤੋਂ ਇਲਾਵਾ ਟੈਲੀਗ੍ਰਾਮ ਤੇ @harmanradio ਰਾਹੀਂ ਤੁਸੀਂ ਪ੍ਰੋਗਰਾਮ ਨਾਲ ਜੁੜ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ 02-85-99-28-11 ਤੇ। ਜੀ ਹਾਂ, 02-85-99-28-11 ਤੇ। ਔਰ ਬਿਲਕੁਲ, ਕਿਉਂਕਿ ਇਹ ਪ੍ਰੋਗਰਾਮ ਦੇ ਵਿੱਚ ਮੈਂ ਸਿਰਫ ਤੇ ਸਿਰਫ ਦਿਲ ਦੀਆਂ ਗੱਲਾਂ ਕਰੀਦੀਆਂ, ਕੁਛ ਯਾਦਾਂ ਸਾਂਝੀਆਂ ਕਰੀਦੀਆਂ ਅਸੀਂ ਆਪਣੀਆਂ, ਔਰ ਜੋ ਦਿਲ ਚ ਹੁੰਦਾ ਉਹ ਜ਼ਬਾਨ ਤੇ ਹੁੰਦਾ। ਕੁਛ ਸੋਚ ਸਮਝ ਕੇ ਨੀ, ਕੁਛ ਬਣਾ ਕੇ ਨੀ, ਕੁਛ ਤੋਲ ਮੋਲ ਕੇ ਨੀ, ਅਸੀਂ ਸਾਰੇ ਬੱਚਿਆਂ ਵਾਂਗ ਜਿਹੜੀ ਹੈ ਬੁੱਧਵਾਰ ਦੀ ਸਵੇਰਾ ਉਹਦੇ ਵਿੱਚ ਗੱਲਾਂ ਬਾਤਾਂ ਕਰੀਦੀਆਂ ਆ, ਹਨਾ। ਸੋ ਆਓ ਇੱਕ ਵਾਰੀ ਫੇਰ ਤੋਂ ਬੱਚੇ ਬਣਦੇ ਆ ਔਰ ਬਚਪਨ ਚ ਚੱਲਦੇ ਆ, ਔਰ ਦੇਖੀਏ ਅੱਜ ਬਚਪਨ ਦਾ ਕੀ ਯਾਦ ਆਉਂਦਾ ਸਾਨੂੰ। ਅੱਜ ਅਸੀਂ ਆਪਣੇ ਬਚਪਨ ਦਾ ਜਿਹੜਾ ਸਾਡਾ ਇੱਕ ਖੂਹ ਹੈ ਉਹਦੇ ਵਿੱਚੋਂ ਅਸੀਂ ਕੀ ਕੱਢ ਕੇ ਲੈ ਕੇ ਆਉਂਦੇ ਹਾਂ। ਸੋ ਜਗਤਾਰ ਗਿੱਲ ਭਾਜੀ ਵੀ ਆ ਗਏ ਆ ਹਾਂਗਕਾਂਗ ਤੋਂ, ਸੋ ਉਹਨਾਂ ਦਾ ਵੀ ਸਵਾਗਤ ਪ੍ਰੋਗਰਾਮ ਦੇ ਵਿੱਚ। ਔਰ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਸੋਹਣੀ ਫੋਟੋ ਭੇਜੀ ਹੈ। ਅੱਜ ਦੀ ਫੋਟੋ ਜੇ ਮੈਂ ਡਿਸਕ੍ਰਾਈਬ ਕਰਾਂ ਤੇ ਹਾਂਗਕਾਂਗ ਦੀਆਂ ਉੱਚੀਆਂ ਉੱਚੀਆਂ ਇਮਾਰਤਾਂ, ਪਰ ਉਹਨਾਂ ਦੇ ਪਿੱਛੇ ਕਪਾਹੀ ਬੱਦਲ ਜਿਹੜੇ ਆ ਉਹ ਚੜੇ ਹੋਏ ਆ, ਬਹੁਤ ਹੀ ਸੋਹਣੇ ਬੱਦਲ। ਔਰ ਸੱਚੀ ਦੱਸਾਂ ਭਾਜੀ, ਇਹ ਵਾਲੇ ਬੱਦਲ ਨਾ ਮੈਨੂੰ ਬੜੇ ਪਸੰਦ ਆ। ਕਪਾਹੀ ਬੱਦਲ ਜਿਹੜੇ ਹੁੰਦੇ ਚਿੱਟੇ ਐਨ ਰੂਹ ਵਰਗੇ, ਹਨਾ, ਦਿਲ ਕਰਦਾ ਹੁੰਦਾ ਸੀ ਇਹਨਾਂ ਉੱਤੇ ਜਾ ਕੇ ਛਾਲਾ ਮਾਰੋ, ਬਿਲਕੁਲ ਓਦਾਂ ਜਿੱਦਾਂ ਅਸੀਂ ਬਚਪਨ ਦੇ ਵਿੱਚ ਆਪਣੇ ਮੰਜਿਆਂ ਦੇ ਉੱਤੇ ਛਾਲਾ ਮਾਰੀਦੀਆਂ ਹੁੰਦੀਆਂ ਸੀ ਤੇ ਗਾਲਾਂ ਖਾਈਦੀਆਂ ਹੁੰਦੀਆਂ ਸੀ, ਹਨਾ। ਤੇ ਬਹੁਤ ਬਹੁਤ ਸ਼ੁਕਰੀਆ। ਨਾਲਿਆਂ ਨੇ ਹਮੇਸ਼ਾ ਦੀ ਤਰ੍ਹਾਂ ਇੱਕ ਵਿਚਾਰ ਪੇਸ਼ ਕੀਤਾ, ਕਹਿੰਦੇ ਜਿਹੜੇ ਰਿਸ਼ਤਿਆਂ ਚ ਚੜ੍ਹਦੇ ਦਿਨ ਦੀ ਲੋ ਵਰਗਾ ਅਹਿਸਾਸ ਹੋਵੇ, ਉਹਨਾਂ ਰਿਸ਼ਤਿਆਂ ਨੂੰ ਜਨਤਾ ਚ ਰੌਲਾ ਪਾਉਣ ਦੀ ਲੋੜ ਨਹੀਂ। ਵਾਹ ਜੀ ਵਾਹ, ਬਹੁਤ ਵਧੀਆ, ਬਿਲਕੁਲ ਸਹੀ ਗੱਲ ਆ। ਕਈ ਜਿਹੜੇ ਜ਼ਿਆਦਾ ਕਰੀਬੀ ਰਿਸ਼ਤੇ ਹੁੰਦੇ ਆ, ਬਿਲਕੁਲ ਉਹਨਾਂ ਦੇ ਵਿੱਚ ਬਹੁਤਾ ਰੌਲੇ ਪਾਉਣ ਦੀ ਗੱਲ ਨਹੀਂ ਹੁੰਦੀ, ਉੱਥੇ ਦਿਲਾਂ ਨਾਲ ਦਿਲਾਂ ਦੀਆਂ ਤਾਰਾਂ ਜਿਹੜੀਆਂ ਮਿਲ ਜਾਂਦੀਆਂ ਆ, ਹਨਾ। ਤੇ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ, ਸਾਡੀ ਤਾਂ ਜੀ ਜ਼ਰੂਰੀ ਕੰਮ ਦੀ ਅਰਜ਼ੀ ਮਨਜ਼ੂਰ ਕਰ ਲਓ। ਨਾ ਜੀ, ਨਾ ਅਰਜ਼ੀ ਕੋਈ ਮਨਜ਼ੂਰ ਨਹੀਂ ਹੋਣੀ ਹੈਗੀ, ਅਰਜ਼ੀਆਂ ਮਨਜ਼ੂਰ ਨਹੀਂ ਹੋਣੀਆਂ, ਬਸ ਆਪਣੀ ਤੁਸੀਂ ਜਿਹੜੀ ਹਾਜ਼ਰੀ ਆ ਉਹ ਜ਼ਰੂਰ ਲਵਾਉਂਦੇ ਰਹਿਣਾ ਆ। ਪਰ ਕੋਈ ਗੱਲ ਨਹੀਂ, ਕਈ ਵਾਰੀ ਅਸੀਂ ਕੰਮ ਕਾਰ ਦੇ ਵਿੱਚ ਬਹੁਤ ਮਸਰੂਫ ਹੁੰਦੇ ਹਾਂ, ਪਰ ਦੈਟਸ ਓਕੇ, ਕੋਈ ਗੱਲ ਨਹੀਂ। ਅੱਛਾ ਜੀ, ਤੇ ਪਹਿਲਾਂ ਤਾਂ ਤੁਸੀਂ ਇਹ ਸੁਣਾਓ ਕਿ ਕੀ ਹਾਲ ਚਾਲ ਆ ਤੁਹਾਡੇ ਪਿੰਡ ਸ਼ਹਿਰ ਦਾ, ਕਿਹੋ ਜਿਹਾ ਚੱਲ ਰਿਹਾ ਮੌਸਮ, ਹੈਨਾ, ਔਰ ਕੀ ਹੈ ਖਬਰਾਂ। ਕਿਉਂਕਿ ਜੇ ਮੈਂ ਸਾਊਥ ਆਸਟ੍ਰੇਲੀਆ ਦੀ ਗੱਲ ਕਰਾਂ ਤੇ ਸਾਊਥ ਆਸਟ੍ਰੇਲੀਆ ਤੇ ਬੜੇ ਚੜ੍ਹਦੇ ਕਲਾ ਦੇ ਵਿੱਚ ਇਸ ਵੇਲੇ, ਔਰ ਜੇ ਕੋਰੋਨਾ ਵਾਇਰਸ ਦੀ ਗੱਲ ਕਰੀਏ ਤੇ ਕੋਰੋਨਾ ਵਾਇਰਸ ਤੋਂ ਵੀ ਇੱਕ ਤਰ੍ਹਾਂ ਨਾਲ ਮੁਕਤ ਹੋਇਆ ਪਿਆ, ਕੋਈ ਕੇਸ ਜਿਹੜਾ ਪਿਛਲੇ ਕਾਫੀ ਹਫ਼ਤਿਆਂ ਤੋਂ ਕਹਿ ਲਓ ਮਹੀਨਿਆਂ ਤੋਂ ਜਿਹੜਾ ਨਹੀਂ ਰਿਕਾਰਡ ਦੇ ਵਿੱਚ ਆਇਆ, ਪਰ ਵਿਕਟੋਰੀਆ ਦੇ ਵਿੱਚ ਜਿਹੜੇ ਕੋਰੋਨਾ ਵਾਇਰਸ ਦੇ ਕੇਸਿਸ ਹੈ ਉਹ ਦਿਨੋ ਦਿਨ ਵੱਧਦੇ ਜਾ ਰਹੇ ਨੇ। ਸੋ ਆਪਣਾ ਧਿਆਨ ਰੱਖੋ ਜੀ ਇਸ ਸਮੇਂ ਦੇ ਵਿੱਚ, ਔਰ ਜਿੰਨਾ ਵੀ ਹੋ ਸਕੇ ਪ੍ਰੀਕੋਸ਼ਨਸ ਸਾਰੇ ਲੈਂਦੇ ਰਹੀਏ ਔਰ ਬਚੀਏ ਰਹੀਏ ਇਸ ਮਹਾਮਾਰੀ ਤੋਂ। ਤੇ ਬਾਕੀ ਜੇ ਮੈਂ ਮੌਸਮ ਦੀ ਗੱਲ ਕਰਾਂ ਜੀ, ਤੇ ਮੌਸਮ ਤੇ ਆਸਟ੍ਰੇਲੀਆ ਦੇ ਵਿੱਚ ਮੀਂਹ ਕਣੀ ਵਾਲਾ ਹੀ ਹੋਇਆ ਪਿਆ, ਖਾਸ ਕਰਕੇ ਸਾਡੇ ਇੱਥੇ ਐਡੀਲੇਡ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਝੜੀ ਲੱਗੀ ਹੋਈ ਹੈ, ਔਰ ਕੱਲ੍ਹ ਵੀ ਬਸ ਭੂਰ ਜਿਹੀ ਡਿੱਗਦੀ ਰਹੀ ਸਾਰਾ ਦਿਨ, ਔਰ ਅੱਜ ਵੀ ਮੌਸਮ ਕੁਝ ਇਹੋ ਜਿਹਾ ਹੀ ਨਜ਼ਰ ਆ ਰਿਹਾ। ਸਵੇਰੇ ਵੀ ਉੱਠੀ ਤੇ ਬੱਦਲਵਾਈ ਚੰਗੀ ਹੋਈ ਪਈ ਹੈ ਔਰ ਭੂਰ ਜਿਹੀ ਪਈ ਜਾ ਰਹੀ ਹੈ। ਸੋ ਬਿਲਕੁਲ ਜੀ ਹਾੜ ਦਾ ਮਹੀਨਾ ਚੱਲ ਰਿਹਾ ਪਰ ਸੌਣ ਵਾਲਾ ਅਹਿਸਾਸ ਆ ਇੱਥੇ। ਸੋ ਐਡੀਲੇਡ ਦੇ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਤੱਕ ਜਾਣਾ ਤੇ ਬੱਦਲਵਾਈ ਜਿਹੜੀ ਹੈ ਬਣੀ ਰਹਿਣੀ ਆ। ਮੈਲਬਰਨ ਦੇ ਵਿੱਚ ਵੀ ਬੱਦਲ ਦਿਸ ਰਹੇ ਆ ਅਸਮਾਨ ਦੇ ਉੱਤੇ ਔਰ ਤਾਪਮਾਨ 14 ਡਿਗਰੀ ਤੱਕ ਵੱਧ ਤੋਂ ਵੱਧ। ਸਿਡਨੀ ਦੇ ਵਿੱਚ ਮੌਸਮ ਬਿਲਕੁਲ ਸਾਫ਼ ਹੈ ਜੀ, ਸੂਰਜ ਚੜਿਆ ਹੋਇਆ ਹੈ ਨਾ, ਔਰ ਵੱਧ ਤੋਂ ਵੱਧ ਤਾਪਮਾਨ 18 ਡਿਗਰੀ। ਬ੍ਰਿਸਬੇਨ ਦੇ ਵਿੱਚ ਵੀ ਅੱਜ ਦਿਨ ਬਿਲਕੁਲ ਸਾਫ਼ ਹੈ ਔਰ ਤਾਪਮਾਨ ਵਾਹ ਜੀ ਵਾਹ ਕਹਿੰਦੇ ਹੁੰਦੇ ਨਾ ਕਮ ਨਾ ਜ਼ਿਆਦਾ, 20 ਡਿਗਰੀ ਤਾਪਮਾਨ ਵੱਧ ਤੋਂ ਵੱਧ ਬ੍ਰਿਸਬੇਨ ਦੇ ਵਿੱਚ ਅੱਜ ਰਹੇਗਾ। ਔਰ ਕੈਨਬਰਾ ਦੇ ਵਿੱਚ ਵੀ ਬੱਦਲਵਾਈ ਦੇ ਨਾਲ, ਹਲਕੀ ਬੱਦਲਵਾਈ ਦੇ ਨਾਲ ਤਾਪਮਾਨ ਵੱਧ ਤੋਂ ਵੱਧ 15 ਡਿਗਰੀ ਤੱਕ ਜਾਏਗਾ। ਪਰਥ ਦੇ ਵਿੱਚ ਤਾਪਮਾਨ ਰਹੇਗਾ ਜੀ 19 ਡਿਗਰੀ ਵੱਧ ਤੋਂ ਵੱਧ, ਔਰ ਇਹਦੇ ਨਾਲ ਬੱਦਲਵਾਈ ਜਿਹੜੀ ਪਰਥ ਦੇ ਵਿੱਚ ਵੀ ਬਣੀ ਰਹੇਗੀ। ਔਰ ਪੰਜਾਬ ਦੇ ਵਿੱਚ ਹਾੜ ਦਾ ਮਹੀਨਾ ਹੈ ਜੀ, ਸੋ ਗਰਮੀ ਤਾਂ ਬਣਦੀ ਆ। ਸੋ ਵੱਧ ਤੋਂ ਵੱਧ ਤਾਪਮਾਨ ਜਿਹੜਾ 30 ਡਿਗਰੀ ਤੱਕ ਜਾਣਾ ਹੈ ਬਿਲਕੁਲ ਸਾਫ਼ ਮੌਸਮ ਦੇ ਨਾਲ। ਸੋ ਪੰਜਾਬ ਦੇ ਵਿੱਚ ਇਸ ਵੇਲੇ ਪੂਰੀ ਗਰਮੀ ਚੱਲ ਰਹੀ ਹੈ, ਜੀਰੀਆਂ ਲੱਗ ਰਹੀਆਂ ਹੋਣੀਆਂ, ਝੋਨਾ ਜਿਹੜਾ ਉਹਦੀ ਬਿਜਾਈ ਚੱਲ ਰਹੀ ਹੋਣੀ ਹੈ ਨਾ। ਸੋ ਯਾਦ ਆ ਜਾਂਦਾ ਹੁੰਦਾ ਜੀ ਜਦੋਂ ਗੱਲ ਕਰੀਏ ਗਰਮੀਆਂ ਦੀ, ਤੇ ਗਰਮੀਆਂ ਦੇ ਵਿੱਚ ਸਾਨੂੰ ਕਈ ਕੁਛ ਦਿਸਦਾ ਜਦੋਂ ਪੰਜਾਬ ਦੀ ਗੱਲ ਕਰੀਏ ਤਾਂ। ਅੱਜ ਕੱਲ੍ਹ ਦੇ ਜਿਹੜਾ ਮਹੀਨਾ ਹੁੰਦਾ ਸੀ ਜੂਨ ਦਾ, ਇਹਦੇ ਵਿੱਚ ਕੱਦੂ ਹੁੰਦੇ ਸੀ, ਪਾਣੀ ਛੱਡੇ ਹੁੰਦੇ ਸੀਗੇ ਖੇਤਾਂ ਦੇ ਵਿੱਚ, ਤੇ ਫੇਰ ਝੋਨੇ ਦੀ ਜਿਹੜੀ ਪਨੀਰੀ ਲਾਉਂਦੇ ਹੁੰਦੇ ਸੀ ਉਹ ਬਹੁਤ ਸੋਹਣੀ ਲੱਗਦੀ ਹੁੰਦੀ ਸੀਗੀ ਹਨਾ। ਇੰਨੀ ਗਰਮੀਆਂ ਦੇ ਵਿੱਚ ਇੰਨੀ ਹਰਿਆਵਲ ਦੇਖਣੀ ਤਾਂ ਵੈਸੇ ਹੀ ਬਹੁਤ ਵਧੀਆ ਲੱਗਦੀ ਆ, ਔਰ ਦੂਰ ਦੂਰ ਤੱਕ ਉਹ ਜਿਹੜੀ ਝੋਨੇ ਦੀ ਪਨੀਰੀ ਲੱਗੀ ਮੈਨੂੰ ਬਹੁਤ ਸੋਹਣੀ ਲੱਗਦੀ ਹੁੰਦੀ ਸੀ। ਸੋ ਚਲੋ ਜੀ, ਗਰਮੀਆਂ ਦਾ ਮਹੀਨਾ ਤਾਂ ਚੱਲ ਰਿਹਾ ਆ ਪੰਜਾਬ ਦੇ ਵਿੱਚ, ਅਸੀਂ ਤਾਂ ਇੱਥੇ ਹਾੜ੍ਹ ਦੇ ਮਹੀਨੇ 'ਚ ਬੈਠੇ ਠੁਰ ਠੁਰ ਕਰਦੇ ਹਾਂ। ਅਤੇ ਗੱਲ ਕਰੀਏ ਤਾਂ ਬਚਪਨ ਤੋਂ ਹਾੜ੍ਹ ਗੇਟ ਦੇ ਮਹੀਨੇ ਦੀ ਇੱਕ ਇਹੋ ਜਿਹੀ ਇਮੇਜ ਬਣੀ ਹੁੰਦੀ ਆ ਵੀ ਮੁੜਕਾ ਆ ਹਨਾ, ਗਰਮੀਆਂ ਆਏ ਤੋਬਾ, ਪਰ ਇੱਥੇ ਜਦੋਂ ਹਾੜ੍ਹ ਦੇ ਮਹੀਨੇ 'ਚ ਠੁਰ ਠੁਰ ਕਰਦੇ ਹਾਂ ਤਾਂ ਫਿਰ ਅਜੀਬ ਜਿਹਾ ਵੀ ਲੱਗਦਾ, ਪਰ ਕੋਈ ਗੱਲ ਨਹੀਂ ਜੀ। ਸਰਦੀਆਂ ਦਾ ਮੌਸਮ ਜਿਹੜਾ ਅਸੀਂ ਮਾਣ ਰਹੇ ਹਾਂ ਇੱਥੇ, ਤੇ ਕਿਉਂ ਨਾ ਅੱਜ ਸਰਦੀਆਂ ਦੇ ਮੌਸਮ ਦੀਆਂ ਯਾਦਾਂ ਕੁਝ ਤਾਜ਼ਾ ਕਰ ਲਈਏ। ਬਚਪਨ ਦੇ ਵਿੱਚ ਸਾਡੀਆਂ ਸਰਦੀਆਂ ਕਿਹੋ ਜਿਹੀਆਂ ਹੁੰਦੀਆਂ ਸੀਗੀਆਂ ਉਹਦੇ ਬਾਰੇ ਗੱਲ ਕਰਾਂਗੇ। ਨਾਲ ਨਾਲ ਗੀਤ ਸੰਗੀਤ ਪ੍ਰੋਗਰਾਮ ਦੇ ਵਿੱਚ ਚੱਲਦਾ ਰਹਿਣਾ, ਸੋ ਤੁਸੀਂ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਤਾਂ ਮੈਨੂੰ ਜ਼ਰੂਰ ਲਿਖ ਭੇਜੋ। ਅਤੇ ਹੁਣ ਫਟਾਫਟ ਯਾਦ ਕਰ ਲਓ ਵੀ ਸਰਦੀਆਂ ਦਾ ਜਿਹੜਾ ਮੌਸਮ ਹੁੰਦਾ ਸੀਗਾ ਉਹ ਧੁੰਦਾਂ ਹੁੰਦੀਆਂ ਸੀਗੀਆਂ, ਉਹ ਕੋਰੇ ਪਏ ਹੁੰਦੇ ਸੀਗੇ, ਠੁਰ ਠੁਰ ਕਰਦੇ ਹੁੰਦੇ ਸੀ, ਮੂੰਹ 'ਚੋਂ ਨਿਕਲਦੇ ਧੂਏ, ਧੂਣੀਆਂ ਸੇਕਣੀਆਂ, ਹੋਰ ਬਹੁਤ ਕੁਝ ਜੋ ਅੱਜ ਅਸੀਂ ਯਾਦ ਕਰਨ ਵਾਲੇ ਹਾਂ ਸਰਦੀਆਂ ਦੀ ਰੁੱਤ ਨੂੰ ਯਾਦ ਕਰਕੇ ਤੁਹਾਡੇ ਸਾਰਿਆਂ ਨਾਲ। ਸੋ ਨਾਲ ਨਾਲ ਗੀਤ ਸੰਗੀਤ ਸੋ ਸੁਣਦੇ ਹਾਂ ਜੀ ਇੱਕ ਗੀਤ ਵਡਾਲੀ ਬ੍ਰਦਰਸ ਦੀ ਆਵਾਜ਼ ਦੇ ਵਿੱਚ, ਚਰਖਾ, ਬਹੁਤ ਹੀ ਸੋਹਣਾ ਗੀਤ। ਔਰ ਇਸ ਗੀਤ ਤੋਂ ਬਾਅਦ ਆਪਣੀਆਂ ਯਾਦਾਂ ਨੂੰ ਤੋਰਦੇ ਹਾਂ ਜੀ ਅੱਗੇ ਜੀ।
ਚੱਲ ਵਿੱਚ ਕੋਈ ਮਤ ਬਤੂਰ ਹੋਵੇ, ਤਖਲਾ ਸਿੱਧਕ ਯਕੀਨ ਦਿਮਾਲ ਪਾ ਕੇ, ਮਣਕਾ ਪਾ ਮਨ ਦਾ ਜੇ ਸ਼ਹੂਰ ਹੋਵੇ, ਉਹਦੇ ਨਾਲ ਦੀ ਗਈ ਖਰੀਦ ਕਰੀ ਵਟ ਪੂਣੀਆਂ ਜੇ ਰਾਜੀ ਗਫੂਰ ਹੋਵੇ, ਉਹਦੇ ਯਾਦ ਵਿੱਚ ਕੱਟਦੀ ਰਹੀ ਹਰਦਮ ਖੌਰੇ ਕਿਹੜੀ ਵੀ ਤੰਦ ਮੰਜ਼ੂਰ ਹੋਵੇ, ਵੇ ਮਾਇਆ ਤੇਰੇ ਵੇਖਣ ਨੂੰ, ਮਾਇਆ ਤੇਰੇ ਵੇਖਣ ਨੂੰ, ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ, ਵੇ ਮਾਇਆ ਤੇਰੇ ਵੇਖਣ ਨੂੰ, ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ, ਵੇ ਲੋਕਾਂ ਪਾਣੇ ਮੈਂ ਕੱਟਦੀ ਟੰਗ ਤੇਰੀਆਂ ਯਾਦਾਂ ਦੇ ਥਾਵਾਂ, ਵੇ ਮਾਇਆ ਤੇਰੇ ਤੇਰੇ ਬਾਜੂ ਕਿਧਰੇ ਨੂੰ ਜਾਵਾ
ਵੇ ਹੁਣ ਮੈਨੂੰ ਦੱਸ ਮਾਇਆ ਤੇਰੇ ਬਾਜੂ ਕਿਧਰੇ ਨੂੰ ਜਾਵਾ
ਵੇ ਮਾਇਆ ਤੇਰੇ ਦੇਖ ਮੈਨੂੰ ਚੁੱਕ ਚਰਖਾ ਗਲੀ ਦੇ ਵਿੱਚ ਜਾਵਾ ਵੇ ਲੋਕਾਂ ਪਾਣੇ ਮੈਂ ਕਰਦੀ ਤੰਗ ਤੇਰੀਆਂ ਯਾਰਾਂ ਦੇ ਪਾਵਾਂ ਵੇ ਮਾਇਆ ਤੇਰੇ ਦੇਖ ਮੈਨੂੰ ਚੁੱਕ ਚਰਖਾ ਗਲੀ ਦੇ ਵਿੱਚ ਜਾਵਾ ਵੇ ਮਾਇਆ ਤੇਰੇ ਦੇਖ
ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਲਵੀ ਸਿਆਲ ਦੀ ਰੁੱਤ ਤੇ ਹਾੜ ਦਾ ਮਹੀਨਾ ਸਿਆਲ ਦੀ ਰੁੱਤ ਤੇ ਹਾੜ ਦਾ ਮਹੀਨਾ ਠਰਦੇ ਆ ਠੰਡ ਕਦੇ ਆਉਂਦਾ ਸੀ ਪਸੀਨਾ ਜੇਠ ਹਾੜ ਚ ਹੀ ਪੋਹ ਨੂੰ ਹੰਢਾਈ ਜਾਂਦੇ ਆ ਅਸੀਂ ਯਾਦਾਂ ਦੀ ਅੱਗ ਬਾਲ ਠੰਡ ਨੂੰ ਲੰਘਾਈ ਜਾਂਦੇ ਆ ਸ਼ੁਕਰੀਆ ਸ਼ੁਕਰੀਆ ਮੈਨੂੰ ਪਤਾ ਤੁਸੀਂ ਦਾਤ ਜ਼ਰੂਰ ਦਿੱਤੀ ਹੋਣੀ ਆ ਸੋ ਲਓ ਜੀ ਅੱਜ ਫੇਰ ਅਸੀਂ ਯਾਦਾਂ ਦੀਆਂ ਸਿੱਟੀਆਂ ਇਕੱਠੀਆਂ ਕਰਕੇ ਤੇ ਲਾਉਂਦੇ ਆ ਧੂਣੀ ਹਨਾ ਧੂਣੀ ਬਾਲ ਕੇ ਤੇ ਚਲੋ ਸਾਰੇ ਹੱਥ ਸੇਕਦੇ ਆ ਉਹਨਾਂ ਨਿੱਘੀਆਂ ਨਿੱਘੀਆਂ ਯਾਦਾਂ ਦੇ ਉੱਤੇ ਉਹ ਨਿੱਘੀਆਂ ਯਾਦਾਂ ਬਿਲਕੁਲ ਜਿਹੜਾ ਆ ਸਾਨੂੰ ਮਾਂ ਵਾਲਾ ਨਿੱਘ ਦੇ ਜਾਂਦੀਆਂ ਅਜੇ ਵੀ ਵਤਨਾਂ ਤੋਂ ਦੂਰ ਬੈਠਿਆਂ ਨੂੰ ਸੋ ਸਰਦੀਆਂ ਦੀ ਰੁੱਤ ਦੀ ਗੱਲ ਕਰਦੇ ਹਾਂ ਜੀ ਸਰਦੀਆਂ ਦੀ ਰੁੱਤ ਦੇ ਵਿੱਚ ਗੱਲ ਕਰੀਏ ਤੇ ਬਹੁਤ ਕੁਛ ਯਾਦ ਆ ਜਾਂਦਾ ਕੀ ਯਾਦ ਹੁੰਦਾ ਯਾਦ ਆ ਜਾਂਦੀਆਂ ਜੀ ਉਹ ਬਲਦੀਆਂ ਧੂਣੀਆਂ ਯਾਦ ਆ ਜਾਂਦੇ ਚੌਂਕੇ ਜਿਨ੍ਹਾਂ ਦੇ ਵਿੱਚ ਚੁੱਲ੍ਹਿਆਂ ਦੇ ਅੱਗੇ ਅਸੀਂ ਫੱਟੀਆਂ ਪੀੜੀਆਂ ਅੱਗੇ ਕਰ ਕਰਕੇ ਪੈਰ ਸੇਕਦੇ ਹੁੰਦੇ ਸੀਗੇ ਹੈਨਾ ਯਾਦ ਆ ਜਾਂਦਾ ਹੈ ਜਦੋਂ ਅਸੀਂ ਠੁਰਦੇ ਠਰ ਠਰ ਕਰਦੇ ਸਕੂਲਾਂ ਨੂੰ ਜਾਂਦੇ ਹੁੰਦੇ ਸੀ ਯਾਦ ਆ ਜਾਂਦੀਆਂ ਬਣਦੀਆਂ ਪਿੰਨੀਆਂ ਯਾਦ ਆ ਜਾਂਦੇ ਜੀ ਉਹ ਜਿਹੜੇ ਰਾਸ਼ੇ ਹੁੰਦੇ ਸੀ ਸ਼ੌਲ ਵੇਚਣ ਹੁੰਦੇ ਹੁੰਦੇ ਸੀ ਯਾਦ ਆ ਜਾਂਦੇ ਜੀ ਉਹ ਸਾਗ ਤੇ ਮੱਕੀ ਦੀ ਰੋਟੀ ਯਾਦ ਆ ਜਾਂਦੀਆਂ ਲੋਹੜੀਆਂ ਤੇ ਹੋਰ ਬਹੁਤ ਕੁਛ ਸੋ ਸਰਦੀਆਂ ਦੀਆਂ ਯਾਦਾਂ ਦੀ ਗੱਲ ਜੀ ਮੈਂ ਛੇੜੀ ਹੈ ਤੇ ਤੁਹਾਨੂੰ ਕੀ ਯਾਦ ਆਉਂਦਾ ਹੈ ਜ਼ਰੂਰ ਮੈਨੂੰ ਦੱਸਿਓ ਕਿਉਂਕਿ ਬਹੁਤ ਵਾਰੀ ਮੇਰੇ ਤੋਂ ਕਈ ਕੁਝ ਛੁੱਟ ਜਾਂਦਾ ਤੇ ਤੁਸੀਂ ਫਿਰ ਯਾਦ ਕਰਵਾਉਂਦੇ ਹੋ ਤੇ ਵਧੀਆ ਲੱਗਦਾ ਸੋ ਬਿਲਕੁਲ ਬਚਪਨ ਦੀ ਗੱਲ ਜੇ ਕਰੀਏ ਤੇ ਬਚਪਨ ਦੇ ਵਿੱਚ ਜਿਹੜੀਆਂ ਅਸੀਂ ਯਾਦਾਂ ਇਕੱਠੀਆਂ ਕਰ ਲੈਂਦੇ ਹਾਂ ਜਿਹੜਾ ਟਾਈਮ ਅਸੀਂ ਆਪਣੇ ਬਚਪਨ 'ਚ ਲੰਘਾ ਲੈਂਦੇ ਹਾਂ ਨਾ ਉਹ ਜਿਹੜੀ ਉਹਦੀ ਛਾਪ ਹੈ ਉਹ ਹਮੇਸ਼ਾ ਸਾਡੇ ਦਿਮਾਗ ਤੇ ਮੈਨੂੰ ਲੱਗਦਾ ਕਿ ਮਰਦੇ ਦਮ ਤੱਕ ਰਹਿੰਦੀ ਹੈ ਵਿੱਚੋਂ ਬਹੁਤ ਕੁਝ ਇਹੋ ਜਿਹਾ ਹੁੰਦਾ ਜਿਹੜਾ ਸਕਿੱਪ ਵੀ ਹੋ ਜਾਂਦਾ ਜਿਹਦੀਆਂ ਬਹੁਤ ਜ਼ਿਆਦਾ ਯਾਦਾਂ ਜਿਹੜੀਆਂ ਉਹ ਨਹੀਂ ਬਣਦੀਆਂ ਪਰ ਮੈਨੂੰ ਲੱਗਦਾ ਹੁੰਦਾ ਕਿ ਇਨਸਾਨ ਦੇ ਵਿੱਚ ਬਚਪਨ ਦੇ ਨਾਲ ਜਿਹੜੀਆਂ ਜੁੜੀਆਂ ਯਾਦਾਂ ਹੈ ਨਾ ਉਹ ਹਮੇਸ਼ਾ ਤੁਹਾਡੇ ਨਾਲ ਸਾਰੀ ਉਮਰ ਚੱਲਦੀਆਂ ਭੋਲਾ ਜਿਹਾ ਮਨ ਹੈ ਨਾ ਕੋਈ ਫਿਕਰ ਨਾ ਕੋਈ ਫਾਕਾ ਬਸ ਗਲੀਆਂ 'ਚ ਡੜੰਗੇ ਲਾ ਲਏ ਪੜ੍ਹ ਲਿਆ ਘਰਦਿਆਂ ਤੋਂ ਗਾਲਾਂ ਖਾ ਲਈਆਂ ਸਾਡਾ ਬਚਪਨ ਬਿਲਕੁਲ ਜੀ ਬਹੁਤ ਅਮੀਰ ਸੀ ਔਰ ਕੁਝ ਵੱਖਰਾ ਸੀ ਕੁਝ ਵੱਖਰਾ ਸੀ ਤਾਂ ਹੀ ਤਾਂ ਅੱਜ ਵੀ ਯਾਦ ਕਰਕੇ ਹਨਾ ਆਏ ਹਾਏ ਮਜ਼ਾ ਆ ਜਾਂਦਾ ਹੈ ਸੋ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਸਾਡੇ ਪਿੰਡ ਵੀ ਹਾੜ ਮਹੀਨੇ ਤੇ ਗਰਮੀ ਪੂਰੇ ਜੋਬਨ ਤੇ ਤਾਪਮਾਨ ਕਹਿੰਦੇ 29 degrees ਤੇ ਹੈ ਸੋ ਬਿਲਕੁਲ ਜੀ ਤੁਸੀਂ ਆਪਣੇ ਪਿੰਡ 'ਚ ਇਸ ਵੇਲੇ ਗਰਮੀ ਮਾਣ ਰਹੇ ਹੋ ਸੋ ਕੋਈ ਗੱਲ ਨਹੀਂ ਜੀ ਗਰਮੀਆਂ ਦੇ ਨਾਲ ਯਾਦਾਂ ਦੇ ਵਿੱਚ ਅਸੀਂ ਅੱਜ ਸਰਦੀਆਂ 'ਚ ਜਾਣਾ ਹੈ ਤੇ ਕਹਿੰਦੇ ਚੜ੍ਹਦੇ ਸਿਆਲ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਸਰੋਂ ਦਾ ਸਾਗ ਤੇ ਤਾਜ਼ਾ ਗੁੜ ਵਾਹ ਵਾਹ ਬਿਲਕੁਲ ਸਹੀ ਗੱਲ ਆ ਇਹ ਨਿਆਮਤਾਂ ਹੁੰਦੀਆਂ ਸੀ ਜੀ ਸਿਆਲਾਂ ਦੀਆਂ ਸਰਦੀਆਂ ਦੀਆਂ ਤੇ ਬਾਕੀ ਜੇ ਗੱਲ ਕਰਾਂ ਮੈਂ ਸਿਆਲ ਦੀ ਤੇ ਦੀਵਾਲੀ ਜਦੋਂ ਆਉਂਦੀ ਸੀ ਤੇ ਦੀਵਾਲੀ ਦੇ ਨਾਲ ਹੀ ਕਹਿੰਦੇ ਹੁੰਦੇ ਸੀ ਆਈ ਦੀਵਾਲੀ ਲੈ ਕੇ ਠੰਡ ਪਾਓ ਕੱਪੜਿਆਂ ਦੀ ਪੰਡ ਹੈ ਨਾ ਔਰ ਦੀਵਾਲੀ ਦੇ ਦਿਨਾਂ ਦੇ ਵਿੱਚ ਹੀ ਜਿਹੜੇ ਹੁੰਦੇ ਸੀਗੇ ਘਰ ਘੁਰ ਸਾਫ ਕਰ ਲਏ ਜਾਂਦੇ ਸੀ ਤੇ ਜਿਹੜੇ ਕੱਪੜੇ ਹੁੰਦੇ ਸੀ ਸਰਦੀਆਂ ਦੇ ਉਹਨਾਂ ਨੂੰ ਬਾਹਰ ਧੁੱਪ ਜਿਹੜੀ ਲਵਾ ਲਈ ਜਾਂਦੀ ਹੁੰਦੀ ਸੀਗੀ। ਪੂਰੇ ਟੱਬਰ ਦੇ ਕੱਪੜੇ ਦੇ ਸੋਚੋ ਇੱਕ ਅੱਧਾ ਟਰੰਕ ਹੁੰਦਾ ਸੀ ਜਾਂ ਅਲਮਾਰੀ ਕਿੰਨੀਆਂ ਕੁ ਹੁੰਦੀਆਂ ਸੀ ਘਰਾਂ ਦੇ ਵਿੱਚ, ਉਹਦੇ ਵਿੱਚ ਹੀ ਸਾਰਾ ਕੁਝ ਸਮਾਇਆ ਹੁੰਦਾ ਸੀ। ਤੇ ਅੱਜ ਦੀ ਜੇ ਗੱਲ ਕਰੀਏ ਤੇ ਦੇਖ ਲਓ ਏਡੇ ਏਡੇ ਵੱਡੇ ਘਰ, ਇੰਨੀਆਂ ਕੁ ਅਲਮਾਰੀਆਂ ਤੇ ਪਤਾ ਨੀ ਕੀ ਕੀ ਜਗ੍ਹਾ ਕਿੰਨੀ ਕੁ, ਪਰ ਫੇਰ ਵੀ ਖਾਲੀ ਲੱਗਦਾ ਹੈ। ਔਰ ਉਦੋਂ ਦੇਖ ਲਓ ਸਾਰੇ ਟੱਬਰ ਦੇ ਕੱਪੜੇ ਇੱਕ ਟਰੰਕ ਚ ਹੁੰਦੇ ਸੀਗੇ। ਤੇ ਅੱਛਾ, ਜਦੋਂ ਸਰਦੀਆਂ ਦੇ ਕੱਪੜੇ ਕੱਢੀ ਦੇ ਹੁੰਦੇ ਸੀ ਨਾ ਤੇ ਬੜਾ ਚਾਅ ਜਿਹਾ ਹੁੰਦਾ ਸੀਗਾ, ਉਹ ਫਿਰ ਕਲਰਫੁਲ ਜੇ ਉਹੀ ਸਵੈਟਰ ਉਹੀ ਕੋਟੀਆਂ ਹਰ ਸਾਲ ਉਹੀ ਕੱਢ ਲਈ ਦੇ ਹੁੰਦੇ ਸੀ। ਤੇ ਜੇ ਕਿਸੇ ਦੇ ਕੋਈ ਉੱਚਾ ਹੋ ਜਾਂਦਾ ਸੀ ਤੇ ਚੱਲ ਫਿਰ ਉਹ ਛੋਟੇ ਨੇ ਪਾ ਲੈਣੇ, ਹੈਨਾ। ਤੇ ਅੱਛਾ, ਫਿਰ ਇਹ ਵੀ ਹੁੰਦਾ ਸੀ ਕਿ ਜੇ ਘਰ ਚ ਕਿਸੇ ਦੇ ਨਹੀਂ ਆਉਂਦੇ ਤਾਂ ਫਿਰ ਚੱਲ ਮਾਸੀ ਦੇ ਜਾਂ ਭੂਆ ਦੇ ਨਿਆਣਿਆਂ ਨੇ ਪਾ ਲੈਣੇ। ਸੋ ਕਿੰਨਾ ਵਧੀਆ ਹੁੰਦਾ ਸੀਗਾ। ਔਰ ਚਲੋ ਜੀ, ਸਰਦੀਆਂ ਦੇ ਦਿਨਾਂ ਦੇ ਵਿੱਚ ਜਦੋਂ ਕੱਪੜਿਆਂ ਨੂੰ ਧੁੱਪ ਲਵਾ ਲਈ ਜਾਂਦੀ ਸੀਗੀ ਤੇ ਜਿਹੜੇ ਗਰਮੀਆਂ ਦੇ ਕੱਪੜੇ ਹੁੰਦੇ ਸੀਗੇ ਉਹ ਰੱਖ ਦੇਣੇ ਤੇ ਸਰਦੀਆਂ ਦੇ ਜਿਹੜੇ ਕੱਪੜੇ ਹੁੰਦੇ ਸੀ ਕੋਟੀਆਂ ਸਵੈਟਰ ਉਹ ਕੱਢ ਲੈਣੇ। ਖੇਸੀਆਂ ਕੱਢ ਲਈਆਂ ਜਾਂਦੀਆਂ ਸੀਗੀਆਂ, ਜਿਹੜੀਆਂ ਰਜਾਈਆਂ ਹੁੰਦੀਆਂ ਸੀ ਉਹਨਾਂ ਨੂੰ ਕੱਢ ਕੇ ਧੁੱਪਾਂ ਲਵਾ ਲਈਆਂ ਜਾਂਦੀਆਂ ਸੀਗੀਆਂ। ਔਰ ਇਹਨਾਂ ਦਿਨਾਂ ਦੇ ਵਿੱਚ ਸਾਡੇ ਘਰ ਸਾਡੀ ਦਾਦੀ ਜ਼ਰੂਰ ਹਰ ਸਿਆਲ ਦੇ ਵਿੱਚ ਨਾ ਜਿਹੜੀ ਰਜਾਈ ਭਰਵਾਉਂਦੀ ਹੁੰਦੀ ਸੀ ਇੱਕ, ਔਰ ਉਹ ਜਿਹੜੇ ਗਲਾਫ ਹੁੰਦੇ ਸੀਗੇ। ਜੀ ਸਰਬਜੀਤ ਭਾਜੀ, ਕਾਲ ਆ ਰਹੀ ਕੋਈ? ਜੀ ਪ੍ਰੋਗਰਾਮ ਦੇ ਵਿੱਚ ਜੁਆਇਨ ਕੀਤਾ ਕਿਸੇ ਨੇ, ਸੋਨਾ ਦੀ ਕਾਲ ਲੈਣੇ ਆ। ਹੈਲੋ,
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਜੀ, ਮੈਂ
ਹੈਲੋ
ਕਰਮਜੀਤ ਬੋਲਦਾ ਇੰਗਲੈਂਡ ਤੋਂ।
ਹਾਂਜੀ ਸਤਿ ਸ਼੍ਰੀ ਅਕਾਲ ਕਰਮਜੀਤ, ਕੀ ਹਾਲ ਹੈ?
ਬਸ ਠੀਕ ਆ ਜੀ, ਬਿਲਕੁਲ ਵਧੀਆ। ਪ੍ਰੋਗਰਾਮ ਸੁਣ ਰਿਹਾ ਸੀ ਤਾਂ ਦੇਖਿਆ ਵੀ ਤੁਸੀਂ ਸਿਆਲ ਦੀਆਂ ਗੱਲਾਂ ਕਰਦੇ ਵੀ ਧੂੰਆਂ ਧੂਈਆਂ ਧਾਈਆਂ ਹੁੰਦੀਆਂ ਸੀਗੀਆਂ, ਉਦੋਂ ਲਾਈ ਦੀਆਂ ਹੈਗੀਆਂ, ਲੋਕੀ ਸੇਕਦੇ ਸੀਗੇ ਚੁੱਲ੍ਹਿਆਂ ਦੇ ਮੋਹਰੇ ਬੈਠੀ ਦਾ ਸੀਗਾ।
ਬਿਲਕੁਲ,
ਮੈਂ ਵੀ ਆਪਣੀ ਇੱਕ ਯਾਦ ਸੀਗੀ ਸਾਂਝੀ ਕਰਨੀ ਚਾਹੁੰਦਾ, ਧੂਈ ਵੀ ਧੂਈ ਜਦੋਂ ਨੱਚਦੀ ਸੀਗੀ।
ਜ਼ਰੂਰ ਜ਼ਰੂਰ ਕਰਮਜੀਤ, ਜਿਹੜੀਆਂ ਧੂਣੀਆਂ ਫਲਦੀਆਂ ਹੁੰਦੀਆਂ ਸੀਗੀਆਂ ਉਹ ਤੇ ਸਿਆਲਾਂ ਦਾ ਸਾਡਾ ਵੀ ਕਹਿ ਲਓ ਜਾਨ ਹੁੰਦੀ ਸੀ, ਤੇ ਜਿੱਥੇ ਧੂਣੀ ਕਿਸੇ ਦੇ ਫਲਦੀ ਹੋਣੀ ਉੱਥੇ ਚਾਰ ਜੁੜਿਆਂ ਨੇ ਇਕੱਠੇ ਹੋ ਜਾਣਾ। ਜੇ ਸਕੂਲਾਂ ਨੂੰ ਜਾਈਦਾ ਸੀ ਸਵੇਰੇ ਸਵੇਰੇ ਤੇ ਰਸਤੇ ਚ ਕਿਸੇ ਨੇ ਧੂਣੀ ਲਾਈ ਹੋਣੀ ਤਾਂ ਹੱਥ ਸੇਕ ਲੈਣੇ, ਸ਼ਾਮ ਨੂੰ ਜੇ ਧੂਣੀ ਲਾਈ ਹੋਣੀ ਤੇ ਉੱਥੇ ਇਕੱਠੇ ਹੋ ਜਾਣਾ। ਜੀ ਦੱਸੋ ਕੀ ਯਾਦ ਆਇਆ ਅੱਜ, ਕਿਹੜੀ ਯਾਦ ਆਈ ਹੈ?
ਮੈਨੂੰ ਤਾਂ ਸੁਣਾਉਂਦੇ ਨੂੰ ਵੀ ਪਟਾਕੇ ਪਟੂਕੇ ਸੀਗੇ ਚਲਾਈ ਦੇ ਹੁੰਦੇ ਨਾ, ਜਿੱਦਾਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀਗਾ, ਤਾਂ ਉਦੋਂ ਸਾਡੇ ਦਿਮਾਗ ਚ ਆਇਆ ਕਿ ਮੈਂ ਵੀ ਤੇ ਇੱਕ ਮੁੰਡਾ ਬੁਰਸੇ ਮਿਲਣਾ, ਉਹ ਖੇਲਤੀ ਬਹੁਤ ਆ, ਉਹ ਕਹਿੰਦਾ ਯਾਰ ਪਟਾਕੇ ਜਿਹੜੇ ਆ ਇਹ ਪੈਣੀਆਂ ਸਾਡੇ ਕੋਲ, ਇਹਨਾਂ ਦਾ ਕੀ ਕਰੀਏ ਹੁਣ? ਮੈਂ ਮੋਦੀ ਗੱਲ ਤੇ ਆਪਾਂ ਅਸੀਂ ਆਉਣ ਡੇ ਸੀਗੇ ਵਾਪਸ ਘਰ ਨੂੰ, ਗੁਰਪੁਰਬ ਦੀ ਸਮਾਪਤੀ ਹੋ ਗਈ ਸੀ ਤਾਂ ਵਾਪਸ ਆਉਂਦੇ ਪਏ ਹੈਗੇ, ਤਾਂ ਉਹਦੇ ਦਿਮਾਗ ਚ ਆਇਆ ਮੈਂ ਕਿਹਾ ਜਿੱਦਾਂ ਵੀ ਬਲਣੀ ਆ ਸ਼ਾਮ ਨੂੰ ਵੀ ਹੋਰ ਘੜੀ ਕਿਉਂ ਲੈ ਘੰਟੇ ਤੱਕ, ਮੈਂ ਕਿਹਾ ਰੱਖਣਾ ਹੈਗੇ ਇਹਦੇ ਵਿੱਚ ਆਪਾਂ ਇੱਦਾਂ ਕਰਦੇ ਹਾਂ ਵੀ ਰੱਖ ਦਿੰਦੇ ਹਾਂ ਜਿਹਲੇ ਧੂਈ ਹੋਊਗੀ ਬਾਲਣਗੇ ਉਹਲੇ, ਮੈਂ ਕਿਹਾ ਵੀ ਹੋ ਜਾਊਗਾ ਇੱਥੇ ਕੱਟਣਗੇ ਬੰਦ ਆਈਏ ਤਾਂ ਸੀਗਾ ਉੱਥੇ ਜਾਣੀ ਦੂਜੀ ਦਾ ਸੀਗਾ, ਕਹਿੰਦਾ ਸਹੀ ਗੱਲ ਸਹੀ ਆ, ਮੈਂ ਕਿਹਾ ਠੀਕ ਆ ਪਤਾ ਅਸੀਂ ਆਪਾਂ ਆ ਧੂਈ ਜਿੱਥੇ ਹੁੰਦੀ ਆ ਲਾਈ ਦੀ ਸੀ ਉਹਦੇ ਹੇਠਾਂ ਰੱਖ ਦਿੱਤੇ, ਆਪਾਂ ਕਿਹੜਾ ਕਿਹੜਾ ਆਣ ਕੇ ਸੁਹਾ ਕਿਸੇ ਨੇ ਖੋਲਣੀ ਆ ਉਹ ਰੱਖ ਦਿੱਤੀ, ਤਾਂ ਉਹ ਜਦੋਂ ਯਾਨੀ ਕਿ ਹੋਈ ਸ਼ਾਮ ਜੀ ਆਪਾਂ ਵੀ ਉੱਥੇ ਚਲ ਗਏ, ਸਾਨੂੰ ਤਾਂ ਹੁਣ ਪਤਾ ਸੀਗਾ ਵੀ ਪਿਆ ਸਮਾਨ ਵਿੱਚ,
ਪਤਾ ਸੀ
ਆਪਾਂ ਕੁਛ ਨੀ ਵੀ ਆਪਾਂ ਕਹਿ ਗਏ ਆਪਾਂ ਸੈਡ ਜੇ ਵੀ ਹੋ ਗਏ ਪਿੱਛੇ, ਇੱਕ ਸਾਡਾ ਫਰੈਂਡ ਸੀਗਾ ਮੈਂ ਅਮੈਰੀਕਾ ਤੋਂ ਆਇਆ ਸੀ ਬੇਚਾਰਾ, ਉਹ ਤਾਂ ਉਹਦਾ ਵਿਆਹ ਵੀ ਉਦੋਂ ਹੀ ਹੋਇਆ ਸੀਗਾ, ਹਫ਼ਤਾ ਦਸ ਦਿਨ ਹੀ ਹੋਏ ਸੀਗੇ, ਉਹ ਵੀ ਬੇਚਾਰਾ ਆਉਂਦਾ ਹੁੰਦਾ ਸਾਡੇ ਨਾਲ ਹੀ ਉੱਥੇ ਕਹਿੰਦਾ ਵੀ ਬਹਿ ਨਾ ਸਾਡਾ ਫਰੈਂਡ ਹੀ ਸੀਗਾ ਉਹ ਵੀ, ਉਹ ਬੇਚਾਰਾ ਫੂਕਾਂ ਵਾਲੇ ਜਦੋਂ ਧੂਈ ਮੁਕਾਣ ਨੂੰ ਹੁੰਦੀਆਂ ਅੱਗ ਵਾਲ ਲਈ ਸੀ ਤਾਂ ਫੂਕਾਂ ਮਾਰੇ, ਆਲੇ ਦੁਆਲੇ ਹੋਰ ਵੀ ਸਿਆਣੇ ਬੰਦੇ ਵੀ ਸੀਗੇ ਬੈਠੇ ਇੱਕ ਦੋ, ਪਰ ਆਪਾਂ ਵੀ ਲਾਗੇ ਜੇ ਹੋ ਗਏ ਜਿੱਦਾਂ ਵੀ ਸਾਨੂੰ ਤਾਂ ਪਤਾ ਸੀਗਾ, ਮੈਂ ਕਿਹਾ ਵੀ ਸਾਡੇ ਤੋਂ ਨਾ ਕੋਈ ਏਦਾਂ ਕਰੇ ਸ਼ੱਕ, ਆਪਾਂ ਵੀ ਲਾਗੇ ਲੱਗੇ ਜੇ ਨੂੰ ਹੋ ਗਿਆ
ਸ਼ੱਕ ਕਰੇ,
ਪਰ ਉਹ ਜਦੋਂ ਪਟਾਕਾ ਪਿਆ ਜਦੋਂ ਫਟਿਆ ਬੰਬ ਉਹ ਬਾਕੀ ਤੇ ਚਲੋ ਹੋਇਆ ਉਹਨਾਂ ਦਾ ਵੀ ਸਾਰਿਆਂ ਦਾ ਕੰਮ ਮਾੜਾ ਮੋਟਾ ਜਿੱਦਾਂ ਵੀ ਮੂੰਹ ਸਿਰ ਕੋਈ ਆ, ਪਰ ਜਿਹੜਾ ਅਮੈਰੀਕਾ ਤੋਂ ਆਇਆ ਵਿਚਾਰਾ ਨਾ, ਉਹ ਤਾਂ ਵਿਚਾਰਾ ਸਾਰਾ ਹੀ ਸਵਾਹ ਦੇ ਨਾਲ ਜਿੱਦਾਂ ਕਹਿ ਲਓ ਮੂੰਹ ਕਾਲਾ ਹੋ ਗਿਆ, ਗਾਲਾਂ ਕੱਢੋ ਵਿਚਾਰਾ ਉਹ ਕਵੇ ਵੀ ਕਿਹਨੇ ਰੱਖਿਆ ਆ, ਜੇ ਉਹ ਹਾਲੇ ਤੱਕ ਵੀ ਕਿਸੇ ਨੂੰ ਇਹ ਇਸ ਗੱਲ ਦਾ ਨੀ ਪਤਾ, ਦੇਖ ਲਓ ਮੇਰੇ ਹਿਸਾਬ ਨਾਲ 20-22 ਸਾਲ ਹੋ ਗਏ ਇਸ ਗੱਲ ਨੂੰ ਹਾਲੇ ਤੱਕ ਨੀ ਪਤਾ, ਹਾਂ ਜੇ ਰੇਡੀਓ ਅੱਜ ਸੁਣਦਾ ਹੋਊਗਾ ਉਹ ਤਾਂ ਉਹ ਕਹੂਗਾ ਜ਼ਰੂਰ ਮੈਨੂੰ, ਇਹ ਸੀ ਮੇਰੀ ਯਾਦ ਮੈਨੂੰ ਆਪਣਾ ਜਿੱਦਾਂ ਹੁੰਦਾ ਜਿੱਦਾਂ ਤੁਸੀਂ ਲੱਗੇ ਇੰਗਲ
ਬਹੁਤ ਸੋਹਣੀ ਯਾਦ, ਸਹੀ ਗੱਲ ਆ, ਇਲਤੀ ਬਹੁਤ ਹੋਈਦਾ ਸੀਗਾ ਕਈ ਵਾਰੀ ਤੇ, ਕੋਈ ਇਲਤ ਲੈ ਲੈਣੀ, ਸ਼ਰਾਰਤ ਕਰ ਲੈਣੀ, ਔਰ ਉਹਦੇ ਕੰਸੀਕਵੈਂਸ ਜਿਹੜੇ ਕਈ ਵਾਰੀ ਬਾਅਦ ਦੇ ਵਿੱਚ ਨਾ ਫਿਰ ਨਹੀਂ ਬਹੁਤ ਵਧੀਆ, ਬਹੁਤ ਸਾਰੇ ਕਿੱਸੇ ਸਹੀ ਗੱਲ ਬਚਪਨ ਚ ਇਹੋ ਜਿਹੇ ਜੁੜੇ ਹੁੰਦੇ ਜਿਹੜੇ ਤੁਹਾਨੂੰ ਹਮੇਸ਼ਾ ਯਾਦ ਰਹਿੰਦੇ ਆ, ਉਹੀ ਗੱਲ ਜਿਹੜੀ ਮੈਂ ਕਰਕੇ ਹਟੀ ਆ, ਬਚਪਨ ਦੀਆਂ ਗੱਲਾਂ ਸਾਨੂੰ ਹਮੇਸ਼ਾ ਮੈਨੂੰ ਲੱਗਦਾ ਹੁੰਦਾ ਵੀ ਮਰਦੇ ਦਮ ਤੱਕ ਯਾਦ ਰਹਿਣੀਆਂ, ਔਰ ਆਪਣੇ ਆਪਣੀਆਂ ਇਹ ਗੱਲਾਂ ਸੁਣਾਉਣੀਆਂ ਜ਼ਰੂਰ ਚਾਹੀਦੀਆਂ ਆ ਆਪਣੇ ਬੱਚਿਆਂ ਨੂੰ ਜਾਂ ਜੋ ਅਸੀਂ ਹੁਣ ਵੀ ਗੱਲ ਕਰ ਰਹੇ ਹਾਂ।
ਬਿਲਕੁਲ 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 ਜੀ ਬਿਲਕੁਲ, ਉਹਦੇ ਜਦੋਂ ਤੁਸੀਂ ਯਾਦ ਕਰਾਈ ਵੀ ਸਿਆਲਾਂ ਜੇ ਧੁਈਆਂ ਲੱਗ ਜਾਣ, ਪਹਿਲਾਂ ਤਾਂ ਹਾਸਾ ਹੀ ਆ ਗਿਆ ਜਦੋਂ ਸੁਣ ਕੇ, ਫਿਰ ਮੈਂ ਫੋਨ ਕਰਕੇ ਦੱਸਦਾ ਆਪਣੀ ਯਾਦ ਸਾਂਝੀ ਕਰਦਾ ਮੈਂ।
ਬਹੁਤ ਬਹੁਤ ਧੰਨਵਾਦ ਕਰਮਜੀਤ, ਸਹੀ ਗੱਲ ਏਦਾਂ ਹੀ ਹੁੰਦਾ ਕਈ ਵਾਰੀ ਯਾਦ ਤੋਂ ਕੋਈ ਯਾਦ ਆ ਜਾਂਦੀ ਹੈ ਤੇ ਫਿਰ ਸਹੀ ਗੱਲ ਅਸੀਂ ਹੱਸ ਪਈਦਾ, ਤੇ ਕਈ ਵਾਰੀ ਫਿਰ ਸਾਡੀਆਂ ਅੱਖਾਂ ਜਿਹੜੀਆਂ ਗਿੱਲੀਆਂ ਵੀ ਹੋ ਜਾਂਦੀਆਂ, ਕੁਛ ਯਾਦਾਂ ਇਹੋ ਜਿਹੀਆਂ ਹੁੰਦੀਆਂ, ਸੋ ਇਹੀ ਜਜ਼ਬਾਤ ਹੁੰਦੇ ਆ ਜੀ ਇਨਸਾਨ ਦੇ, ਕਦੀ ਹੱਸ ਪਈਦਾ ਕਦੀ ਰੋ ਪਈਦਾ, ਯਾਦਾਂ ਚ ਬਹੁਤ ਕੁਝ ਲੁਕਿਆ ਹੋਇਆ ਸਾਡੀਆਂ ਚ, ਸੋ ਬਹੁਤ ਬਹੁਤ ਸ਼ੁਕਰੀਆ ਕਰਮਜੀਤ ਤੁਹਾਡਾ,
ਓਕੇ ਥੈਂਕ ਯੂ ਓਕੇ ਬਾਏ ਬਾਏ
ਬਾਏ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰਮਜੀਤ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ ਇਲਤਾਂ ਦੀ ਗੱਲ ਕਰ ਰਹੇ ਸੀਗੇ, ਸੋ ਇਲਤਾਂ ਲਈ ਕੋਈ ਮੌਸਮ ਨੀ ਚਾਹੀਦਾ ਹੁੰਦਾ, ਕੋਈ ਰੁੱਤ ਨੀ ਚਾਹੀਦੀ ਹੁੰਦੀ ਹੈ ਨਾ, ਕੋਈ ਦਿਨ ਤਿਉਹਾਰ ਨੀ ਦੇਖੀਦਾ, ਬਸ ਜਦੋਂ ਸ਼ਰਾਰਤ ਸੁੱਝ ਜਾਂਦੀ ਸੀਗੀ ਤੇ ਕਰ ਲਈਦੀ ਸੀ, ਤੇ ਉਸ ਤੋਂ ਬਾਅਦ ਫਿਰ ਘਰਦਿਆਂ ਤੋਂ ਗਾਲਾਂ ਵੀ ਬਥੇਰੀਆਂ ਪੈਂਦੀਆਂ ਹੁੰਦੀਆਂ ਸੀਗੀਆਂ, ਔਰ ਅੱਜ ਕੱਲ ਜੇ ਬੱਚੇ ਥੋੜਾ ਜਿਹਾ ਵੀ ਕੁਛ ਕਰਦੇ ਆ ਨਾ ਤੇ ਅਸੀਂ ਬੜਾ ਰਿਐਕਟ ਕਰ ਦਿੰਦੇ ਹਾਂ ਅੱਗੇ ਤੋਂ, ਔਰ ਫਿਰ ਮੈਂ ਤੇ ਇਹੀ ਕਹਿੰਦੀ ਹੁੰਦੀ ਆ ਕਿ ਆਪਣੇ ਉਹਨਾਂ ਦੇ ਬਚਪਨ ਤੱਕ ਜਾ ਕੇ ਸੋਚਣਾ ਚਾਹੀਦਾ, ਉਹਨਾਂ ਦੀ ਜੋ ਸੋਚ ਆ ਜੋ ਵਿਚਾਰ ਆ ਉਹਨਾਂ ਤੱਕ। ਕਈ ਵਾਰੀ ਮੇਰਾ ਬੇਟਾ ਮੈਨੂੰ ਕਹਿ ਦਿੰਦਾ ਜੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹਾਂ, ਔਰ ਉਹ ਫਿਰ ਮੈਨੂੰ ਇਹ ਕਹਿ ਦਿੰਦਾ ਹੁੰਦਾ ਕਿ ਮੰਮਾ ਤੁਹਾਨੂੰ ਕੀ ਪਤਾ ਵੀ ਬੱਚਿਆਂ ਦਾ ਕੀ ਫਨ ਹੁੰਦਾ ਆ ਹਨਾ, ਵੀ ਉਹ ਵਿਚਾਰਾ ਆਪਣੇ ਲਈ ਆ ਕਹਿੰਦਾ ਹੁੰਦਾ ਵੀ ਜੇ ਮੈਂ ਮੀਂਹ ਚ ਬਾਹਰ ਨਹਾਉਣਾ ਚਾਹੁੰਦਾ ਆ, ਮੈਂ ਕਰਨਾ ਚਾਹੁੰਦਾ ਤਾਂ ਮੈਨੂੰ ਕਰਨ ਦਿਓ, ਜੇ ਮੈਂ ਉਹਨੂੰ ਮਨਾ ਕਰਦੀ ਫਿਰ ਕਹੂਗਾ ਤੁਸੀਂ ਤਾਂ ਹੁਣ ਬਸ ਵੀ ਬੁੱਢੇ ਹੋ ਗਏ ਆ, ਤੁਹਾਨੂੰ ਨੀ ਪਤਾ ਵੀ ਬੱਚਿਆਂ ਦਾ ਕੀ ਫਨ ਹੁੰਦਾ, ਤੇ ਫਿਰ ਮੈਂ ਦਿਲ ਦਿਲ ਚ ਮੁਸਕਰਾ ਪਈ ਨੀ ਹੁੰਦੀ ਆ ਵੀ ਪਤਾ ਤਾਂ ਪੁੱਤ ਸਾਰਾ ਆ, ਪਰ ਕੀ ਕਰੀਏ ਹੁਣ ਮੈਂ ਮਾਂ ਆ। ਸੋ ਮਾਂ ਦੀਆਂ ਜਿਹੜੀਆਂ ਘੂਰੀਆਂ ਜ਼ਿੰਦਗੀ ਦੇ ਵਿੱਚ ਉਹ ਵੀ ਬਹੁਤ ਜ਼ਰੂਰੀ ਹੁੰਦੀਆਂ, ਤੇ ਬਿਲਕੁਲ ਜੀ ਜ਼ਰੂਰੀ ਹੁੰਦਾ ਗੀਤ ਸੰਗੀਤ ਪ੍ਰੋਗਰਾਮ ਦੇ ਵਿੱਚ। ਸੋ ਗਾਣੇ ਅਸੀਂ ਜ਼ਰੂਰ ਲਾਈ ਜਾਣੇ ਆ ਪਿਆਰੇ ਪਿਆਰੇ ਤੁਹਾਡੇ ਲਈ, ਸੋ ਇੱਕ ਗਾਣਾ ਸੁਣਦੇ ਹਾਂ ਜੀ, ਉਸ ਤੋਂ ਬਾਅਦ ਸਰਦੀਆਂ ਦੀਆਂ ਗੱਲਾਂ।
ਆਪਣੀ ਕੋਠੀ ਪਾ ਲਈ ਆ ਪਰ ਸ਼ਿਵਟਾ ਲਾ ਲਾ ਕੇ ملک نے
ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜੀ। ਔਰ ਗੀਤਾਂ ਦੇ ਜਿਹੜੇ ਬੋਲ ਹੁੰਦੇ ਆ ਕੁਝ ਤੋਂ ਉਹ ਬਿਲਕੁਲ ਭਾਵੁਕ ਕਰ ਜਾਂਦੇ ਆ, ਔਰ ਆਪਣੇ ਸਾਡੇ ਖੁਦ ਦੇ ਜਜ਼ਬਾਤਾਂ ਦੇ ਨਾਲ ਜਦੋਂ ਅਸੀਂ ਉਹਨੂੰ ਰਿਲੇਟ ਕਰ ਲੈਂਦੇ ਹਾਂ ਤਾਂ। ਸੋ ਪ੍ਰੋਗਰਾਮ ਦੇ ਵਿੱਚ ਲਖਵਿੰਦਰ ਸਿੰਘ ਹੁਣਾਂ ਨੇ ਹਾਜ਼ਰੀ ਲਵਾਈ ਹੈ ਜੀ, ਗੁਰਫਤਿਹ ਸਾਂਝੀ ਕਰ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਭਾਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਵੀ। ਔਰ ਗੁਰਵਿੰਦਰ ਸਿੰਘ ਹੁਣੀ ਪੁੱਛ ਰਿਹਾ ਕਿ ਛੱਲੀਆਂ ਕਿਹਨਾਂ ਕਿਹਨਾਂ ਨੇ ਛਿੱਲੀਆਂ ਹੈ ਜੀ। ਸੋ ਬਿਲਕੁਲ ਜੀ, ਛੱਲੀਆਂ ਦੀ ਗੱਲ ਕਰੀਏ ਤੇ ਸਾਉਣ ਦੇ ਮਹੀਨੇ ਤੋਂ ਬਾਅਦ ਜਦੋਂ ਕਹਿੰਦੇ ਹੁੰਦੇ ਸਾਉਣੀ ਦੀ ਫਸਲ ਜਿਹੜੀ ਹੁੰਦੀ ਆ ਉਹ ਹੁੰਦੀ ਸੀਗੀ ਆਪਣੀ ਮੱਕੀ ਜਿਹੜੀ ਆ ਉਹਨੂੰ ਸਾਉਣੀ ਦੀ ਕਹਿੰਦੇ ਸੀ ਹਨਾ। ਹਾੜੀ ਦੀ ਫਸਲ ਤੇ ਸਾਉਣੀ ਦੀਆਂ ਫਸਲਾਂ ਦੇ ਵਿੱਚ ਜਿਹੜੀਆਂ ਮੱਕੀ ਜਵਾਰ ਜਿਹੜੀ ਉਹ ਆਉਂਦੀ ਹੁੰਦੀ ਸੀਗੀ। ਔਰ ਛੱਲੀਆਂ ਬਿਲਕੁਲ ਜੀ, ਚੱਬੀਆਂ ਵੀ ਹੋਈਆਂ ਤੇ ਅਘੇਰੀਆਂ ਵੀ ਹੋਈਆਂ। ਛੱਲੀਆਂ ਚੱਬੀਆਂ ਜਾਂਦੀਆਂ ਸੀਗੀਆਂ ਜਿਹੜੀਆਂ ਕੱਚੀਆਂ ਛੱਲੀਆਂ ਹੁੰਦੀਆਂ ਸੀ, ਜਿਹਨਾਂ ਨੂੰ ਦੁੱਧ ਦਾ ਛੱਲੀਆਂ ਕਹੀਦਾ ਹੁੰਦਾ ਸੀਗਾ, ਜਿਹਨਾਂ ਨੂੰ ਕੋਲਿਆਂ ਤੇ ਭੁੰਨ ਕੇ ਉਹਨਾਂ ਨੂੰ ਅੰਗੂਠਿਆਂ ਦੇ ਨਾਲ ਐ ਕਰਕੇ ਘੇਰਨਾ ਹਨਾ, ਉਹਨਾਂ ਦੇ ਦਾਣੇ ਕੱਢਣੇ ਤੇ ਫਿਰ ਉਹ ਪੱਠੀ ਤੋਂ ਭਨਾ ਕੇ ਲੈ ਕੇ ਆਉਣੇ। ਸੋ ਬਿਲਕੁਲ ਜੀ, ਛੱਲੀਆਂ ਘੇਰੀਆਂ ਹੁੰਦੀਆਂ ਸੀ। ਔਰ ਸਰਦੀਆਂ ਦੇ ਦਿਨਾਂ ਦੇ ਵਿੱਚ ਜਿਹੜੀ ਜ਼ਿਆਦਾ ਹੋ ਜਾਂਦਾ ਹੁੰਦਾ ਸੀਗਾ ਦਾਣੇ ਚੱਪਣ ਦਾ। ਲਓ ਜੀ, ਅਸੀਂ ਦੀਵਾਲੀ ਤੱਕ ਪਹੁੰਚ ਗਏ ਸੀਗੇ ਤੇ ਦੀਵਾਲੀ ਤੇ ਜਿਹੜੀ ਸਰਦੀਆਂ ਦੀ ਠੰਡ ਆ ਹੌਲੀ ਹੌਲੀ ਸ਼ੁਰੂ ਹੋਣ ਲੱਗ ਜਾਂਦੀ ਸੀ। ਸਰਦੀਆਂ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੰਦੇ ਹੁੰਦੇ ਸੀ ਤੇ ਇਹਨਾਂ ਦਿਨਾਂ ਤੋਂ ਮੈਨੂੰ ਇੱਕ ਯਾਦ ਆ ਵੀ ਸਾਡੇ ਘਰ ਦੇ ਵਿੱਚ ਗਰਮ ਪਾਣੀ ਜਿਹੜਾ ਪੀਣਾ ਲਾਜ਼ਮੀ ਹੋ ਜਾਂਦਾ ਹੁੰਦਾ ਸੀ। ਠੰਡਾ ਪਾਣੀ ਪੀਣ ਦੀ ਇਜਾਜ਼ਤ ਨਹੀਂ ਹੁੰਦੀ ਸੀ ਸਾਨੂੰ ਦੀਵਾਲੀ ਤੋਂ ਬਾਅਦ। ਤੇ ਫਿਰ ਗਰਮ ਪਾਣੀ ਜਿਹੜਾ ਘਰ ਚ ਅਸੀਂ ਪੀਣਾ ਸ਼ੁਰੂ ਕਰ ਦਿੰਦੇ ਹੁੰਦੇ ਸੀਗੇ ਤੇ ਨਾਲ ਦੀ ਨਾਲ ਫਿਰ ਘਰਦਿਆਂ ਦੇ ਜਿਹੜੇ ਟੋਟਕੇ ਸ਼ੁਰੂ ਹੋ ਜਾਂਦੇ ਹੁੰਦੇ ਸੀ, ਸ਼ਹਿਦ ਤੇ ਅਦਰਕ ਦੇਣਾ ਸ਼ੁਰੂ ਕਰ ਦੇਣਾ ਮੰਮੀ ਨੇ ਰਾਤ ਨੂੰ, ਜਾਂ ਦੁੱਧ ਦੇ ਵਿੱਚ ਛੁਆਰੇ ਸੌਂਫ ਤੇ ਜਵੈਣ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਹੁੰਦੇ ਸੀ ਤੇ ਮੈਨੂੰ ਲੱਗਦਾ ਇਹ ਕਾਰਾਗਾਰ ਵੀ ਹੁੰਦੀਆਂ ਸੀਗੀਆਂ। ਬਚਪਨ ਚ ਯਾਦ ਕਰੀਏ ਆਪਣੀਆਂ ਨਾਨੀਆਂ ਦਾਦੀਆਂ ਜਾਂ ਮਾਵਾਂ ਨੇ ਇਹੋ ਜਿਹੇ ਘਰੇਲੂ ਨੁਸਖੇ ਬਹੁਤ ਰੱਖਦੇ ਹੁੰਦੇ ਸੀਗੇ, ਹੈ ਨਾ। ਸੋ ਸਰਦੀਆਂ ਦੇ ਵਿੱਚ ਹੋਰ ਕਿਹੜੇ ਕਿਹੜੇ ਘਰੇਲੂ ਨੁਸਖੇ ਹੁੰਦੇ ਸੀ, ਜਿਹੜੇ ਕਾਰਾਗਾਰ ਹੁੰਦੇ ਸੀ ਤੁਹਾਡੇ ਤੇ, ਉਹ ਵੀ ਤੁਸੀਂ ਜ਼ਰੂਰ ਸਾਂਝੇ ਕਰਿਓ। ਹੋ ਸਕਦਾ ਕਿ ਉਹ ਚੀਜ਼ਾਂ ਯਾਦ ਕਰਕੇ ਅਸੀਂ ਅੱਜ ਵੀ ਅਪਣਾਉਣੀਆਂ ਸ਼ੁਰੂ ਕਰ ਦਈਏ ਤੇ ਕਿਸੇ ਨੂੰ ਉਹਦਾ ਫਾਇਦਾ ਹੋ ਜਾਵੇ। ਅੱਛਾ ਜੀ, ਤੇ ਦੂਸਰੀ ਗੱਲ ਇਹ ਹੁੰਦੀ ਸੀਗੀ ਕਿ ਚੁੱਲ੍ਹੇ ਦੇ ਅੱਗੇ ਬੈਠਣਾ ਚੰਗਾ ਲੱਗ ਜਾਂਦਾ ਹੁੰਦਾ ਸੀ। ਉਹੀ ਚੁੱਲ੍ਹਾ ਗਰਮੀਆਂ ਦੇ ਵਿੱਚ ਜਿਹੜੇ ਸਾਰੇ ਪਰੇ ਪਰੇ ਹੋ ਕੇ ਬੈਠਦੇ ਹੁੰਦੇ ਸੀ, ਜਦੋਂ ਚੁੱਲ੍ਹਾ ਬਲਣਾ ਤੇ ਸਾਰਿਆਂ ਨੇ ਬਸ ਕਹਿਣਾ ਵੀ ਚੁੱਲ੍ਹੇ ਦੇ ਅੱਗੇ ਬੈਠ ਕੇ ਰੋਟੀ ਮਿਲ ਜਾਵੇ ਤਾਂ ਵਧੀਆ, ਤੇ ਉਹਦੇ ਲਈ ਫਿਰ ਉਡੀਕ ਹੁੰਦੀ ਸੀ ਵੀ ਇੱਕ ਖਾ ਕੇ ਉੱਠੇ ਤੇ ਫਿਰ ਦੂਸਰੇ ਨੇ ਬੈਠਣਾ ਤੇ ਲੱਥੀ ਲੱਥੀ ਰੋਟੀ ਜਿਹੜੀ ਉਹ ਗਿਆਰੀਆਂ ਤੇ ਸੇਕ ਕੇ ਫਿਰ ਖਾਈ ਦੀ ਹੁੰਦੀ ਸੀ, ਹੈ ਨਾ। ਤੇ ਉਸ ਤੋਂ ਬਾਅਦ ਜਿਹੜੀ ਅਸਲੀ ਠੰਡ ਸ਼ੁਰੂ ਹੁੰਦੀ ਹੁੰਦੀ ਸੀ ਉਹ ਜਦੋਂ ਮੀਂਹ ਪੈ ਜਾਂਦਾ ਹੁੰਦਾ ਸੀਗਾ। ਜਦੋਂ ਸਰਦੀਆਂ ਦੇ ਵਿੱਚ ਮੀਂਹ ਪੈ ਜਾਣਾ ਤਾਂ ਫੇਰ ਬਸ ਕਹਿਣਾ ਵੀ ਹੁਣ ਧੁੰਦ ਪੈਣੀ ਸ਼ੁਰੂ ਹੋ ਜਾਣੀ, ਔਰ ਹੁੰਦਾ ਵੀ ਇੱਦਾਂ ਸੀ। ਮੀਂਹ ਪੈਣ ਤੋਂ ਬਾਅਦ ਇੱਕ ਦਿਨ ਫਿਰ ਵਧੀਆ ਲੱਗਦਾ ਹੁੰਦਾ ਸੀ, ਧੁੱਪ ਚੜ੍ਹਦੀ ਸੀ, ਤੇ ਉਸ ਤੋਂ ਬਾਅਦ ਜਿਹੜਾ ਫਿਰ ਅਗਲਾ ਦਿਨ ਹੁੰਦਾ ਸੀ ਉਸ ਦਿਨ ਧੁੰਦ ਪਈ ਹੁੰਦੀ ਸੀ, ਔਰ ਵਾਹ ਕਿਆ ਨਜ਼ਾਰਾ ਹੁੰਦਾ ਸੀਗਾ ਉਹ। ਓਹੋ, ਹੈ ਨਾ, ਜਦੋਂ ਉੱਠਣਾ ਸਵੇਰੇ ਤੇ ਚਾਰੇ ਪਾਸੇ ਧੁੰਦ ਹੀ ਧੁੰਦ, ਔਰ ਬੇਸ਼ੱਕ ਠੰਡ ਲੱਗਦੀ ਹੁੰਦੀ ਸੀ ਪਰ ਸੋਹਣੀ ਬਹੁਤ ਲੱਗਦੀ ਹੁੰਦੀ ਸੀਗੀ ਧੁੰਦ ਜਿਹੜੀ ਆ ਸਰਦੀਆਂ ਦੇ ਵਿੱਚ ਪੈਂਦੀ ਹੁੰਦੀ ਸੀ ਪੰਜਾਬ ਦੇ ਵਿੱਚ। ਤੇ ਚਲੋ ਜੀ, ਉਸ ਧੁੰਦ ਦੇ ਵਿੱਚ ਉਹ ਕੋਹਰੇ ਦੇ ਵਿੱਚ ਹੀ ਠੁਰ ਠੁਰ ਕਰਦਿਆਂ ਨੇ ਫਿਰ ਅਸੀਂ ਜਿਹੜੇ ਆ ਸਕੂਲ ਜਾਣਾ, ਹੈ ਨਾ। ਉਸ ਵੀਰ ਨੂੰ ਉੱਠ ਕੇ ਨਹਾਉਣਾ ਤਾਂ ਕਿੰਨੇ ਹੁੰਦਾ ਸੀਗਾ, ਇੰਨੀ ਠੰਡ ਦੇ ਵਿੱਚ ਕਿਹੜਾ ਗੀਜ਼ਰ ਹੁੰਦੇ ਸੀਗੇ ਉਦੋਂ ਲੱਗੇ। ਤੇ ਫਿਰ ਸਕੂਲ ਜਾਂਦਿਆਂ ਨੂੰ ਰਾਹ ਦੇ ਵਿੱਚ ਕਿਸੇ ਨੇ ਧੂਣੀ ਵਾਲੀ ਹੋਣੀ ਤੇ ਉੱਥੇ ਆਪਣੇ ਹੱਥ ਸੇਕ ਲੈਣੇ, ਤੇ ਮਨ ਹੀ ਮਨ ਸੋਚਦੇ ਹੁੰਦੇ ਸੀ ਵੀ ਯਾਰ ਕਿੰਨੀ ਵਧੀਆ ਐਸ਼ ਆ ਇਹਨਾਂ ਬੁੱਢਿਆਂ ਦੀ, ਬਜ਼ੁਰਗਾਂ ਦੀ, ਹੈ ਨਾ। ਇਹਨਾਂ ਨੂੰ ਸਕੂਲ ਨੀ ਜਾਣਾ ਪੈਂਦਾ, ਦੇ ਕਿੰਨੇ ਆਰਾਮ ਨਾਲ ਧੂਣੀ ਸੇਕੀ ਜਾਂਦੇ ਆ ਇਹ, ਭਾਵੇਂ ਸਾਰਾ ਦਿਨ ਸੇਕਣ ਤੇ ਸਾਨੂੰ ਸਕੂਲ ਜਾਣਾ ਪੈਣਾ। ਤੇ ਉਸ ਤੋਂ ਬਾਅਦ ਫਿਰ ਜਿਹੜਾ ਜਦੋਂ ਸਕੂਲ ਪਹੁੰਚੀ ਦਾ ਸੀਗਾ ਨਾ, ਤੇ ਇੱਕ ਸ਼ੇਖੀ ਬਹੁਤ ਮਾਰੀ ਦੀ ਹੁੰਦੀ ਸੀ, ਸਾਰਿਆਂ ਨੇ ਆਪਣੇ ਮੂੰਹ ਚ ਧੂੰਆਂ ਕੱਢਣਾ ਪਈ। ਫਿਰ ਜਿਹਦੇ ਮੂੰਹ ਚ ਧੂੰਆਂ ਜਿੰਨਾ ਜ਼ਿਆਦਾ ਨਿਕਲਦਾ ਹੁੰਦਾ ਸੀ ਉਹਦੀ ਓਨੀ ਵੱਡੀ ਸ਼ੇਖੀ ਹੁੰਦੀ ਸੀ ਵੀ ਹਾਂ ਮੇਰੇ ਮੂੰਹ ਚ ਜ਼ਿਆਦਾ ਧੂੰਆਂ ਨਿਕਲਦਾ, ਹੈ ਨਾ। ਤੇ ਫਿਰ ਸਕੂਲ ਦੇ ਵਿੱਚ ਵੀ ਜਿਹੜੀਆਂ ਕਲਾਸਾਂ ਹੁੰਦੀਆਂ ਸੀ ਪ੍ਰਾਇਮਰੀ ਸਕੂਲਾਂ ਦੇ ਵਿੱਚ, ਜਿਹੜੇ ਗਵਰਨਮੈਂਟ ਸਕੂਲ ਹੁੰਦੇ ਸੀ, ਮੈਨੂੰ ਯਾਦ ਆ ਉਹਦੇ ਵਿੱਚ ਜਿਹੜੇ ਭੈਣ ਜੀਆਂ ਮਾਸਟਰ ਹੁੰਦੇ ਸੀ ਉਹਨਾਂ ਨੇ ਧੁੱਪ ਦੇ ਵਿੱਚ ਹੀ ਕਲਾਸ ਲਾ ਲੈਣੀ, ਬਾਹਰ ਹੀ ਕੁਰਸੀ ਟੇਬਲ ਰੱਖ ਕੇ ਤੇ ਨਾਲ ਨਿਆਣਿਆਂ ਨੇ ਥੱਲੇ ਡਾਟਾਂ ਤੇ ਜਾਂ ਬੋਰੀਆਂ ਤੇ ਬੈਠ ਜਾਣਾ। ਅੱਛਾ, ਉਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਥੋੜੇ ਵੱਡੇ ਹੋਣ ਲੱਗੇ ਸੀ ਤੇ ਇਹ ਚੀਜ਼ਾਂ ਬੜੀਆਂ ਓਲਡ ਫੈਸ਼ਨਡ ਲੱਗਦੀਆਂ ਸੀ ਤੇ ਲੋਕੀ ਇਹਨਾਂ ਨੂੰ ਇਸ ਨਜ਼ਰ ਨਾਲ ਦੇਖਦੇ ਹੁੰਦੇ ਸੀਗੇ ਵੀ ਇਹ ਪ੍ਰਾਇਮਰੀ ਸਕੂਲ, ਇਹਨਾਂ ਨੂੰ ਤਾਂ ਪਤਾ ਹੀ ਕੁਛ ਨਹੀਂ ਵੀ। ਹੌਲੀ ਹੌਲੀ ਇਹ ਰਿਵਾਜ਼ ਹੋ ਗਿਆ ਵੀ ਸਿਰਫ ਗਰੀਬ ਲੋਕ ਜਿਹੜੇ ਆ ਉਹੀ ਪ੍ਰਾਇਮਰੀ ਸਕੂਲਾਂ ਚ ਸਰਕਾਰੀ ਸਕੂਲਾਂ ਚ ਜਾਂਦੇ ਆ, ਔਰ ਇਹ ਜਿਹੜਾ ਸ਼ੁਰੂ ਹੋ ਗਿਆ ਸੀ ਪ੍ਰਚਲਨ। ਪਰ ਅੱਜ ਜੇ ਮੈਂ ਇੱਥੇ ਦੇਖਦੀ ਹਾਂ ਆਸਟ੍ਰੇਲੀਆ ਦੇ ਵਿੱਚ ਤੇ ਇਹ ਉਹ ਕਰਨਾ ਸ਼ੁਰੂ ਕਰ ਰਹੇ ਆ ਜੋ ਅਸੀਂ ਬਹੁਤ ਪਹਿਲਾਂ ਪਿੱਛੇ ਛੱਡ ਦਿੱਤਾ ਸੀ। ਇਹ ਹੁਣ ਨੇਚਰ ਦੇ ਨਾਲ ਕਨੈਕਟ ਕਰਦੇ ਆ, ਇਹਨਾਂ ਲੋਕਾਂ ਨੂੰ ਲੱਗਦਾ ਵੀ ਨਹੀਂ ਬਾਹਰ ਕਲਾਸਿਸ ਹੋਣੀਆਂ ਚਾਹੀਦੀਆਂ, ਬੱਚਿਆਂ ਨੂੰ ਨੇਚਰ ਦੇ ਨਾਲ ਜੋੜਨਾ ਚਾਹੀਦਾ, ਬੱਚਿਆਂ ਦੇ ਹੱਥਾਂ 'ਚ ਜ਼ਿਆਦਾ ਖਿਡੌਣੇ ਨਹੀਂ ਦੇਣੇ ਚਾਹੀਦੇ, ਉਹਨਾਂ ਨੂੰ ਆਪਣੇ ਮਾਇੰਡ ਨਾਲ ਖੇਡਣਾ, ਆਪਣੇ ਮਾਇੰਡ ਤੋਂ ਖੇਡਾਂ ਬਣਾਉਣੀਆਂ ਚਾਹੀਦੀਆਂ। ਜੇ ਤੁਸੀਂ ਉਹਨਾਂ ਦੇ ਹੱਥ ਦੇ ਵਿੱਚ ਕੋਈ ਵੀ ਖਿਡੌਣਾ ਰੱਖਦੇ ਨੇ ਤੇ ਉਹਨਾਂ ਨੇ ਸਿਰਫ ਉਸ ਖਿਡੌਣੇ ਨੂੰ ਜਿੰਨੇ ਉਹਨੂੰ ਬਣਾਇਆ ਆ ਉਹਦੇ ਦਿਮਾਗ ਦੇ ਅਕੋਰਡਿੰਗਲੀ ਉਹਨੂੰ ਯੂਜ਼ ਕਰਨਾ ਆ। ਯਾਨੀ ਜਿੱਦਾਂ ਇੱਕ ਰੋ ਮਟੀਰੀਅਲ ਬੱਚਿਆਂ ਨੂੰ ਦੋ, ਉਹ ਉਹਦੇ ਤੋਂ ਆਪਣੀਆਂ ਘਾੜਤਾਂ ਘਾੜਨ, ਠੀਕ। ਜਿੱਦਾਂ ਅਸੀਂ ਆਪਣੇ ਬਚਪਨ ਦੇ ਵਿੱਚ ਮਿੱਟੀ ਤੋਂ ਭਾਂਡੇ ਬਣਾ ਲਈਦੇ ਹੁੰਦੇ ਸੀ, ਜਾਂ ਕੋਈ ਢਾਹ ਲੱਭ ਗਿਆ ਤੇ ਉਹਨੂੰ ਡੰਡੇ ਨਾਲ ਘੁਮਾ ਕੇ ਰੇੜੀ ਜਾਣਾ, ਜਾਂ ਫਿਰ ਜੇ ਕੋਈ ਪੋਲਿਸ਼ ਦੀਆਂ ਡੱਬੀਆਂ ਮਿਲ ਗਈਆਂ ਤੇ ਉਹਨਾਂ ਨੂੰ ਅਸੀਂ ਤੱਕੜੀਆਂ ਬਣਾ ਲੈਣੀਆਂ, ਨਾਰੀਅਲ ਦੇ ਖੋਪਿਆਂ ਨੂੰ ਤੱਕੜੀਆਂ ਬਣਾ ਲੈਣਾ। ਸੋ ਸਾਡੀਆਂ ਸਾਰੀਆਂ ਆਪਣੀਆਂ ਇਨਵੈਂਸ਼ਨਸ ਹੁੰਦੀਆਂ ਸੀ, ਸਾਡਾ ਆਪਣਾ ਦਿਮਾਗ ਕੰਮ ਕਰਦਾ ਹੁੰਦਾ ਸੀ ਵੀ ਇਹਦਾ ਕੀ ਬਣਾਉਣਾ ਆ, ਤੇ ਫਿਰ ਉਹ ਬਣਾਉਣ ਦੇ ਲਈ ਉਹਦੇ ਉੱਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਇਕੱਠੀਆਂ ਕਰੀਦੀਆਂ ਹੁੰਦੀਆਂ ਸੀ। ਇਹ ਛੋਟੀ ਗੱਲ ਨਹੀਂ ਹੈਗੀ, ਉਸ ਵੇਲੇ ਸਾਨੂੰ ਛੋਟੀ ਲੱਗਦੀ ਹੁੰਦੀ ਸੀ, ਪਰ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇੱਥੇ ਮੈਂ ਅਰਲੀ ਚਾਈਲਡਹੁੱਡ ਜਿਹੜੀ ਐਜੂਕੇਸ਼ਨ ਉਹਦੇ ਨਾਲ ਉਹਦੇ 'ਚ ਜੋਬ ਕਰਦੀ ਹਾਂ, ਅਤੇ ਉਹਦੇ ਵਿੱਚ ਜਿਹੜੀਆਂ ਟ੍ਰੇਨਿੰਗਸ ਹੁੰਦੀਆਂ ਉਹਦੇ 'ਚ ਸਾਰਾ ਕੁਛ ਇਹੀ ਦੱਸਿਆ ਜਾਂਦਾ ਕਿ ਬੱਚਿਆਂ ਨੂੰ ਆਪਣੇ ਅਕੋਰਡਿੰਗਲੀ ਖੇਡਾਂ ਘੜਨ ਦਿਓ, ਉਹਨਾਂ ਨੂੰ ਨੇਚਰ ਦੇ ਨਾਲ ਜੋੜੋ, ਉਹਨਾਂ ਨੂੰ ਮਿੱਟੀ ਦੇ ਨਾਲ ਖੇਡਣ ਦਿਓ, ਉਹਨਾਂ ਨੂੰ ਸੁੱਕੇ ਪੱਤਿਆਂ ਨੂੰ ਹਵਾਵਾਂ 'ਚ ਉਡਾਉਣ ਦਿਓ। ਔਰ ਇਹ ਚੀਜ਼ਾਂ ਅਸੀਂ ਆਪਣੇ ਬਚਪਨ 'ਚ ਇਹ ਕੁਛ ਤਾਂ ਕਰਦੇ ਹੁੰਦੇ ਸੀ। ਸੋ ਮੈਂ ਕਈ ਵਾਰੀ ਮੁਸਕਰਾ ਪੈਂਦੀ ਹੁੰਦੀ ਹਾਂ ਮਨ ਹੀ ਮਨ ਵਿੱਚ ਵੀ ਅੱਛਾ ਜੀ ਸਹੀ ਗੱਲ ਆ, ਸਮਝ ਆਉਂਦੀ ਪਈ ਆ ਸਭ ਨੂੰ। ਬਾਕੀ ਸਾਡੇ ਪੰਜਾਬੀਆਂ ਦੀ ਗੱਲ ਇਹ ਹੈ ਜ਼ਿਆਦਾਤਰ ਕਿ ਜਦੋਂ ਕੋਈ ਬਾਹਰਲਾ ਬੰਦਾ ਕਹਿ ਦੇਵੇ ਨਾ ਵੀ ਇਹ ਚੀਜ਼ ਸਹੀ ਹੈ ਜਾਂ ਕੋਈ ਸਾਇੰਟਿਸਟ ਉਹਨੂੰ ਪ੍ਰੂਵ ਕਰਕੇ ਦੱਸ ਦੇਵੇ ਤਾਂ ਫਿਰ ਅਸੀਂ ਕਹਿੰਦੇ ਵੀ ਹਾਂ ਇਹ ਕੰਮ ਤਾਂ ਵਧੀਆ ਹੀ ਹੋਣਾ ਆ, ਤੇ ਆਪਣੇ ਜਿਹੜੇ ਸਾਡੇ ਬਜ਼ੁਰਗਾਂ ਨੇ ਕੀਤੀਆਂ ਕਈਆਂ ਗੱਲਾਂ ਆ, ਉਹਨਾਂ ਦੇ ਵਿੱਚ ਹਮੇਸ਼ਾ ਸਾਨੂੰ ਸ਼ੰਕੇ ਰਹਿੰਦੇ ਹੁੰਦੇ ਸੀਗੇ ਮਨ ਦੇ ਵਿੱਚ, ਵੀ ਨਾ ਏਦਾਂ ਥੋੜੀ ਹੁੰਦਾ। ਸੋ ਗੁਰਿੰਦਰ ਸਿੰਘ ਹੁਣਾਂ ਨੇ ਐਡ ਕੀਤਾ, ਕਹਿੰਦੇ ਜੀ ਨਹਾਉਣ ਤੋਂ ਬਹੁਤ ਡਰ ਲੱਗਦਾ ਸੀ। ਬਿਲਕੁਲ ਜੀ, ਇਹ ਤਾਂ ਸੱਚੀ ਗੱਲ ਆ, ਮੈਂ ਝੂਠ ਨੀ ਬੋਲਦੀ, ਵੀ ਨਹਾਉਣ ਤੋਂ ਤਾਂ ਬਹੁਤ ਡਰ ਲੱਗਦਾ ਹੁੰਦਾ ਸੀਗਾ। ਸਰਦੀਆਂ ਚ ਦਿਨਾਂ ਦੇ ਵਿੱਚ ਦਿਨ ਛੋਟੇ ਹੁੰਦੇ ਸੀਗੇ, ਪਰ ਫਿਰ ਵੀ ਕਈ ਵਾਰੀ ਸੂਰਜ ਜਿਹੜਾ ਸਿਰ ਤੇ ਖੜਾ ਹੁੰਦਾ ਸੀ, ਜਾਂ ਫਿਰ ਕਈ ਵਾਰ ਇਹੋ ਜਿਹਾ ਹੁੰਦਾ ਸੀਗਾ ਭਾਈ ਸਵੇਰ ਦੀ ਜਿਹੜੀ ਧੁੰਦ ਹੈ ਉਹ ਹੀ ਇੰਨੀ ਲੰਬੀ ਚਲੀ ਜਾਂਦੀ ਸੀ, ਵੀ ਸ਼ਾਮ ਤੱਕ ਉਹ ਗਹਿਰ ਜਿਹੀ ਬਣ ਜਾਂਦੀ ਸੀਗੀ, ਹੈ ਨਾ। ਸੋ ਕੀ ਕਰਦੇ ਹੁੰਦੇ ਸੀਗੇ, ਕੀ ਨਿੱਘੀ ਚੀਜ਼ ਲੱਗਦੀ ਹੁੰਦੀ ਸੀ, ਕਿੱਦਾਂ ਜਾ ਕੇ ਮਾਂ ਦੀ ਸ਼ੋਲ ਦੇ ਵਿੱਚ ਵੜਦੇ ਹੁੰਦੇ ਸੀਗੇ, ਕਿੱਦਾਂ ਜਾ ਕੇ ਆਪਣੇ ਦਾਦੀ ਨੂੰ ਗਲਵੱਕੜੀ ਪਾਉਂਦੇ ਹੁੰਦੇ ਸੀਗੇ, ਹੋਰ ਇਹੋ ਜਿਹੇ ਕਿਹੜੇ ਨਿੱਘ ਸੀ ਜਿਹੜੇ ਸਰਦੀਆਂ ਚ ਤੁਸੀਂ ਮਾਣਦੇ ਹੁੰਦੇ ਸੀ, ਹੈ ਨਾ। ਸਰਦੀਆਂ ਦੀ ਯਾਦਾਂ ਨੂੰ ਯਾਦ ਕਰੋ, ਬਹੁਤ ਕੁਛ ਯਾਦ ਆਏਗਾ। ਉਹ ਮਾਂ ਨੇ ਸਿਰ ਤੇ ਸ਼ੋਲ ਲਿਆ ਹੋਇਆ, ਉਹ ਚੁੱਲ੍ਹੇ ਦੇ ਵਿੱਚ ਗੋਟਾ ਜਾਂ ਪਾਥੀਆਂ ਭਰ ਕੇ ਅੱਗੇ ਨੂੰ ਅੱਗ ਕਰਦੀ ਹੋਈ ਤੇ ਤੁਹਾਨੂੰ ਉਹਦਾ ਸੇਕ ਦਿੰਦੀ ਹੋਈ, ਹੋਰ ਕੀ ਚੀਜ਼ਾਂ ਤੁਹਾਨੂੰ ਯਾਦ ਆ ਰਹੀਆਂ ਪ੍ਰੋਗਰਾਮ ਦੇ ਵਿੱਚ, ਸਾਂਝੀਆਂ ਕਰੋ। ਸੋ ਚਲੋ ਜੀ, ਮੈਂ ਸਾਂਝਾ ਕਰਦੀ ਹਾਂ ਇਹ ਪਿਆਰਾ ਜਿਹਾ ਗੀਤ ਤੁਹਾਡੇ ਨਾਲ, ਤੇ ਉਸ ਤੋਂ ਬਾਅਦ ਫਿਰ ਅੱਜ ਦੇ ਪ੍ਰੋਗਰਾਮ ਚ ਜਿੱਦਾਂ ਸਾਡੇ ਯਾਦਾਂ ਦੀ ਝੜੀ ਜਿਹੜੀ ਲਾਈ ਹੋਈ ਆ ਅਸੀਂ ਸਰਦ ਰੁੱਤ ਦੀ, ਉਹਦੇ ਬਾਰੇ ਗੱਲ ਕਰਦੇ ਰਵਾਂਗੇ ਜੀ।
ਪੂਰੇ ਜੋਬਨ ਤੇ ਠੰਡ ਸੀ, ਮਹੀਨਾ ਸੀ ਵੇ ਪੋਦਾ, ਤੁਰ ਕੇ ਆ ਜਾਂਦੀ ਸੀ ਮੈਂ ਪਿੰਡ ਕਈ ਕੋਦਾ, ਤੇਰੇ ਕਾਲਜੇ ਵੀ ਖਿੱਚ ਜਿਹੀ ਪਾਉਂਦੇ ਆ ਕੇ ਨਹੀਂ, ਟਾਈਮ ਇਕੱਠਿਆਂ ਜੋ ਕੀਮਤੀ ਬਿਤਾਏ, ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲੇ, ਜਦੋਂ ਸੋਹਣਿਆ ਯਾਦ ਤੇਰੀ ਆਏ, ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲੇ, ਦਿਲ ਨਾ ਸਲਾਹ ਕਰਕੇ, ਹੁਣ ਵੀ ਕੋਈ ਹੱਕ ਜੱਜ ਤੋਂਦੀ ਆ ਕਿ ਨਹੀਂ, ਬਿਨਾਂ ਗੱਲੋਂ ਲੜ ਲੜ ਕੇ, ਹੁਣ ਕੌਣ ਮਾਰਦੀ ਆ ਰੋਕ ਤੇਰੇ ਤੇ ਲਾਗੀ ਉੱਤੇ ਹੱਥ ਧਰ ਕੇ, ਅੱਧੀ ਅੱਧੀ ਰਾਤ ਨੂੰ ਸਤਾਵੇ ਦੱਸ ਕੌਣ ਮੇਰੇ ਵਾਂਗੂ ਫੋਨ ਕਰ ਕਰਕੇ, ਨਿਆਣਿਆਂ ਦੇ ਵਾਂਗੂ ਜਿੱਦ ਕਰਦੇ ਨਾ ਤੈਨੂੰ ਕਿਹੜਾ ਗੱਲ ਨਾਲ ਲਾ ਕੇ ਸਮਝਾਏ, ਤੇਰੇ ਬਰਥਡੇ ਤੇ ਖੁਦ ਕੇਕ ਕੱਟ ਕੇ ਖੁਦ ਨੂੰ ਹੀ ਵਿਸ਼ ਕਰ ਲੈਂਦੀਆਂ, ਮਿਲਦੇ ਸੀ ਜਿਹੜੇ ਵੇ ਕਲਾਸ ਰੂਮ ਚ ਉਹਨੂੰ ਚੇਤੇ ਕਰ ਰੋ ਪੈਂਦੀਆਂ, ਹੋ ਸਕਦਾ ਤੇ ਜ਼ਿੰਦਗੀ ਚ ਆ ਜਾ ਮੁੜ ਕੇ ਪਾਸਤਾ ਜਾ ਪਾ ਕੇ ਤੈਨੂੰ ਕਹਿੰਦੀਆਂ, ਅੱਜ ਵੀ ਰਿਪੀਟ ਉੱਤੇ ਗਾਣੇ ਸੁਣਦੀ ਤੂੰ ਜਿਹੜੇ ਫੇਰਵੈਲ ਪਾਰਟੀ ਤੇ ਗਾਏ, ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲੇ, ਜਦੋਂ ਰਣਜੀਤਪੁਰ ਥੇੜੀ ਦੇ ਪ੍ਰੀਤ ਮੈਂ ਮਿਸ ਤੈਨੂੰ ਕਰਦੀਆਂ ਬਹੁਤ ਵੇ, ਕਦੇ ਕਦੇ ਦਿਲ ਦੀ ਤਸੱਲੀ ਵਾਸਤੇ ਨਾਮ ਨਾਲ ਲਾਵਾਂ ਜੱਜ ਗੋਤ ਵੇ, ਰੱਬ सपने भी नेड़े हो के सुनी ना साड़ी कीतियां दवावां तां सी बहुत वे बड़े रखे मैं वरत तैनू पौण वास्ते वे बड़े पंडतां तो धागे करवाए तेरी दित्ती फुलकारी दी मैं मार ला बुकले जदों सोने याद तेरे आए तेरी दित्ती फुलकारी दी मैं मार ला बुकले जदों सोने याद तेरे आए
याद तेरी आए
लो जी असीं भी अपनी यादां दी बुकल दे विच नेक लै रहे हां प्रोग्राम लहरां और लहरां दे विच रंजीत बाबा दी आवाज़ दे विच गीत सुन के हटे हां ਗੱਲ ਹੋ ਰਹੀ ਸੀਗੀ ਸਰਦੀਆਂ ਦੀ ਰੁੱਤ ਦੀ ਤੇ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਕਹਿੰਦੇ ਮੇਰੇ ਨਾਨਕੇ ਮਟਰ ਬਹੁਤ ਹੁੰਦੇ ਸਨ ਤੇ ਸਵੇਰ ਤੋਂ ਦੁਪਹਿਰ ਤੱਕ ਤੁੜਾਈ ਕਰਾ ਕੇ ਸ਼ਾਮ ਨੂੰ 5 ਵਜੇ ਤੱਕ ਹੁਸ਼ਿਆਰਪੁਰ ਵੀ ਚਲੇ ਜਾਂਦੇ ਹੁੰਦੇ ਸੀ ਸੋ ਹੁਸ਼ਿਆਰਪੁਰ ਵੱਲ ਦੇ ਹੈ ਤੁਸੀਂ ਵੀ ਗੁਰਿੰਦਰ ਸਿੰਘ ਜੀ ਹੈ ਬਿਲਕੁਲ ਗੱਲ ਇਹ ਹੁੰਦੀ ਸੀਗੀ ਕਿ ਜਿਹੜੇ ਸਬਜ਼ੀਆਂ ਹੁੰਦੀਆਂ ਸੀਗੀਆਂ ਉਹ ਸਪੈਸ਼ਲ ਸੀਜ਼ਨਲ ਜਿਹੜੀਆਂ ਸਬਜ਼ੀਆਂ ਹੁੰਦੀਆਂ ਸੀਗੀਆਂ ਅੱਜ ਕੱਲ੍ਹ ਤੇ ਚਲੋ ਹਨਾ ਤੁਸੀਂ ਫਰੋਜ਼ਨ ਮਟਰ ਪੂਰਾ ਸਾਲ ਹੀ ਖਾ ਸਕਦੇ ਆ ਜਾਂ ਗਾਜਰਾਂ ਸਾਰਾ ਸਾਲ ਹੀ ਮਿਲਦੀਆਂ ਆ ਸਾਗ ਵੀ ਆਮ ਤੌਰ ਤੇ ਮਿਲ ਹੀ ਜਾਂਦਾ ਪਰ ਸਾਡੇ ਬਚਪਨ ਚ ਇੱਦਾਂ ਹੁੰਦਾ ਸੀਗਾ ਕਿ ਕੁਛ ਜਿਹੜੇ ਸਰਦੀਆਂ ਦੀਆਂ ਸਬਜ਼ੀਆਂ ਸਰਦੀਆਂ ਚ ਮਿਲਦੀਆਂ ਸੀ ਸਰਦੀਆਂ ਚ ਜਿੱਦਾਂ ਮਟਰ ਹੁੰਦੇ ਸੀ ਹਾਏ ਤਾਜ਼ੇ ਤਾਜ਼ੇ ਮਟਰ ਹਨਾ ਉਹਨਾਂ ਦੀ ਸਬਜ਼ੀ ਬਣਾਉਣ ਲਈ ਜਦੋਂ ਕੱਢਣ ਬੈਠਣਾ ਤੇ ਖਾਣੇ ਜ਼ਿਆਦਾ ਤੇ ਘਰਦਿਆਂ ਤੋਂ ਮੰਮੀ ਤੋਂ ਗਾਲਾਂ ਵੀ ਪੈਣੀਆਂ ਫਿਰ ਤੇ ਬਣਾਉਣੇ ਕੀ ਆ ਇੱਦਾਂ ਹੀ ਖਾ ਲਓ ਤੁਸੀਂ ਹੈਨਾ ਅੱਛਾ ਮਟਰ ਹੁੰਦੇ ਸੀ ਸ਼ਲਗਮ ਹੁੰਦੇ ਸੀਗੇ ਸ਼ਲਗਮਾਂ ਦੀ ਵੀ ਮੈਂ ਗੱਲ ਕਰਾਂ ਤੇ ਪਿੱਛੇ ਜੇ ਪਿਛਲੇ ਹਫ਼ਤੇ ਦੀ ਗੱਲ ਹੀ ਤੁਹਾਨੂੰ ਸੁਣਾਉਣੀ ਆ ਵੀ ਸ਼ਲਗਮ ਲੈ ਕੇ ਆਈ ਪੱਕੇ ਜਿਹੇ ਸ਼ਲਗਮ ਉਹ ਤੇ ਨਾਲੇ ਮੈਂ ਕੱਟਾਂ ਤੇ ਨਾਲੇ ਮੈਂ ਆਪਣੀ ਧੀ ਨੂੰ ਦੱਸਾਂ ਮੈਂ ਕਿਹਾ ਹਰਵੀਨ ਅਸੀਂ ਖੇਤਾਂ ਦੇ ਵਿੱਚੋਂ ਜਦੋਂ ਸ਼ਲਗਮ ਆਉਂਦੇ ਹੁੰਦੇ ਸੀਗੇ ਤੇ ਜਿਹੜੇ ਇੱਦਾਂ ਦੇ ਆ ਸ਼ਲਗਮ ਮੈਂ ਬਣਾਉਂਦੀ ਪਈ ਹਾਂ ਇਹ ਸ਼ਲਗਮ ਤੇ ਮੱਝਾਂ ਨੂੰ ਪਾ ਦੇਈਦੇ ਹੁੰਦੇ ਸੀਗੇ ਹਨਾ ਸੋ ਲਹਿਰੇ ਲਹਿਰੇ ਜਿਹੇ ਨਰੋਏ ਜਿਹੇ ਜਿਹੜੇ ਸ਼ਲਗਮ ਹੁੰਦੇ ਸੀ ਉਹ ਬਣਾਈ ਦੇ ਹੁੰਦੇ ਸੀ ਸ਼ਲਗਮ ਵੀ ਦੋ ਤਰ੍ਹਾਂ ਦੇ ਹੁੰਦੇ ਸੀ ਇੱਕ ਹੁੰਦੇ ਸੀਗੇ ਚਿੱਟੇ ਸ਼ਲਗਮ ਜਿਹੜੇ ਉੱਪਰੋਂ ਹਲਕੇ ਹਲਕੇ ਪਰਪਲ ਹੁੰਦੇ ਆ ਤੇ ਇੱਕ ਹੁੰਦੇ ਸੀਗੇ ਕਰੀਮ ਕਲਰ ਚਾਹੀਦੇ ਹਨਾ ਆਫ ਵਾਈਟ ਜਿਹੇ ਸ਼ਲਗਮ ਹੁੰਦੇ ਸੀਗੇ ਉਹ ਹੁਣ ਨੀ ਇੱਥੇ ਕਦੀ ਨੀ ਦਿਸਦੇ ਸੋ ਸ਼ਲਗਮ ਵੀ ਜਦੋਂ ਬਣਾਉਣ ਲੱਗਣਾ ਤੇ ਐਡੀ ਪਾਰਟੀ ਦੇ ਵਿੱਚ ਸਾਡੀ ਦਾਦੀ ਨੇ ਕੱਟੀ ਜਾਣੇ ਸ਼ਲਗਮ ਤੇ ਉਹੀ ਫਿਰ ਗੱਲ ਜਿੱਦਾਂ ਮਟਰ ਖਾਈ ਜਾਣੇ ਉਦਾਂ ਹੀ ਪਈ ਸ਼ਲਗਮ ਵੀ ਚੁੱਕ ਚੁੱਕ ਕੇ ਖਾਈ ਜਾਣੇ ਤੇ ਫਿਰ ਗਾਲਾਂ ਵੀ ਨਾਲ ਨਾਲ ਖਾਈ ਜਾਣੀਆਂ ਗਾਲਾਂ ਤਾਂ ਹਰ ਗੱਲ ਤੇ ਜ਼ਰੂਰੀ ਹੁੰਦੀਆਂ ਨਾ ਹੈਨਾ ਸਾਡੇ ਬਚਪਨ ਦੀ ਇਹ ਯਾਦ ਕਰੀਏ ਹਰ ਚੀਜ਼ ਹਜ਼ਮ ਹੋ ਜਾਂਦੀ ਹੁੰਦੀ ਸੀ ਗਾਲਾਂ ਖਾ ਕੇ ਸੋ ਕਹਿੰਦੇ ਹੁੰਦੇ ਘਿਓ ਦੀਆਂ ਨਾਲ ਤੇ ਮੈਂ ਤਾਂ ਇਹ ਕਹਿੰਦੀ ਹਾਂ ਵੀ ਜੇ ਗਾਲਾਂ ਤੇ ਹਾਜ਼ਮੋਲੇ ਦੀ ਗੋਲੀ ਹੁੰਦੀ ਆ ਜੋ ਮਰਜ਼ੀ ਖਾ ਲਓ ਉਸ ਤੋਂ ਬਾਅਦ ਗਾਲਾਂ ਖਾ ਲਓ ਤੇ ਸਾਰਾ ਕੁਛ ਹਜ਼ਮ ਤੇ ਹੋਰ ਜੀ ਚਲੋ ਤੁਸੀਂ ਮਟਰਾਂ ਤੋਂ ਯਾਦ ਕਰਵਾਇਆ ਤੇ ਹੋਰ ਜੀ ਅਸੀਂ ਗੱਲ ਕਰੀਏ ਸਰਦੀਆਂ ਦੇ ਵਿੱਚ ਸਰਦੀਆਂ ਚ ਗੋਭੀ ਜਿਹੜੀ ਆ ਉਹ ਬੜੀ ਗੋਭੀ ਹੁੰਦੀ ਸੀ ਸ਼ਲਗਮ ਹੁੰਦੀ ਸੀ ਗਾਜਰਾਂ ਮਟਰ ਹੁੰਦੇ ਸੀ ਤੇ ਸਾਗ ਬਿਲਕੁਲ ਜੀ ਸਾਗ ਹੁੰਦਾ ਸੀ ਔਰ ਦੂਸਰੀ ਜਿਹੜੀ ਸਭ ਤੋਂ ਵਧੀਆ ਗੱਲ ਮੈਨੂੰ ਸਰਦੀਆਂ ਚ ਚੰਗੀ ਲੱਗਦੀ ਸੀ ਜਾਂ ਵਧੀਆ ਮੇਰੀ ਜੇ ਮੈਂ ਸਵਾਦ ਦੀ ਗੱਲ ਕਰਾਂ ਤੇ ਮੈਨੂੰ ਮੇਥੀ ਦੀਆਂ ਮੱਕੀ ਵਾਲੀਆਂ ਰੋਟੀਆਂ ਬਹੁਤ ਪਸੰਦ ਹੁੰਦੀਆਂ ਸੀਗੀਆਂ ਔਰ ਉਹ ਇਸ ਕਦਰ ਮੇਰੀ ਜ਼ਿੰਦਗੀ ਦਾ ਹਿੱਸਾ ਪਈ ਮੈਂ ਅਜੇ ਵੀ ਹਫ਼ਤੇ ਚ 2 ਵਾਰ ਨਹੀਂ ਤੇ 1 ਵਾਰ ਤੇ ਜ਼ਰੂਰ ਮੇਥੀ ਦੀਆਂ ਮੱਕੀ ਵਾਲੀਆਂ ਰੋਟੀਆਂ ਬਣਾਉਂਦੀ ਹੁੰਦੀ ਹਾਂ ਤੇ ਘਰ ਚ ਮੈਂ ਸਪੈਸ਼ਲ ਇਸੇ ਕਰਕੇ ਮੇਥੀ ਧਨੀਆ ਪਾਲਕ ਇਹ ਚੀਜ਼ਾਂ ਹਮੇਸ਼ਾ ਜਿਹੜੀਆਂ ਲਗਾ ਕੇ ਰੱਖਦੀ ਹਾਂ ਸਰਦੀਆਂ ਦੇ ਵਿੱਚ ਤੇ ਗਰਮੀਆਂ ਦੇ ਵਿੱਚ ਵੀ ਮੈਂ ਫਰੋਜ਼ਨ ਮੇਥੀ ਲੈ ਆਉਂਦੀ ਹੁੰਦੀ ਤੇ ਮੇਥੀ ਦੀਆਂ ਮੱਕੀ ਵਾਲੀਆਂ ਰੋਟੀਆਂ ਹੋਰ ਕਿਹਨੂੰ ਕਿਹਨੂੰ ਪਸੰਦ ਆ ਮੈਨੂੰ ਜ਼ਰੂਰ ਦੱਸਿਓ ਸਭ ਤੋਂ ਜ਼ਿਆਦਾ ਮੇਥੀ ਦੀ ਮੱਕੀ ਵਾਲੀ ਰੋਟੀ ਜਿਹੜੀ ਮੈਨੂੰ ਯਾਦ ਹੈ ਆਪਣੇ ਨਾਨੀ ਦੇ ਹੱਥਾਂ ਦੀ ਹੈ ਉਹਨਾਂ ਨੇ ਨਾ ਰੋਟੀ ਬਣਾ ਕੇ ਤੇ ਉਹਦੇ ਚ ਚੋਭੇ ਕੱਢਦੇ ਹੁੰਦੇ ਸੀਗੇ ਚੋਭੇ ਕਹਿੰਦੇ ਆ ਜੀ ਜਿਹਦੇ ਰੋਟੀ ਦੇ ਵਿੱਚ ਚੂੰਡੀਆਂ ਜਿਹੀਆਂ ਵੱਢ ਦੇਣੀਆਂ ਡੂੰਘ ਜਿਹੇ ਬਣਾ ਦੇਣੇ ਤੇ ਫਿਰ ਉਹਦੇ ਉੱਤੇ ਉਹਨਾਂ ਨੇ ਮੱਖਣ ਰੱਖ ਦੇਣਾ ਤੇ ਫਿਰ ਜਿਹੜੀ ਰੋਟੀ ਜਿਹੜੀ ਚੋਭੇ ਬਣਾਏ ਹੁੰਦੇ ਸੀ ਨਾ ਡੂੰਘ ਜਿਹੇ ਹੁੰਦੇ ਸੀਗੇ ਉਹਦੇ ਵਿੱਚ ਵੀ ਮੱਖਣ ਜਿਹੜਾ ਭਰ ਜਾਂਦਾ ਹੁੰਦਾ ਸੀਗਾ ਤੇ ਫਿਰ ਉਹ ਰੋਟੀਆਂ ਖਾਈਦੀਆਂ ਹੁੰਦੀਆਂ ਸੀਗੀਆਂ ਵਾਹ ਜੀ ਵਾਹ ਤੇ ਉਸ ਤੋਂ ਬਾਅਦ ਚਲੋ ਜੀ ਗੱਲ ਕਰ ਰਹੇ ਸੀ ਅਸੀਂ ਸਕੂਲਾਂ ਤੋਂ ਆ ਗਏ ਸੀ ਤੇ ਪਰਛਾਵੇਂ ਢਾਲਣੇ ਸ਼ੁਰੂ ਹੋ ਗਏ ਸੀਗੇ ਹਨਾ ਤੇ ਜਦੋਂ ਅਸੀਂ ਘਰ ਵਾਪਸ ਆਈਦਾ ਹੁੰਦਾ ਸੀਗਾ ਤੇ ਕੁਛ ਖੁਸ਼ਬੂਆਂ ਹੁੰਦੀਆਂ ਜਿਹੜੀਆਂ ਤੁਹਾਡੇ ਜ਼ਿਹਨ ਚ ਵਸੀਆਂ ਹੁੰਦੀਆਂ ਹਨਾ ਕਈ ਜਿੱਦਾਂ ਅਸੀਂ ਯਾਦਾਂ ਦੀ ਗੱਲ ਕਰਦੇ ਹਾਂ ਤੇ ਯਾਦਾਂ ਦੇ ਵਿੱਚ ਵੀ ਕਈ ਕੁਛ ਹੁੰਦਾ ਯਾਦਾਂ ਦੇ ਵਿੱਚ ਕੁਝ ਚਿਹਰੇ ਹੁੰਦੇ ਆ ਜੋ ਸਾਨੂੰ ਅੱਜ ਵੀ ਦਿਸਦੇ ਆ ਕੁਝ ਖੁਸ਼ਬੂਆਂ ਇਹੋ ਜਿਹੀਆਂ ਹੁੰਦੀਆਂ ਜਿਹਨਾਂ ਨੂੰ ਤੁਸੀਂ ਅਜੇ ਵੀ ਮਹਿਸੂਸ ਕਰਦੇ ਆ ਸੋ ਉਹ ਖੁਸ਼ਬੂ ਜਿਹੜੀ ਮੈਂ ਸਰਦੀਆਂ ਦੀ ਰੁੱਤ ਦੀ ਗੱਲ ਕਰਾਂ ਤੇ ਉਹ ਹੁੰਦੀ ਸੀਗੀ ਇੱਕ ਤੇ ਜੀ ਸਾਗ ਦੀ ਜਦੋਂ ਅਸੀਂ ਵਾਪਸ ਮੁੜਨਾ ਮੈਨੂੰ ਯਾਦ ਆ ਤੇ ਰਸਤੇ ਵਿੱਚ ਕਈ ਘਰਾਂ ਚ ਜਿਹਨਾਂ ਚ ਸਾਗ ਰਿੱਝਦਾ ਹੁੰਦਾ ਸੀ ਤੇ ਉਸ ਗਲੀ ਚ ਪੂਰੀ ਮਹਿਕ ਹੁੰਦੀ ਸੀ ਉਸ ਸਾਗ ਦੀ ਹਨਾ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਫਲਾਨੇ ਨੇ ਅੱਜ ਸਾਗ ਰਿੰਨਿਆ ਔਰ ਜੇ ਕਈ ਵਾਰੀ ਘਰ ਆਉਂਦੇ ਹੁੰਦੇ ਸੀ ਤੇ ਕੋਈ ਚੀਜ਼ ਬਣੀ ਹੁੰਦੀ ਸੀ ਉਹਦੀ ਜਿਹੜੀ ਖੁਸ਼ਬੂ ਹੁੰਦੀ ਸੀ ਤੁਹਾਨੂੰ ਪਤਾ ਲੱਗ ਜਾਂਦਾ ਸੀ ਘਰ ਚ ਕੀ ਬਣਿਆ ਸੋ ਮੈਂ ਜੇ ਝੂਠ ਨੀ ਬੋਲ ਰਹੀ ਤਾਂ ਮੈਨੂੰ ਇੰਨਾ ਪਤਾ ਵੀ ਜਿਹੜੇ ਪੰਜਾਬੀ ਤੁਸੀਂ ਸੁਣਦੇ ਸਾਰਿਆਂ ਦੀਆਂ ਯਾਦਾਂ ਚੋਂ ਸਾਗ ਦੀ ਜਿਹੜੀ ਖੁਸ਼ਬੂ ਹੈ ਉਹ ਜ਼ਰੂਰ ਅਜੇ ਤੱਕ ਵੀ ਜਿਉਂਦੀ ਹੋਣੀ ਹੈ। ਤੇ ਦੂਸਰੀ ਜਿਹੜੀ ਸਰਦੀਆਂ ਦੀ ਇੱਕ ਹੋਰ ਖੁਸ਼ਬੂ ਹੈ ਮੈਨੂੰ ਯਾਦ ਹੈ, ਉਹ ਮੇਰੇ ਮੰਮੀ ਦਾ ਸ਼ੋਲ। ਮੇਰੇ ਮੰਮੀ ਦਾ ਇੱਕ ਸ਼ੋਲ ਹੁੰਦਾ ਸੀ, ਮੈਨੂੰ ਅਜੇ ਵੀ ਯਾਦ ਹੈ, ਬਹੁਤ ਜ਼ਿਆਦਾ ਬਚਪਨ ਦੀ ਗੱਲ ਹੈ। ਉਹ ਸ਼ੋਲ ਦੇ ਵਿੱਚ ਨਾ ਇੱਕ ਅਜੀਬ ਜਿਹੀ ਖੁਸ਼ਬੂ ਹੁੰਦੀ ਸੀਗੀ, ਤੇ ਉਹਨੂੰ ਮੈਂ ਕਹਿੰਦੀ ਹੁੰਦੀ ਸੀ ਵੀ ਮੰਮੀ ਵਰਗੀ ਖੁਸ਼ਬੂ ਹੁੰਦੀ ਇਹਦੇ ਵਿੱਚ। ਤੇ ਮੈਂ ਜਦੋਂ ਮੰਮੀ ਨਹੀਂ ਹੁੰਦੇ ਸੀਗੇ, ਜੋਬ ਤੇ ਗਏ ਹੁੰਦੇ ਸੀਗੇ, ਤੇ ਕਈ ਵਾਰੀ ਮੈਂ ਨਾ ਉਹ ਕਿਸੇ ਨੂੰ ਨੀ ਪਤਾ ਪਰ ਮੈਂ ਉਹ ਸ਼ੋਲ ਚੁੱਕ ਕੇ ਸੁੰਘਦੀ ਹੁੰਦੀ ਸੀਗੀ, ਉਹ ਸ਼ੋਲ ਨੂੰ ਲੈ ਕੇ ਬੈਠ ਜਾਣਾ, ਤੇ ਉਹ ਇੱਕ ਕੰਫਰਟ ਹੁੰਦਾ ਉਹ ਸ਼ੋਲ। ਉਹ ਜਦੋਂ ਖੁਸ਼ਬੂ ਆਉਂਦੀ ਸੀ ਤੇ ਮੈਨੂੰ ਐਂ ਲੱਗਦਾ ਹੁੰਦਾ ਸੀਗਾ ਕਿ ਮੰਮੀ ਮੇਰੇ ਕੋਲ ਹੀ ਆ, ਔਰ ਉਹ ਖੁਸ਼ਬੂ ਮੈਨੂੰ ਅਜੇ ਵੀ ਯਾਦ ਹੈ। ਤੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਹਰ ਕਿਸੇ ਨਾਲ ਹੀ ਹੁੰਦੀਆਂ, ਜ਼ਰੂਰੀ ਨਹੀਂ ਹੁੰਦੀਆਂ ਕਿ ਕਿਤੇ ਪੰਜਾਬੀ ਨਾਲ ਹੁੰਦੀਆਂ, ਜਾਂ ਹੁਣ ਵੀ ਜਿੱਥੇ ਮੈਂ ਤੁਹਾਨੂੰ ਦੱਸਿਆ ਵੀ ਬੱਚੇ ਜਦੋਂ ਆਉਂਦੇ ਆ ਜਿੱਥੇ ਮੈਂ ਜੋਬ ਕਰਦੀ ਹਾਂ, ਤੇ ਉਹਨਾਂ ਨੇ ਆਪਣੀਆਂ ਕਈਆਂ ਨੇ ਨਾ ਮਾਵਾਂ ਦੇ ਸਕਾਰਫ ਫੜੇ ਹੁੰਦੇ ਆ, ਜਾਂ ਕੋਈ ਇਹੋ ਜਿਹਾ ਕੰਫਰਟ ਲੈ ਕੇ ਆਉਂਦੇ ਆ ਬੱਚੇ ਜਿਹੜੇ ਸ਼ੁਰੂ ਸ਼ੁਰੂ 'ਚ ਸੈਟਲ ਨਹੀਂ ਹੁੰਦੇ, ਤੇ ਉਹ ਉਸ ਚੀਜ਼ ਨੂੰ ਲੈ ਕੇ ਬੈਠੇ ਬੈਠੇ ਹੁੰਦੇ ਆ, ਮਾਂ ਦਾ ਸਕਾਰਫ ਹੁੰਦਾ ਜਾਂ ਮਾਂ ਦੀ ਕੋਈ ਚੀਜ਼ ਹੁੰਦੀ ਆ, ਤੇ ਮੈਂ ਉਹਨਾਂ ਨੂੰ ਬਿਲਕੁਲ ਸਮਝ ਸਕਦੀ ਹੁੰਦੀ ਉਸ ਵੇਲੇ ਕਿ ਹਾਂ ਇਸ ਵੇਲੇ ਇਹਨਾਂ ਦੀ ਮਾਂ ਨੂੰ ਨਹੀਂ ਪਰ ਉਸ ਮਾਂ ਨੂੰ ਇਹ ਕੋਲ ਮਹਿਸੂਸ ਕਰ ਰਹੇ ਆ ਉਸ ਸਕਾਰਫ ਦੇ ਜ਼ਰੀਏ ਜਾਂ ਉਹਦੀ ਕਿਸੇ ਹੋਰ ਚੀਜ਼ ਦੇ ਜ਼ਰੀਏ। ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਬਹੁਤ ਡੂੰਘੀਆਂ ਰਹਿੰਦੀਆਂ, ਔਰ ਮੈਂ ਇਹ ਵੀ ਸਮਝਦੀ ਹੁੰਦੀ ਹਾਂ ਵੀ ਇਹਦੀਆਂ ਯਾਦਾਂ ਦੇ ਵਿੱਚ ਇਹ ਚੀਜ਼ ਬਹੁਤ ਦੂਰ ਤੱਕ ਜਾਣੀ ਆ, ਔਰ ਇਹ ਖੁਸ਼ਬੂ ਜਿਹੜੀ ਆ ਉਹ ਹਮੇਸ਼ਾ ਇਹਨੂੰ ਯਾਦ ਰਹਿਣੀ ਆ। ਸੋ ਬਿਲਕੁਲ ਜੀ, ਅੱਜ ਉਹਨਾਂ ਖੁਸ਼ਬੂਆਂ ਦੀ ਗੱਲ ਮੈਂ ਤੁਹਾਡੇ ਸਾਰਿਆਂ ਨੇ ਹਰਮਨ ਰੇਡੀਓ ਤੇ ਕਰ ਰਹੀ ਹਾਂ, ਪਰ ਤੁਸੀਂ ਸਾਰੇ ਚੁੱਪ ਕਰਕੇ ਬੈਠੇ ਹੋਏ ਹੋ, ਤੁਸੀਂ ਵੀ ਜ਼ਰੂਰ ਦੱਸੋ ਕਿਹੜੀਆਂ ਯਾਦਾਂ ਇਹੋ ਜਿਹੀਆਂ ਜਿਹੜੀਆਂ ਡੂੰਘੀਆਂ ਤੁਹਾਡੇ ਜ਼ਿਹਨ 'ਚ ਉਤਰੀਆਂ ਹੋਈਆਂ ਜਿਨ੍ਹਾਂ ਨੂੰ ਤੁਸੀਂ ਅੱਜ ਵੀ ਮਹਿਸੂਸ ਕਰਦੇ ਹੋ। ਸੋ ਦੱਸੋ ਨਾ ਦੱਸੋ ਪਰ ਮੈਨੂੰ ਇੰਨਾ ਪਤਾ ਜਦੋਂ ਮੈਂ ਗੱਲ ਕਰਦੀ ਹਾਂ ਤੁਹਾਨੂੰ ਉਹ ਯਾਦ ਕੋਈ ਜਿਹੜੀ ਤੁਹਾਡੇ ਜ਼ਿਹਨ ਦੇ ਵਿੱਚ ਹੈ ਜ਼ਰੂਰ ਯਾਦ ਆਉਂਦੀ ਹੋਣੀ ਆ। ਅੱਛਾ, ਤੇ ਗੱਲ ਕਰ ਰਹੀ ਸੀ ਸਾਗ ਦੀ, ਘਰ ਮੁੰਡਿਆਂ ਨੂੰ ਕਈ ਵਾਰੀ ਹਨਾ ਚੁੱਲ੍ਹੇ ਦੇ ਉੱਤੇ ਸਾਗ ਜਿਹੜਾ ਉਹ ਰਿੱਝਦਾ ਹੁੰਦਾ ਸੀਗਾ, ਤੇ ਪਹਿਲਾਂ ਉਹ ਜਿਹੜਾ ਸਾਗ ਹੁੰਦਾ ਸੀ ਉਹ ਕਿਹੜਾ ਬਾਜ਼ਾਰ ਤੋਂ ਲੈ ਕੇ ਆਈਦਾ ਹੁੰਦਾ ਸੀਗਾ, ਪਹਿਲਾਂ ਇੱਕ ਦਿਨ ਪਹਿਲਾਂ ਜਾ ਕੇ ਖੇਤਾਂ ਦੇ ਵਿੱਚੋਂ ਸਾਗ ਤੋੜ ਕੇ ਲਿਆਉਣਾ, ਉਹ ਗੰਦਲਾਂ ਤੋੜਨੀਆਂ ਯਾਦ ਹੈ ਹਨਾ, ਔਰ ਆ ਕੇ ਫਿਰ ਉਹਨੂੰ ਛਿੱਲਣਾ, ਉਹ ਪੱਤੇ ਲਾ ਦੇਣੇ ਤੇ ਫਿਰ ਉਹ ਗੰਦਲਾਂ ਨੂੰ ਵੀ ਛਿੱਲਣਾ ਪੂਰੀ ਤਰ੍ਹਾਂ, ਤੇ ਫਿਰ ਉਹਨੂੰ ਮੰਮੀ ਨੇ ਜਾਂ ਸਾਡੇ ਦਾਦੀ ਜੀ ਨੇ ਦਾਤੀ ਦੇ ਨਾਲ ਬਰੀਕ ਬਰੀਕ ਕੱਟਣਾ, ਉਹ ਦਾਤੀ ਦੇ ਨਾਲ ਸਾਗ ਕੱਟਣਾ ਅੱਜ ਕਿਹਨੂੰ ਆਉਂਦਾ ਹੋਣਾ, ਕੋਈ ਸਾਡੇ ਜਿਹੜੇ ਬਜ਼ੁਰਗ ਰਹਿ ਗਏ ਉਹਨਾਂ ਨੂੰ ਵੀ ਆਉਂਦਾ ਹੋਣਾ, ਤੇ ਉਹ ਬਰੀਕ ਬਰੀਕ ਜਿਹਾ ਸਾਗ ਦਾਤੀ ਨਾਲ ਉਹਨਾਂ ਨੇ ਕੱਟਣਾ, ਤੇ ਫਿਰ ਨਾਲ ਚੁੱਲ੍ਹੇ ਦੇ ਉੱਤੇ ਜਿਹੜੇ ਭਾਂਡਾ ਰੱਖਿਆ ਹੋਣਾ ਉਹਦੇ ਵਿੱਚ ਪਾਈ ਜਾਣਾ, ਹੌਲੀ 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 ਕਰਕੇ ਪਾਈ ਜਾਣਾ, ਤੇ ਫਿਰ ਜਦੋਂ ਸਵੇਰ ਦਾ ਰੱਖਿਆ ਸ਼ਾਮ ਤੱਕ ਰਿੱਝ ਜਾਣਾ, ਤੇ ਫਿਰ ਲਾ ਕੇ ਉਹਦੇ ਵਿੱਚ ਅੱਲਣ ਪਾ ਕੇ ਉਹਨੂੰ ਘੋਟਣਾ। ਤੁਹਾਡੇ ਘਰ ਦੱਸੋ ਕੌਣ ਘੋਟਦਾ ਹੁੰਦਾ ਸੀਗਾ ਸਾਗ, ਹੈ ਨਾ? ਸਾਡੇ ਘਰ ਇੱਕ ਹੀ ਰਸੋਈ ਦਾ ਕੰਮ ਸੀ ਜਿਹੜਾ ਸਾਡੇ ਡੈਡੀ ਕਰਦੇ ਹੁੰਦੇ ਸੀ, ਉਹ ਸੀ ਸਾਗ ਘੋਟਣ ਦਾ। ਅਦਰਵਾਈਜ਼ ਹੋਰ ਕੋਈ ਕੰਮ ਮੈਂ ਉਹਨਾਂ ਨੂੰ ਰਸੋਈ ਚ ਪਾਣੀ ਦਾ ਗਲਾਸ ਵੀ ਨੀ ਲੈ ਕੇ ਪੀਂਦੇ ਦੇਖਿਆ, ਪਰ ਹਾਂ ਇਹ ਗੱਲ ਤੇ ਮੈਂ ਐਪਰੀਸ਼ੀਏਟ ਕਰੂੰਗੀ ਕਿ ਉਹ ਸਾਗ ਜ਼ਰੂਰ ਮੰਮੀ ਦੇ ਨਾਲ ਹੈਲਪ ਕਰਦੇ ਹੁੰਦੇ ਸੀਗੇ ਘੋਟਣ ਦੀ, ਔਰ ਸਾਗ ਵੀ ਜਦੋਂ ਐਨ ਮਲਾਈ ਵਰਗਾ ਬਣ ਜਾਂਦਾ ਹੁੰਦਾ ਸੀ ਉਹਨੂੰ ਫਿਰ ਰਿੰਨਣਾ, ਤੇ ਫਿਰ ਬਿਲਕੁਲ ਜੀ ਸਾਗ ਹੋਵੇ ਤੇ ਮੱਕੀ ਦੀ ਰੋਟੀ ਨਾ ਹੋਵੇ ਉਹ ਤਾਂ ਗੱਲ ਹੀ ਨਹੀਂ ਬਣਦੀ, ਤੇ ਸਾਗ ਤੇ ਮੱਕੀ ਦੀ ਰੋਟੀ ਤੇ ਸਾਗ ਦੇ ਵਿੱਚ ਘਰ ਦਾ ਜਿਹੜਾ ਮੱਖਣ ਹੁੰਦਾ ਸੀ ਉਹ ਨਾਲ ਅਦਰਕ ਦਾ ਅਚਾਰ, ਮਿਰਚਾਂ ਦਾ ਅਚਾਰ ਤੇ ਮੂਲੀਆਂ, ਆਹਾਹਾ ਇਸ ਤੋਂ ਵਧੀਆ ਡਿਸ਼ ਕੀ ਹੋ ਸਕਦੀ ਹੈ ਹਨਾ। ਤੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਆ ਕਿ ਮੇਰੀ ਨਾਨੀ ਤਾਂ ਇਸ ਦੁਨੀਆਂ ਵਿੱਚ ਨਹੀਂ ਹੈ ਪਰ ਹੁਣ ਜਦੋਂ ਵੀ ਕਦੀ ਸਾਗ ਤੇ ਮੱਕੀ ਦੀ ਰੋਟੀ ਖਾਣ ਨੂੰ ਦਿਲ ਕਰਦਾ ਹੈ ਤਾਂ ਮਾਮੀ ਨੂੰ ਫੋਨ ਕਰ ਲੈਂਦਾ ਕਿਉਂਕਿ ਮੇਰੀ ਪਤਨੀ ਦੇ ਹੱਥ ਵਿੱਚ ਉਹ ਗੱਲ ਨਹੀਂ, ਹੱਥ ਵਿੱਚ ਗੱਲ ਨਹੀਂ ਕਿਉਂਕਿ ਉਹ ਤੁਹਾਡੀ ਜਿਹੜਾ ਮੋਹ ਹੈ ਉਹ ਤੁਹਾਡੇ ਨਾਨਕਿਆਂ ਦੇ ਵਿੱਚ ਹੈ, ਹੈ ਨਾ, ਉਸ ਸਾਗ ਦੇ ਨਾਲ ਜੁੜਿਆ ਹੋਇਆ। ਪਰ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਅੱਜ ਵੀ ਆਪਣੇ ਮਾਮੀ ਨੂੰ ਯਾਦ ਕਰ ਲੈਂਦੇ ਆ, ਉਹਨਾਂ ਨੂੰ ਫੋਨ ਕਰ ਲੈਂਦੇ ਆ, ਹੈ ਨਾ। ਸੋ ਇਹ ਜਿਹੜੇ ਰਿਸ਼ਤੇ ਹੁੰਦੇ ਆ ਇਹ ਵੀ ਬੜੇ ਸਵਾਦਲੇ ਹੁੰਦੇ ਆ, ਇਹਨਾਂ ਨੂੰ ਵੀ ਕਿਤੇ ਬਣਾ ਕੇ ਰੱਖਣਾ ਚਾਹੀਦਾ। ਬੇਸ਼ੱਕ ਫਿੱਕੇ ਹੁੰਦੇ ਜਾ ਰਹੇ ਆ, ਸਾਡੀ ਸਾਰਿਆਂ ਦੀ ਇਹ ਸ਼ਿਕਾਇਤ ਰਹਿੰਦੀ ਆ, ਔਰ ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਹੈਗੀ, ਪਰ ਚਲੋ ਜਿੰਨਾ ਕੁ ਸਹੇਜ ਕੇ ਰੱਖ ਸਕੀਏ ਜ਼ਰੂਰ ਕਰਨਾ ਚਾਹੀਦਾ। ਸੋ ਲਓ ਜੀ, ਹੋਰ ਹੁਣ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਰਹਿ ਗਈਆਂ ਸਰਦੀਆਂ ਦੀ ਰੁੱਤ ਨਾਲ ਜੁੜੀਆਂ? ਬਹੁਤ ਹੈ ਜੀ, ਬਹੁਤ ਸਾਰੇ ਸਵਾਦ ਹੀ ਅਜੇ ਤਾਂ ਬਾਕੀ ਹੈ ਜਿਹੜੇ ਸਰਦੀਆਂ ਦੀ ਰੁੱਤ ਨਾਲ ਜੁੜੇ ਹੋਏ ਆ। ਔਰ ਇੱਕ ਖਾਸ ਚੀਜ਼ ਹੈ ਜਿਹੜੀ ਸਰਦੀਆਂ ਦੇ ਵਿੱਚ ਜ਼ਰੂਰ ਹੁੰਦੀ ਹੁੰਦੀ ਸੀਗੀ ਔਰ ਹਰ ਘਰ 'ਚ ਪੰਜਾਬ 'ਚ ਉਹ ਚੀਜ਼ ਬਣਦੀ ਹੁੰਦੀ ਸੀਗੀ, ਮੈਨੂੰ ਪਤਾ ਤੁਹਾਨੂੰ ਸਮਝ ਲੱਗ ਗਿਆ। ਦੱਸੋ ਤਾਂ ਭਲਾ ਮੈਂ ਕਿਹੜੀ ਗੱਲ ਦੀ ਕਿਹੜੀ ਚੀਜ਼ ਦੀ ਗੱਲ ਕੀਤੀ ਹੈ? ਸੋ ਉਸ ਕਿਹੜਾ ਸਵਾਦ ਹੁੰਦਾ ਸੀ ਉਹ ਮੈਂ ਤੁਹਾਨੂੰ ਦੱਸੂਗੀ ਜੀ ਬ੍ਰੇਕ ਤੋਂ ਬਾਅਦ। ਤੇ ਬ੍ਰੇਕ ਤੋਂ ਬਾਅਦ ਸੁਣਦੇ ਆ ਇੱਕ ਗੀਤ, ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਮੈਨੂੰ ਥੋੜੀ ਦੇਰ ਲਈ ਦਿਓ ਇਜਾਜ਼ਤ। ਤੁਸੀਂ ਸੁਣਦੇ ਰਹੋ ਹਰਮਨ ਰੇਡੀਓ, ਤੇ ਯਾਦਾਂ ਵਿੱਚ ਸਾਡੇ ਕੋਲ ਹਜੇ ਬਹੁਤ ਕੁਝ ਪਿਆ ਹੈ, ਸਰਦੀਆਂ ਦੀਆਂ ਨਿੱਘੀਆਂ ਨਿੱਘੀਆਂ ਯਾਦਾਂ ਅੱਜ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਕੇ ਮੈਨੂੰ ਵੀ ਵਧੀਆ ਲੱਗ ਰਿਹਾ, ਤੇ ਉਮੀਦ ਕਰਦੀ ਹਾਂ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ। ਸੋ ਮੈਂ ਮਿਲਦੀ ਹਾਂ ਜੀ ਤੁਹਾਨੂੰ ਇਸ ਬ੍ਰੇਕ ਤੋਂ ਬਾਅਦ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ ਕੁਲਾਰ ਹਸਪਿਟਲ ਡੋਟ
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਜੀ ਹਾਂ LR MR HR SC ਔਰ MC ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ ਭੈਣਾਂ ਦੇ ਲਈ ਖਾਸ ਛੋਟ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP ਕੰਟੈਕਟ ਨੰਬਰ 04331134350 0433-113-435 ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਰੀਰ ਤੇਰਾ ਹੋ ਕਤਲ ਸਰੀਰ ਤੇਰੀ ਕਾਤਲ ਅਦਾ ਮੇਰੀ ਨਿਗਾਹ
दे विच अज तो खुदा ठंडी ठंडी चले अज हो
ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ 24 ਜੂਨ ਬੁੱਧਵਾਰ 2020 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹਾੜ ਮਹੀਨੇ ਦੀ 11 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਕੇਵੀ ਟੀਵੀ ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ, ਫਰੰਟ ਲਾਈਨ ਰੇਡੀਓ ਕੈਨੇਡਾ ਅਤੇ ਖਬਰਾਂ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਸੂਬੇ ਦੇ ਵਿਚ ਇਸ ਵਕਤ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 4,200 ਤੋਂ ਉਪਰ ਪਹੁੰਚ ਗਈ ਹੈ। ਇਨਾ ਹੀ ਨਹੀਂ, ਮੌਤਾਂ ਦੀ ਗਿਣਤੀ ਦਾ ਅੰਕੜਾ 102 ਤੱਕ ਜਾ ਪਹੁੰਚਿਆ। ਦੇਸ਼ ਭਰ ਦੇ ਵਿਚ ਜਿੱਥੇ ਸਰਕਾਰਾਂ ਨਵੇਂ ਸਿਰੇ ਤੋਂ ਖਾਣ ਪੀਣ ਵਾਲੀਆਂ ਥਾਵਾਂ, ਹਸਪਤਾਲਾਂ ਅਤੇ ਹੋਰ ਪਬਲਿਕ ਪਲੇਸਿਸ ਦੇ ਉੱਤੇ ਦਿਸ਼ਾ ਨਿਰਦੇਸ਼ ਜਾਰੀ ਕਰਨ ਦੇ ਵਿਚ ਰੁੱਝੀਆਂ ਹੋਈਆਂ ਨੇ, ਉੱਥੇ ਦੇਸ਼ ਦੀ ਸਰਕਾਰ ਇਸ ਗੱਲੋਂ ਪੂਰੀ ਤਰ੍ਹਾਂ ਫਿਕਰਮੰਦ ਹੈ ਕਿ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਜੇਕਰ ਪਾਜ਼ੇਟਿਵ ਆਉਂਦੇ ਨੇ ਤੇ ਉਨ੍ਹਾਂ ਨੂੰ ਏਕਾਂਤਵਾਸ ਜਾਂ ਫਿਰ ਉਨ੍ਹਾਂ ਦੀ ਦਵਾਈ ਦਾਰੂ ਦੇ ਲਈ ਕਿਹੜੇ ਕਿਹੜੇ ਨਵੇਂ ਇੰਤਜ਼ਾਮ ਕਰਨੇ ਬਾਕੀ ਨੇ। ਇੱਥੇ ਦੁੱਖ ਵਾਲੀ ਗੱਲ ਇਹ ਵੀ ਹੈ ਕਿ ਪੰਜਾਬ ਦੇ ਵਿਚ ਘੱਟੋ ਘੱਟ ਨਿੱਜੀ ਹਸਪਤਾਲਾਂ ਦੇ ਵਿਚ ਕੰਮ ਕਰਨ ਵਾਲੇ ਡਾਕਟਰ ਹੜਤਾਲ ਕਰਨ ਦੇ ਰੌਂ ਦੇ ਵਿਚ ਦਿਖਾਈ ਦੇ ਰਹੇ ਨੇ, ਜਿਸ ਨੂੰ ਲੈ ਕੇ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਨੇ। ਇਧਰ ਪੰਜਾਬ ਦੀ ਸਰਕਾਰ ਨੇ ਆਪਣੀ ਕੈਬਨਿਟ ਮੀਟਿੰਗ ਦੇ ਵਿਚ ਵਿਆਪਕ ਜਨਤਕ ਸ਼ਿਕਾਇਤ ਨਿਵਾਰਨ ਨੀਤੀ ਦਾ ਐਲਾਨ ਕੀਤਾ ਤਾਂ ਕਿ ਹੋਰ ਵੀ ਪਾਰਦਰਸ਼ੀ ਤਰੀਕੇ ਦੇ ਨਾਲ ਸਰਕਾਰੀ ਮਹਿਕਮਿਆਂ ਦੇ ਪ੍ਰਤੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਇਨਾ ਹੀ ਨਹੀਂ, ਸਰਕਾਰ ਨੇ ਬੇਬੇ ਨਾਨਕੀ ਕਾਲਜ ਨੂੰ ਯੂਨੀਵਰਸਿਟੀ ਕਾਲਜ ਦੀ ਅਪਗ੍ਰੇਡੇਸ਼ਨ ਦੇ ਦਿੱਤੀ ਹੈ ਅਤੇ ਨਾਲ ਦੀ ਨਾਲ ਸਿਹਤ ਵਿਭਾਗ ਦੇ ਵਿਚ ਬਹੁਤ ਸਾਰੀਆਂ ਅਸਾਮੀਆਂ ਨੂੰ ਭਰਨ ਦਾ ਐਲਾਨ ਵੀ ਕੀਤਾ ਹੈ, ਜਿਸ ਦੇ ਨਾਲ ਕੋਵਿਡ-19 ਦੇ ਟੈਸਟ ਕਰਨ ਦੀ ਸਮਰੱਥਾ ਦੇ ਵਿਚ ਵਾਧਾ ਕੀਤਾ ਜਾ ਸਕੇ। ਤੇ ਉਧਰ ਜਦੋਂ ਗੱਲ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਗ੍ਰਿਫ਼ਤਾਰੀਆਂ ਆਖਿਰਕਾਰ ਤੇਜ਼ੀ ਦੇ ਨਾਲ ਹੋ ਰਹੀਆਂ ਨੇ, ਜਿਨ੍ਹਾਂ ਦੀ ਕੜੀ ਦੇ ਵਿਚ ਜਿੱਥੇ ਚਰਨਜੀਤ ਸ਼ਰਮਾ ਤੇ ਫੇਰ ਸੁਹੇਲ ਬਰਾੜ ਤੇ ਤੀਸਰੇ ਨੰਬਰ ਤੇ ਪੰਕਜ ਬਾਂਸਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦਰਅਸਲ ਪੰਕਜ ਬਾਂਸਲ ਦੇ ਪੁਲਿਸ ਦੇ ਵਿਚ ਆਪਣੇ ਸਬੰਧਾਂ ਦੇ ਮੱਦੇਨਜ਼ਰ ਅਸਲਾਖਾਨਾ ਦੇ ਵਿਚੋਂ ਚੋਰੀ ਕਰਕੇ ਇਕ ਰਿਵਾਲਵਰ ਰੱਖਣ ਦਾ ਦੋਸ਼ ਵੀ ਜ਼ਾਹਰ ਹੋ ਗਿਆ। ਇਨਾ ਹੀ ਨਹੀਂ, ਪੁਲਿਸ ਮਹਿਕਮੇ ਨਾਲ ਸਬੰਧਤ ਉੱਚ ਅਧਿਕਾਰੀ ਪੰਕਜ ਬਾਂਸਲ ਤੋਂ ਜਾਇਜ਼ ਅਤੇ ਨਾਜਾਇਜ਼ ਗੱਡੀਆਂ ਵੀ ਵਰਤੋਂ ਦੇ ਲਈ ਲੈ ਜਾਇਆ ਕਰਦੇ ਸਨ। ਸਰਕਾਰਾਂ ਆਉਂਦੇ ਸਮਿਆਂ ਦੇ ਵਿਚ ਇਸ ਸਾਰੇ ਕਾਂਡ ਦੇ ਵਿਚ ਨਕਲੀ ਬੀਜਾਂ ਵਾਲਾ ਗ੍ਰਿਫ਼ਤਾਰੀਆਂ ਦਾ ਰਵੱਈਆ ਬਰਕਰਾਰ ਰੱਖਦੀ ਹੈ ਜਾਂ ਫਿਰ ਦੋਸ਼ੀਆਂ ਨੂੰ ਸਜ਼ਾਵਾਂ ਦਿੰਦੀ ਹੈ, ਇਹ ਗੱਲ ਆਪਣੇ ਆਪ ਦੇ ਵਿਚ ਦੇਖਣ ਵਾਲੀ ਹੋਵੇਗੀ। ਤੇ ਉਧਰ ਪੰਜਾਬ ਦੀ ਸਭਿਆਚਾਰਕ ਰਾਜਧਾਨੀ ਅਤੇ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਨੂੰ ਵੀ ਹੁਣ ਕੋਰੋਨਾ ਦਾ ਡੰਗ ਬਹੁਤ ਬੁਰੀ ਤਰ੍ਹਾਂ ਡੱਸ ਗਿਆ। ਅਸਲ ਦੇ ਵਿਚ ਉਥੋਂ ਦੇ ਜਾਣੇ ਪਛਾਣੇ ਹਸਪਤਾਲ ਰਜਿੰਦਰਾ ਹਸਪਤਾਲ ਦਾ ਬਹੁਤ ਸਾਰਾ ਸਟਾਫ ਇਸ ਵਕਤ ਕੋਰੋਨਾ ਤੋਂ ਪੀੜਤ ਹੁੰਦਾ ਨਜ਼ਰ ਆ ਰਿਹਾ। ਤੇ ਇਧਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਜਿਹੜੇ ਕਿ ਅਕਾਲੀ ਦਲ ਬਾਦਲ ਤੋਂ ਬਾਗੀ ਹੋ ਕੇ ਆਪਣੀ ਸੀਨੀਅਰਟੀ ਦੇ ਮੱਦੇਨਜ਼ਰ ਹੁਣ ਵੱਖਰੀ ਪਾਰਟੀ ਬਣਾਉਣ ਦੇ ਰੌਂ ਵਿਚ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਇਹ ਗੱਲ ਆਖ ਕੇ ਟਕਸਾਲੀਆਂ ਨੂੰ ਸਖ਼ਤੇ ਦੇ ਵਿਚ ਪਾ ਦਿੱਤਾ ਹੈ ਕਿ ਜੇਕਰ ਟਕਸਾਲੀ ਚਾਹੁਣ ਤੇ ਸਾਡੀ ਨਵੀਂ ਪਾਰਟੀ ਦੇ ਵਿਚ ਆ ਸਕਦੇ ਨੇ। ਤੇ ਉਧਰ ਅਕਾਲੀ ਦਲ ਬਾਦਲ ਨੂੰ ਝਟਕਾ ਦਿੰਦਿਆਂ ਦਿਹਾਤੀ ਪਟਿਆਲਾ ਦੇ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਢੀਂਡਸਾ ਹੁਣਾਂ ਦਾ ਸਾਥ ਦੇਣ ਦਾ ਮਨ ਬਣਾ ਲਿਆ। ਤੇ ਇਧਰ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਆਖਿਰਕਾਰ ਪੁਨਰ ਵਿਕਾਸ ਦੇ ਲਈ 1764 ਏਕੜ ਦੇ ਰਕਬੇ ਨੂੰ ਸਰਕਾਰ ਦੁਆਰਾ ਪ੍ਰਵਾਨਗੀ ਦੇ ਦਿੱਤੀ ਗਈ ਹੈ। ਦਰਅਸਲ ਕੈਬਨਿਟ ਮੀਟਿੰਗ ਦੇ ਵਿਚ ਇਹ ਫੈਸਲਾ ਕੀਤਾ ਗਿਆ ਕਿ 80% ਦੀ ਭਾਈਵਾਲੀ ਦੇ ਨਾਲ ਪੁੱਡਾ ਦੇ ਨਾਲ ਰਲ ਕੇ ਇਸ ਨੂੰ ਨਵੇਂ ਸਿਰੇ ਤੋਂ ਡਿਵੈਲਪ ਕੀਤਾ ਜਾਵੇਗਾ ਅਤੇ ਚਿਮਨੀਆਂ ਜਲਦੀ ਹੀ ਢਹਿ ਢੇਰੀ ਹੋ ਜਾਣਗੀਆਂ। ਤੇ ਇਧਰ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਲੁਧਿਆਣਾ ਤੋਂ ਸਰਦਾਰ ਅਵਨੀਤ ਸਿੰਘ ਬਿੱਟੂ ਨੇ ਮੀਡੀਆ ਦੇ ਵਿਚ ਸਾਫ਼ ਅਤੇ ਸਪਸ਼ਟ ਸ਼ਬਦਾਂ ਦੇ ਵਿਚ ਗੱਲ ਕਰਦਿਆਂ ਖਾਲਿਸਤਾਨੀ ਸੋਚ ਦੇ ਨਾਲ ਜੁੜੇ ਹੋਏ ਗੁਰਪਤਵੰਤ ਸਿੰਘ ਪੰਨੂ ਅਤੇ ਨਾਲ ਨਾਲ ਪੰਜਾਬੀ ਗਾਇਕਾਂ ਦਿਲਜੀਤ ਦੁਸਾਂਝ ਅਤੇ ਜੈਜ਼ੀ ਬੈਂਸ ਦੁਆਲੇ ਕਾਫ਼ੀ ਜ਼ਹਿਰ ਉਗਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਧਰਤੀ ਨੂੰ ਗ੍ਰਹਿਣ ਆਉਣ ਵਾਲੇ ਇਨ੍ਹਾਂ ਤਿੰਨਾਂ ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋਣਾ ਚਾਹੀਦਾ। ਇਹ ਖ਼ਬਰਾਂ ਰਿਕਾਰਡ ਕਰਨ ਸਮੇਂ ਤੱਕ ਗੁਰਪਤਵੰਤ ਪੰਨੂ ਜਿਹੜੇ ਕਿ ਰੈਫਰੈਂਡਮ 2020 ਦੇ ਕਰਤਾ ਧਰਤਾ ਨੇ, ਉਨ੍ਹਾਂ ਦੇ ਖਿਲਾਫ਼ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋ ਚੁੱਕਾ ਹੈ। ਸ਼ਾਇਰੀ ਦੀ ਗੱਲ ਕਰੀਏ ਤੇ ਬਾਬਾ ਬੁੱਲੇ ਸ਼ਾਹ ਲਿਖਦੇ ਨੇ ਕਿ ਬੁੱਲਿਆ ਆਸ਼ਕ ਹੋਇਓ ਰੱਬ ਦਾ ਮੁਲਾਮਤ ਹੋਈ ਲਾਖ, ਲੋਕੀ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ।
ਲਓ ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਫਿਰ ਪ੍ਰੋਗਰਾਮ ਲਹਿਰਾਂ ਦੇ ਨਾਲ। ਲਹਿਰਾਂ ਸਾਡੀਆਂ ਤੁਹਾਡੇ ਪਹੁੰਚ ਚੁੱਕੀਆਂ ਹੈ। ਅੱਧੇ ਤੋਂ ਜ਼ਿਆਦਾ ਟਾਈਮ ਜਿਹੜਾ ਵੈਸੇ ਤੇ ਖਤਮ ਹੋ ਗਿਆ, ਪਰ ਫਿਰ ਵੀ ਕੁਝ ਸਮਾਂ ਸਾਡੇ ਕੋਲ ਅਜੇ ਹੋਰ ਬਾਕੀ ਹੈ, ਜਿਹਦੇ ਵਿੱਚ ਅਸੀਂ ਕਰਾਂਗੇ ਜੀ ਆਪਣੀਆਂ ਯਾਦਾਂ ਨੂੰ ਯਾਦ ਜੋ ਸਾਡੇ ਬਚਪਨ ਦੇ ਨਾਲ ਜੁੜੀਆਂ ਹੋਈਆਂ। ਸੋ ਮੈਸੇਜਿਸ ਤੁਹਾਡੇ ਲੈ ਲਵਾਂ ਜੀ। ਪਹਿਲਾਂ ਮੈਂ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਮੇਰੇ ਨਾਨਕਿਆਂ ਦਾ ਘਰ ਬੱਸ ਸਾਡੇ ਘਰ ਤੋਂ 10 ਮਿੰਟ ਦੀ ਦੂਰੀ ਤੇ ਹੈ ਤੇ ਪੰਜਾਬ ਵਿੱਚ ਸਾਡੇ ਪਿੰਡ ਤੋਂ ਸਿੱਧੀ ਬੱਸ 1 ਘੰਟੇ ਚ ਪਹੁੰਚਾ ਦਿੰਦੀ ਸੀ। ਠੀਕ ਹੈ ਜੀ, ਠੀਕ ਹੈ, ਜ਼ਰੂਰ ਦੱਸਿਓ ਵੀ ਕਿਹੜਾ ਪਿੰਡ ਹੈ ਤੁਹਾਡਾ ਪੰਜਾਬ 'ਚ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ। ਤੇ ਨਾਲ ਹੀ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਹੈ, ਕਹਿੰਦੇ ਲਓ ਜੀ ਮੀਂਹ ਪੈ ਰਿਹਾ ਹੈ। ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਜਗ੍ਹਾ, ਬਹੁਤ ਸੋਹਣੀ ਜਗ੍ਹਾ ਤੇ ਰਹਿੰਦੇ ਹੋ ਗੁਰਿੰਦਰ ਜੀ ਤੁਸੀਂ। ਸੱਚੀ ਗੱਲ ਹੈ, ਪੰਜਾਬ ਵਰਗਾ ਹੀ ਲੱਗਦਾ ਹੈ, ਖੁੱਲਾ ਡੁੱਲਾ ਘਰ ਹੈ ਨਾ, ਮੈਨੂੰ ਲੱਗਦਾ ਫਾਰਮ ਹਾਊਸ ਹੀ ਹੈ ਕੋਈ, ਇਹ ਬਹੁਤ ਸੋਹਣਾ ਜਿਹਾ ਜਗ੍ਹਾ, ਬਹੁਤ ਸੋਹਣੀ, ਬਹੁਤ ਸੋਹਣਾ ਘਰ ਤੇ ਬਹੁਤ ਸੋਹਣਾ ਮੌਸਮ। ਸੋ ਇੰਜੋਏ ਕਰੋ ਜੀ ਪਰਮਾਤਮਾ ਦੀਆਂ ਇਹਨਾਂ ਦਾਤਾਂ ਨੂੰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਇਹ ਵੀਡੀਓ ਸਾਂਝੀ ਕਰਨ ਦੇ ਲਈ ਤੇ ਆਪਣਾ ਮੈਸੇਜ ਜਿਹੜੇ ਤੁਸੀਂ ਸਾਡੇ ਨਾਲ ਸਾਂਝ ਪਾ ਰਹੇ ਹੋ। ਸੋ ਲਓ ਜੀ, ਮੀਂਹ ਵਾਲਾ ਮਾਹੌਲ ਤਾਂ ਸਾਰੇ ਕਿਤੇ ਬਣਿਆ ਪਿਆ, ਐਡੀਲੇਡ ਚ ਵੀ ਮੀਂਹ ਵਾਲਾ ਹੀ ਮਾਹੌਲ ਬਣਿਆ ਹੋਇਆ। ਤੇ ਜੇ ਗੱਲ ਕਰੀਏ ਹਾੜ ਦੇ ਵਿੱਚ ਜਾਂ ਸੌਣ ਦੇ ਵਿੱਚ ਜਦੋਂ ਮੀਂਹ ਪੈਂਦੇ ਹੁੰਦੇ ਸੀ ਤੇ ਖੀਰ ਪੂੜੇ ਜ਼ਰੂਰ ਬਣਦੇ ਹੁੰਦੇ ਸੀ, ਗੁਲਗੁਲੇ ਬਣਦੇ ਹੁੰਦੇ ਸੀ ਹਨਾ, ਤੇ ਪਕੌੜੇ ਜਿਹੜੇ ਆ ਉਹਨਾਂ ਦਾ ਮੌਸਮ ਅੱਜ ਪੂਰਾ ਬਣਿਆ ਹੋਇਆ। ਤੇ ਜਗਤਾਰ ਭਾਜੀ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਸਤਿ ਸ਼੍ਰੀ ਅਕਾਲ ਸੁੱਖ, ਅਸੀਂ ਵੀ ਸਾਗ ਘੋਟਦੇ ਹਾਂ, ਬਣਦਾ ਤਾਂ ਕੁੱਕਰ 'ਚ ਹੈ, ਘੋਟਣੀ ਦੇਸੀ ਹੈ। ਵਾਹ, ਅੱਛਾ ਭਾਜੀ ਤੁਸੀਂ ਹਜੇ ਦੇਸੀ ਘੋਟਣੀ ਰੱਖੀ ਹੋਈ ਹੈ, ਠੀਕ ਹੈ ਜੀ। ਕੁੱਕਰ ਸਾਗ ਵਾਲੀ ਤੌੜੀ ਵਾਂਗ ਪੀੜੀ ਤੇ ਬੈਠ ਪੈਰਾਂ 'ਚ ਤਾਂ ਫੜਿਆ ਨਹੀਂ ਜਾ ਸਕਦਾ, ਸੋ ਹੋਮ ਮਿਨਿਸਟਰ ਕੁੱਕਰ ਨੂੰ ਪਕੜਦੇ ਆ ਤੇ ਅਸੀਂ ਘੋਟਣੀ ਚਲਾਉਂਦੇ ਹਾਂ। ਧੰਨਵਾਦ, ਬਹੁਤ ਵਧੀਆ ਗੱਲ ਹੈ ਭਾਜੀ, ਕਿਉਂਕਿ ਕਈ ਚੀਜ਼ਾਂ ਦਾ ਸਿਰਫ ਸਵਾਦ ਨਹੀਂ ਹੁੰਦਾ, ਉਹਨਾਂ ਨੂੰ ਕਰਨ ਦੇ ਵਿੱਚ ਜਿਹੜੀ ਉਹ ਚੀਜ਼ ਹੁੰਦੀ ਹੈ ਨਾ, ਉਹ ਜ਼ਿਆਦਾ ਤੁਹਾਨੂੰ ਮਜ਼ਾ ਦਿੰਦੀ ਹੈ ਜਾਂ ਤੁਸੀਂ ਉਸ ਚੀਜ਼ ਨੂੰ ਜ਼ਿਆਦਾ ਇੰਜੋਏ ਕਰਦੇ ਆ। ਸੋ ਬਹੁਤ ਵਧੀਆ ਗੱਲ ਆ, ਵੈਸੇ ਮੈਨੂੰ ਮੈਂ ਵੀ ਦੇਖਦੀ ਹਾਂ ਕਿ ਸਾਡੇ ਇੰਡੀਅਨ ਸਟੋਰ ਤੇ ਵੀ ਜੇ ਮਿਲਦੀ ਹੈ ਦੇਸੀ ਘੋਟਣੀ ਤਾਂ ਲੈ ਕੇ ਆਵਾਂ ਕਿਤੇ, ਨਹੀਂ ਤਾਂ ਉਹ ਜਿਹੜਾ ਬਲੈਂਡਰ ਜਾਂ ਸਟਿੱਕ ਜਿਹੀ ਹੁੰਦੀ ਹੈ ਉਹਦੇ ਨਾਲ ਹੀ ਘੁਮਾ ਦਿਓ ਹਨਾ। ਚੀਜ਼ਾਂ ਭਾਵੇਂ ਸੌਖੀਆਂ ਹੋ ਗਈਆਂ ਹੋਈਆਂ ਪਰ ਫਿਰ ਵੀ ਜੋ ਤੁਸੀਂ ਆਪਣੇ ਹੱਥਾਂ ਨਾਲ ਉਸ ਚੀਜ਼ ਨੂੰ ਕਰਕੇ ਮਜ਼ਾ ਆਉਂਦਾ ਉਹਦਾ ਹੋਰ ਹੀ ਲੁਤਫ ਹੁੰਦਾ। ਸੋ ਬਿਲਕੁਲ ਉਸੇ ਤਰ੍ਹਾਂ ਅਚਾਰ ਅੱਜ ਕੱਲ ਭਾਵੇਂ ਜਿੰਨੇ ਤਰ੍ਹਾਂ ਦੇ ਮਰਜ਼ੀ ਮਿਲ ਜਾਂਦੇ ਆ ਬਾਜ਼ਾਰ 'ਚ, ਪਰ ਉਹ ਅਚਾਰ ਜਿਹੜਾ ਹੱਥੀ ਪਾਉਂਦੀਆਂ ਹੁੰਦੀਆਂ ਸੀ ਮਾਵਾਂ, ਉਹਨਾਂ ਵਰਗਾ ਸਵਾਦ ਜਿਹੜਾ ਆ ਉਹ ਕਿਤੇ ਨਹੀਂ ਬਣਦਾ ਹਨਾ। ਜਿਹੜੀ ਥਾਪੀ ਉਹ ਚਲਾਉਂਦੀਆਂ ਹੁੰਦੀਆਂ ਸੀਗੀਆਂ ਕੱਪੜਿਆਂ ਦੇ ਉੱਤੇ, ਉਹਦਾ ਦੇ ਕੱਪੜੇ ਦੀ ਨਿੱਖਰਦੇ ਹੁਣ। ਸੋ ਹੱਥੀ ਕੰਮ ਕਰਨੇ ਅਸੀਂ ਬੇਸ਼ੱਕ ਛੱਡ ਦਿੱਤੇ ਆ, ਪਰ ਜੋ ਹੱਥੀ ਕੰਮ ਕਰਨ ਦੇ ਨਤੀਜੇ ਨਿਕਲਦੇ ਸੀ ਉਹ ਹਮੇਸ਼ਾ ਵਧੀਆ ਹੁੰਦੇ ਸੀ, ਜਿਹੜੀ ਚੀਜ਼ ਤੇ ਕਰ ਰਹੇ ਆ ਉਹਦੇ ਤੇ ਵੀ ਤੇ ਆਪਣੇ ਆਪ ਤੇ ਵੀ, ਆਪਣੀ ਸਿਹਤ ਦੇ ਉੱਤੇ ਵੀ। ਤੇ ਗੁਰਿੰਦਰ ਸਿੰਘ ਹੁਣ ਕਹਿ ਰਹੇ, ਕਹਿੰਦੇ ਸਾਡੇ ਤਾਂ ਜੀ ਭੜਥਾ ਬਣਿਆ ਹੋਇਆ। ਲਓ ਜੀ, ਭੜਥਾ ਵੀ ਬਹੁਤ ਵਧੀਆ, ਤੇ ਤੁਸੀਂ ਅੱਜ ਭੜਥਾ ਖਾ ਰਹੇ ਹੋ ਫਿਰ, ਠੀਕ ਹੈ ਜੀ, ਠੀਕ ਹੈ। ਤੇ ਮੈਂ ਤਾਂ ਜੀ ਅੱਜ ਸਾਗ ਬਣਾਉਣਾ, ਮੇਰੇ ਤਾਂ ਬਗੀਚੇ 'ਚ ਜਿਹੜਾ ਸਾਗ ਲੱਗਾ ਉਹ ਹੋਇਆ ਹੋਇਆ, ਤੇ ਅੱਜ ਮੈਂ ਸੋਚਦੀ ਹਾਂ ਵੀ ਅੱਜ ਮੈਂ ਵੀ ਗੱਲਾਂ ਦੇ ਵਿੱਚ, ਫਿਰ ਜਦੋਂ ਮੈਂ ਬੁੱਧਵਾਰ ਨੂੰ ਜ਼ਰੂਰ ਕੁਛ ਨਾ ਕੁਛ ਇਹੋ ਜਿਹਾ ਹੁੰਦਾ ਜਦੋਂ ਤੁਹਾਡੇ ਨਾਲ ਗੱਲ ਕਰ ਲੈਂਦੀ ਸਾਰਿਆਂ ਨਾਲ ਨਾ, ਤੇ ਫਿਰ ਉਹ ਦਿਨ ਮੇਰਾ ਯਾਦਾਂ 'ਚ ਨਿਕਲਦਾ, ਤੇ ਫਿਰ ਮੈਂ ਕੁਛ ਨਾ ਕੁਛ ਇਹੋ ਜਿਹੀ ਚੀਜ਼ ਜ਼ਰੂਰ ਕਰਦੀ ਹੁੰਦੀ ਜਿਹਨਾਂ ਨੂੰ ਯਾਦਾਂ 'ਚੋਂ ਪਿੱਕ ਕੀਤਾ ਹੋਵੇ। ਜਿੱਦਾਂ ਇੱਕ ਵਾਰੀ ਤੁਹਾਨੂੰ ਮੈਂ ਰਾਇਤਾ ਬਣਾਉਣਾ ਦੱਸਿਆ ਸੀਗਾ, ਤਾਂ ਫਿਰ ਮੈਂ ਉਹ ਵਾਲਾ ਜਿਹੜੀਆਂ ਬੇਸਣ ਦੀਆਂ ਟਿੱਕੀਆਂ ਵਾਲਾ ਰਾਇਤਾ ਜ਼ਰੂਰ ਬਣਾਇਆ ਸੀ, ਤੇ ਖਾਰ ਲਗਾ ਕੇ, ਤੇ ਜੇ ਮੈਂ ਗੱਲ ਕਰਦੀ ਹੁੰਦੀ ਗੁੜ ਦੀ ਚਾਹ ਦਿੱਤੀ, ਫਿਰ ਮੈਂ ਪ੍ਰੋਗਰਾਮ ਤੋਂ ਬਾਅਦ ਗੁੜ ਵਾਲੀ ਚਾਹ ਵੀ ਪੀਣੀ ਹੁੰਦੀ ਆ। ਤੇ ਅੱਜ ਜੇ ਮੈਂ ਸਾਗ ਦੀ ਗੱਲ ਕੀਤੀ ਆ, ਤੇ ਅੱਜ ਫਿਰ ਮੈਂ ਸਾਗ ਵੀ ਬਣਾਉਣਾ, ਤੇ ਕੋਸ਼ਿਸ਼ ਕਰੂੰਗੀ ਜੇ ਬਾਹਰ ਗਈ ਤਾਂ ਜੇ ਮੈਨੂੰ ਘੋਟੜੀ ਮਿਲ ਗਈ ਤੇ ਫਿਰ ਮੈਂ ਅੱਜ ਹੱਥਾਂ ਨਾਲ ਹੀ ਸਾਗ ਘੋਟਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦਾ। ਅੱਛਾ, ਜਿਹੜੀ ਮੈਂ ਗੱਲ ਕਰ ਰਹੀ ਸੀ ਉਹਦਾ ਨੀ ਤੁਸੀਂ ਮੈਨੂੰ ਕਲੂ ਦੱਸਿਆ ਵੀ ਮੈਂ ਕਿਹੜੀ ਗੱਲ ਕਰ ਰਹੀ ਸੀ। ਇਹੋ ਜਿਹੀ ਚੀਜ਼ ਜਿਹੜੀ ਸਰਦੀਆਂ ਦੇ ਦਿਨਾਂ 'ਚ ਹਰ ਪੰਜਾਬੀ ਦੇ ਘਰ ਬਣਦੀ ਸੀ, ਇੱਕ ਤਾਂ ਸਾਗ ਵੀ ਹੋ ਗਿਆ, ਉਹ ਵੀ ਹਰ ਪੰਜਾਬੀ ਦੇ ਘਰ ਬਣਦਾ ਸੀ, ਤੇ ਮੇਥੀ ਦੀਆਂ ਮੱਕੀ ਦੀਆਂ ਰੋਟੀਆਂ ਹੋ ਗਈਆਂ ਉਹ ਵੀ ਬਣਦੀਆਂ ਸੀ। ਇੱਕ ਹੋਰ ਇਹੋ ਜਿਹੀ ਕਿਹੜੀ ਖਾਸ ਚੀਜ਼ ਸੀ ਵੀ ਜਿਹੜੀਆਂ ਸਰਦੀਆਂ ਆਉਂਦੇ ਹੀ ਹੋਣ ਲੱਗ ਜਾਂਦੇ ਸੀ ਵੀ ਬਣਾ ਲਓ ਹੁਣ, ਔਰ ਜੇ ਤੱਕ ਵੀ ਹੁੰਦਾ ਉਹ ਬਿਲਕੁਲ ਜੀ, ਉਹ ਹੁੰਦੀਆਂ ਸੀਗੀਆਂ ਪਿੰਨੀਆਂ। ਸੋ ਪੰਜਾਬੀਆਂ ਦਾ ਨਾ ਪਿੰਨੀਆਂ ਨਾਲ ਵੀ ਜ਼ਿਆਦਾ ਹੀ ਡਾਢਾ ਗਹਿਰਾ ਮੂੰਹ ਆ ਕੋਈ, ਜਿੱਦਾਂ ਹੀ ਸਿਆਲ ਹੋਣਾ ਤੇ ਬਸ ਘਰਾਂ ਦੇ ਵਿੱਚ ਹੋਣ ਲੱਗ ਜਾਂਦਾ ਹੁੰਦਾ ਸੀ ਕਿ ਹੁਣ ਪਿੰਨੀਆਂ ਬਣਾ ਲਓ। ਇੱਕ ਸਿਰਫ ਖਾਣ ਲਈ ਨਹੀਂ ਹੁੰਦਾ ਸੀ, ਇੱਕ ਕੰਮ ਵੀ ਹੁੰਦਾ ਸੀਗਾ ਵੀ ਹਾਂ ਵੀ ਪਿੰਨੀਆਂ ਬਣਾਈਆਂ ਹੀ ਨਹੀਂ, ਪਰ ਸਾਡੇ ਘਰ 'ਚ ਅਜੇ ਤੱਕ ਵੀ ਚੱਲਦਾ ਹੁੰਦਾ ਵੀ ਪਿੰਨੀਆਂ ਬਣਾ ਲਓ। ਤੇ ਉਹ ਪਿੰਨੀਆਂ ਨੂੰ ਵੀ ਬਣਾਉਣ ਦਾ ਬੜਾ ਏਦਾਂ ਹੁੰਦਾ ਸੀਗਾ ਕਿ ਪਹਿਲਾਂ ਮੂੰਗੀ ਨੂੰ ਪਿਆ ਕੇ ਲਿਆਉਣਾ ਉਹਨੂੰ ਹਨਾ, ਫਿਰ ਪਹਿਲਾਂ ਉਹਨੂੰ ਭੁੰਨਣਾ, ਫਿਰ ਉਹਨੂੰ ਪਿਆ ਕੇ ਲੈ ਕੇ ਆਉਣਾ। ਅਲਸੀ ਦੀਆਂ ਬਣਦੀਆਂ ਹੁੰਦੀਆਂ ਸੀ, ਮੂੰਗੀ ਦੀਆਂ ਬਣਦੀਆਂ ਹੁੰਦੀਆਂ ਸੀਗੀਆਂ ਹਨਾ, ਔਰ ਉਹਦੇ ਵਿੱਚ ਕਈ ਕੁਛ ਪਾਉਂਦੇ ਹੁੰਦੇ ਸੀਗੇ, ਕਈ ਮੇਵੇ ਹੋ ਗਏ ਉਹ ਚੀਜ਼ਾਂ ਪਾਉਣੀਆਂ, ਗੁੜ ਹੋ ਗਿਆ, ਦੇਸੀ ਘਿਓ ਹੋ ਗਿਆ। ਦੇਸੀ ਘਿਓ ਤਾਂ ਸੁੱਖ ਨਾਲ ਘਰਾਂ 'ਚ ਹੀ ਹੁੰਦਾ ਸੀਗਾ, ਘਰ 'ਚ ਜਿਹੜਾ ਸਾਡੀ ਦਾਦੀ ਨੇ ਮਰਤਬਾਨ ਰੱਖੇ ਹੁੰਦੇ ਸੀ ਦੇਸੀ ਘਿਓ ਦੇ, ਸੰਭਾਲ ਕੇ ਪਿੰਨੀਆਂ ਬਣਾਉਣ ਦੇ ਲਿਖੇ ਲੱਗਦੇ ਹੁੰਦੇ ਸੀਗੇ। ਸੋ ਪਿੰਨੀਆਂ ਬਣਾਉਣ ਵਾਲੇ ਦਿਨ ਵੀ ਏਦਾਂ ਹੁੰਦਾ ਸੀ ਕਿ ਸਾਰੇ ਇਕੱਠੇ ਹੋ ਜਾਂਦੇ ਸੀ। ਮੈਨੂੰ ਯਾਦ ਹੈ ਸਾਡੇ ਘਰ ਚੰਗੀ ਵੱਡੀ ਕੜਾਈ ਹੁੰਦੀ ਸੀਗੀ ਇੱਕ ਪਿੱਤਲ ਦੀ, ਔਰ ਸਾਡੇ ਸ਼ਰੀਕੇ ਭਾਈਚਾਰੇ ਚ ਜਦੋਂ ਵੀ ਕਿਸੇ ਨੇ ਪਿੰਨੀਆਂ ਬਣਾਉਣੀਆਂ ਹੁੰਦੀਆਂ ਸੀ ਜਾਂ ਕੋਈ ਇਹੋ ਜਿਹੀ ਚੀਜ਼ ਬਣਾਉਣੀ ਹੁੰਦੀ ਸੀ ਤੇ ਸਾਡੇ ਘਰੋਂ ਉਹ ਜਿਹੜੀ ਆ ਪਿੱਤਲ ਦੀ ਜਿਹੜੀ ਕੜਾਈ ਆ ਉਹ ਜ਼ਰੂਰ ਲੈ ਕੇ ਜਾਂਦੇ ਹੁੰਦੇ ਸੀ। ਔਰ ਫਿਰ ਜਦੋਂ ਪਿੰਨੀਆਂ ਬਣਾ ਲੈਣੀਆਂ, ਸਾਰਾ ਸਮਾਨ ਮਿਕਸ ਕਰਕੇ ਉਹ ਵੱਡੀ ਪਰਾਤ ਦੇ ਵਿੱਚ ਪਾ ਦੇਣਾ ਤਾਂ ਸਾਰੇ ਟੱਬਰ ਨੇ ਬੈਠ ਜਾਣਾ। ਮੈਨੂੰ ਯਾਦ ਆ ਇੱਕ ਪਾਸੇ ਧੂਣੀ ਬਲਦੀ ਹੋਣੀ ਤੇ ਚੁੱਲਾ ਯਾਨੀ ਬਲਦਾ ਹੋਣਾ ਜਿਹਦੇ ਤੋਂ ਸਮਾਨ ਭੁੰਦੇ ਹੁੰਦੇ ਸੀਗੇ, ਤੇ ਨਾਲ ਫਿਰ ਜਦੋਂ ਪਰਾਤ ਚ ਸਾਰਾ ਕੁਛ ਪੈ ਜਾਣਾ ਤੇ ਸਾਨੂੰ ਵੀ ਚਾਅ ਹੁੰਦਾ ਸੀ ਅਸੀਂ ਵੀ ਵੱਟੀਏ। ਉਹ ਗਰਮ ਗਰਮ ਜਿਹੀਆਂ ਪਿੰਨੀਆਂ ਜਦੋਂ ਹੱਥਾਂ ਨੂੰ ਲੱਗਣੀਆਂ ਤੇ ਹੱਥਾਂ ਚ ਸੇਕ ਨੀ ਲੱਗਣਾ ਪਰ ਫਿਰ ਵੀ ਵਧੀਆ ਲੱਗਦਾ ਹੁੰਦਾ ਸੀ। ਸਾਰਿਆਂ ਨੇ ਬੈਠ ਕੇ ਇਕੱਠਿਆਂ ਨੇ ਪਿੰਨੀਆਂ ਬਣਾਉਣੀਆਂ। ਜਿਹੜੀ ਸਾਡੇ ਦਾਦੀ ਜੀ ਹੁੰਦੇ ਸੀ ਡੈਡੀ ਹੁਣਾਵਾਂ ਦੇ ਲਈ ਅਲਸੀ ਦੀਆਂ ਬਣਦੀਆਂ ਹੁੰਦੀਆਂ ਸੀ ਤੇ ਸਾਡੇ ਲਈ ਮੂੰਗੀ ਦੀਆਂ ਪਿੰਨੀਆਂ ਜਿਹੜੀਆਂ ਬਣਦੀਆਂ ਸੀ। ਫਿਰ ਇਹ ਹੁੰਦਾ ਸੀਗਾ ਵੀ ਸੁੱਖ ਨਾਲ ਟੱਬਰ ਵੱਡੇ ਹੁੰਦੇ ਸੀਗੇ ਤੇ ਇਹ ਵੀ ਨੀ ਪਤਾ ਹੁੰਦਾ ਸੀ ਵੀ ਮੇਰੇ ਵਰਗਾ ਮੌਕਾ ਲੱਗੇ ਤੇ ਚਾਰ ਖਾ ਜਾਵੇ ਤੇ ਬਾਕੀ ਵਿਚਾਰਿਆਂ ਨੂੰ ਮਿਲਣ ਨਾ, ਤੇ ਸਾਰਿਆਂ ਦੀ ਸਾਡੇ ਭੈਣ ਭਰਾਵਾਂ ਦੀਆਂ ਨਾ ਵੰਡ ਦਿੰਦੇ ਹੁੰਦੇ ਸੀ। ਮੰਮੀ ਨੇ ਕਹਿਣਾ ਆਹ ਤੁਹਾਡੀਆਂ ਇੰਨੀਆਂ, ਆਹ ਤੁਹਾਡੀਆਂ ਇੰਨੀਆਂ, ਰੱਖ ਲਓ ਆਪਣੀਆਂ ਆਪਣੀਆਂ, ਤੇ ਅਸੀਂ ਫਿਰ ਆਪਣੀਆਂ ਆਪਣੀਆਂ ਪਿੰਨੀਆਂ ਨੂੰ ਲੁਕੋ ਕੇ ਰੱਖੀ ਦਾ ਹੁੰਦਾ ਸੀ ਤੇ ਘਾਤ ਲਾ ਕੇ ਰੱਖੀ ਦੀ ਸੀ ਵੀ ਇਹਨੇ ਕਿੰਨੀਆਂ ਖਾ ਲਈਆਂ, ਕਿਉਂਕਿ ਫਿਰ ਜਿਹੜੀਆਂ ਮੁੱਕ ਜਾਂਦੀਆਂ ਸੀ ਦੂਸਰਾ ਫਿਰ ਉਹਦੇ ਸਾਹਮਣੇ ਬੈਠ ਕੇ ਖਾਂਦਾ ਹੁੰਦਾ ਸੀ। ਤੇ ਨਾਲੇ ਉਹ ਵਾਲੀ ਗੱਲ ਬੜੀ ਚੁੱਭਦੀ ਹੁੰਦੀ ਸੀ ਵੀ ਰਾਜੇ ਰਾਜੇ ਖਾਂਦੇ ਤੇ ਬਿੱਲੀਆਂ ਬਿੱਲੀਆਂ ਝਾਕਦੀਆਂ, ਉਹ ਬਹੁਤ ਦਿਲ ਤੇ ਲੱਗਦੀ ਹੁੰਦੀ ਸੀ। ਤੁਹਾਡੇ ਚੋਂ ਕਿੰਨੇ ਕਿੰਨੇ ਕਹੀਆਂ ਇਹ ਚੀਜ਼ਾਂ। ਗੁਰਿੰਦਰ ਸਿੰਘ ਹੁਣੀ ਕਹਿ ਰਹੇ ਕਿ ਮੇਰਾ ਪਿੰਡ ਸਾਨੀ ਤੇ ਨਾਨਕੇ ਪਿੰਡ ਗੋਂਦਪੁਰ ਮਾਹਲਪੁਰ ਦੇ ਲਾਗੇ। ਠੀਕ ਹੈ ਜੀ, ਗੋਂਦਪੁਰ, ਹਾਂਜੀ ਮੈਨੂੰ ਪਤਾ ਮਾਹਲਪੁਰ ਦੇ ਲਾਗੇ ਤੋਂ। ਕਹਿੰਦੇ ਬਹੁਤ ਕੁਝ ਖੱਟਿਆ ਤੇ ਬਹੁਤ ਕੁਝ ਪਿੱਛੇ ਛੱਡ ਆਏ ਆ, ਬਿਲਕੁਲ ਠੀਕ ਆ ਤੁਸੀਂ। ਜ਼ਿੰਦਗੀ ਸ਼ਾਇਦ ਇਸੇ ਦਾ ਹੀ ਨਾਂ ਆ, ਬਹੁਤ ਕੁਝ ਖੱਟਦੇ ਰਹਿਣਾ, ਅੱਗੇ ਤੋਂ ਅੱਗੇ ਵੱਧਦੇ ਰਹਿਣਾ ਤੇ ਪਿੱਛੇ ਛੱਡਦੇ ਜਾਣਾ ਆਪਣੀਆਂ ਪੈੜਾਂ, ਹੈ ਨਾ। ਤੇ ਫਿਰ ਤੁਸੀਂ ਜਿੱਥੇ ਪਹੁੰਚੇ ਹੁੰਦੇ ਉੱਥੇ ਤੁਸੀਂ ਪਿੱਛੇ ਮੁੜ ਕੇ ਇੱਕ ਵਾਰੀ ਫਿਰ ਦੇਖਦੇ ਆ ਔਰ ਉਹ ਪੈੜਾਂ ਤੁਹਾਨੂੰ ਦਿਸਦੀਆਂ ਆ। ਕੁਝ ਫਿੱਕੀਆਂ ਹੋ ਜਾਂਦੀਆਂ, ਕੁਝ ਅਜੇ ਵੀ ਉੱਦਾਂ ਦੀਆਂ ਉੱਦਾਂ ਗੂੜੀਆਂ ਹੁੰਦੀਆਂ ਆ ਔਰ ਬਹੁਤ ਕੁਝ ਯਾਦ ਦਵਾ ਜਾਂਦੀਆਂ ਤੁਹਾਨੂੰ। ਸੋ ਇਹੋ ਜਿਹੀਆਂ ਚੀਜ਼ਾਂ ਜੋ ਅਸੀਂ ਛੱਡ ਆਏ ਆ, ਬਿਲਕੁਲ ਜੀ ਉਹ ਨਾ ਪੂਰੇ ਹੋਣ ਵਾਲੀ ਕਮੀ ਆ ਸਾਡੀ ਜ਼ਿੰਦਗੀ ਦੇ ਵਿੱਚ, ਪਰ ਸ਼ਾਇਦ ਅਸੀਂ ਉਹਨੂੰ ਛੱਡ ਆਏ ਆ ਇਸੇ ਕਰਕੇ ਵਧੀਆ ਲੱਗਦਾ। ਜੇ ਅੱਜ ਵੀ ਅਸੀਂ ਅਜੇ ਸ਼ਾਇਦ ਉੱਥੇ ਹੁੰਦੇ ਤਾਂ ਅੱਜ ਅਸੀਂ ਇਹ ਗੱਲਾਂ ਨਾ ਕਰ ਰਹੇ ਹੁੰਦੇ। ਸਾਨੂੰ ਲੱਗਦਾ ਵੀ ਇਹ ਕੀ ਬੋਲੀ ਜਾਂਦੀ ਆ, ਇਹ ਕੋਈ ਗੱਲਾਂ ਆ, ਇਹ ਯਾਦ ਕਰਨ ਨੂੰ ਪੰਜਾਬ ਚ ਏਡੀ ਕਿਹੜੀ ਚੀਜ਼ ਆਏ, ਹੁਣ ਨਿਕਲ ਗਏ ਨਾ ਇਹਨਾਂ ਨੂੰ ਇਸ ਕਰਕੇ ਗੱਲਾਂ ਆਉਂਦੀਆਂ। ਅੱਜ ਕੱਲ ਪੰਜਾਬ ਚ ਕੀ ਬਚਿਆ ਆ, ਪਰ ਫਿਰ ਵੀ ਤੁਹਾਡੀ ਆਪਣੀ ਧਰਤੀ ਆਪਣੀ ਹੁੰਦੀ ਹੈ। ਇਹ ਸ਼ਾਇਦ ਸਾਨੂੰ ਪਤਾ ਨਾ ਲੱਗਦਾ ਕਿ ਧਰਤੀ ਨੂੰ ਮਾਂ ਕਿਉਂ ਕਹਿੰਦੇ ਆ, ਜੇ ਅਸੀਂ ਆਪਣੀ ਉਹ ਧਰਤੀ ਛੱਡਦੇ ਨਾ ਤਾਂ। ਇਸ ਕਰਕੇ ਇਹਦੇ ਵਿੱਚ ਵੀ ਚੰਗਿਆਈ ਸੀ, ਅਸੀਂ ਅੱਜ ਉਸ ਚੀਜ਼ ਨੂੰ ਛੱਡਿਆ ਆ, ਇਸੇ ਕਰਕੇ ਸ਼ਾਇਦ ਉਹਨਾਂ ਅਹਿਸਾਸਾਂ ਨਾਲ, ਉਹਨਾਂ ਜਜ਼ਬਾਤਾਂ ਨਾਲ ਬਹੁਤ ਗਹਿਰੇ ਜੁੜੇ ਹੋਏ ਆ। ਤੇ ਇਹ ਕਹਿ ਰਹੇ ਨੇ ਕਿ ਘਰ ਬਹੁਤ ਖੁੱਲੇ ਥਾਂ ਤੇ ਆ ਤੇ ਆਲੇ ਦੁਆਲੇ ਦਾ ਮਾਹੌਲ ਪਿੰਡ ਵਰਗਾ ਹੈ, ਪਰ ਮਾਂ ਬਾਪ ਦਾ ਇੰਨੇ ਖੁੱਲੇ ਥਾਂ ਤੇ ਵੀ ਦਮ ਘੁੱਟਦਾ ਹੈ। ਵਾਹ, ਬਿਲਕੁਲ ਸਹੀ ਕਿਹਾ। ਘਰ ਹੁਣ ਬੇਸ਼ੱਕ ਸਾਡੇ ਬਹੁਤ ਖੁੱਲੇ ਡੁੱਲੇ ਆ ਜੀ, ਪਰ ਸਹੀ ਗੱਲ ਆ, ਮਾਂ ਬਾਪ ਦਾ ਦਮ ਇੱਥੇ ਆ ਕੇ ਘੁੱਟਣ ਲੱਗ ਜਾਂਦਾ ਕਿਉਂਕਿ ਉਹਨਾਂ ਨੂੰ ਆਪਣਾਪਨ ਨਹੀਂ ਮਿਲਦਾ। ਅਸੀਂ ਬਿਜ਼ੀ ਹੁੰਦੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਔਰ ਆਂਢ ਗੁਆਂਢ ਕੋਈ ਹੈ ਨਹੀਂ, ਤੇ ਘਰਦਿਆਂ ਨੂੰ ਤਾਂ ਇਹ ਹੁੰਦਾ ਸੀ ਦਿਨ ਦੇ ਵਿੱਚ ਜਿੰਨੇ ਚਾਰ ਜਣਿਆਂ ਨੂੰ ਮਿਲਣ ਨਾ ਤੇ ਤਸੱਲੀ ਜਿਹੀ ਨਹੀਂ ਹੁੰਦੀ, ਤੇ ਉਹਨਾਂ ਦਾ ਆਪਣਾ ਰੂਟੀਨ ਹੁੰਦਾ, ਉਹਨਾਂ ਨੇ ਗੁਰਦੁਆਰੇ ਵੀ ਜਾਣਾ ਹੁੰਦਾ ਹੈ। ਜਿਹੜੇ ਦਿਨ ਤਿਉਹਾਰ ਪੰਜਾਬ 'ਚ ਹੁੰਦੇ ਆ ਉਹ ਅਸੀਂ ਇੱਥੇ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ ਪਰ ਮਨਾਏ ਨਹੀਂ ਜਾਂਦੇ, ਤੇ ਉਹ ਵੀ ਕਮੀ ਜਿਹੜੀ ਆ ਉਹਨਾਂ ਨੂੰ ਲੱਗਦੀ ਹੈ। ਤੇ ਲਓ ਜੀ, ਹਰਜਿੰਦਰ ਸਿੰਘ ਘੁੰਮਣ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਜੀ ਮੀਂਹ ਪੈਣਾ ਚਾਹੀਦਾ ਹੈ, ਮੈਂ ਤਾਂ ਆਸਟ੍ਰੇਲੀਆ ਆਇਆ ਤਾਂ ਸਾਗ ਘੋਟਣਾ ਕਹਿੰਦੇ ਲੈ ਕੇ ਆਊਂਗਾ, ਚੌਲਾਂ ਦੀਆਂ ਪਿੰਨੀਆਂ ਬਣਾਉਂਦੇ ਹੁੰਦੇ ਸੀ। ਸੋ ਠੀਕ ਹੈ ਜੀ, ਚਲੋ ਅੰਕਲ ਜੀ ਨੇ ਹੁਣ ਮੈਨੂੰ ਗਿਫਟ ਕਰਨਾ ਹੈ ਸਾਗ ਵਾਲਾ ਘੋਟਣਾ, ਠੀਕ ਹੈ। ਤੇ ਕਹਿੰਦੇ ਅਸੀਂ ਚੌਲਾਂ ਦੀਆਂ ਪਿੰਨੀਆਂ ਬਣਾਉਂਦੇ ਹੁੰਦੇ ਸੀ, ਠੀਕ ਹੈ ਜੀ। ਤੇ ਮੀਂਹ ਤਾਂ ਬਿਲਕੁਲ ਜੀ ਹੁਣ ਪੰਜਾਬ 'ਚ ਮੈਨੂੰ ਲੱਗਦਾ ਪੈਣਾ ਚਾਹੀਦਾ, ਗਰਮੀ ਹੋਈ ਹੈ ਜਿਸ ਹਿਸਾਬ ਨਾਲ, ਹੈ ਨਾ। ਅੱਛਾ ਜੀ, ਤੇ ਲਓ ਜੀ ਅਸੀਂ ਪਿੰਨੀਆਂ ਵੀ ਬਣਾ ਲਈਆਂ ਹੁਣ, ਤੇ ਪਿੰਨੀਆਂ ਤੋਂ ਬਾਅਦ ਅੱਗੇ ਚੱਲਦੇ ਹਾਂ। ਇੱਕ ਹੋਰ ਚੀਜ਼ ਜਿਹੜੀ ਮੈਨੂੰ ਯਾਦ ਆ ਰਹੀ ਹੈ ਸਰਦੀਆਂ ਦੇ ਵਿੱਚ, ਉਹ ਇਹ ਹੁੰਦੀ ਸੀ ਵੀ ਨਹਾਉਣ ਦੀ। ਹਾਏ, ਸਰਦੀਆਂ ਤੋਂ ਨਹਾਉਣ ਤੋਂ ਸਾਰੇ ਭੱਜਦੇ ਹੁੰਦੇ ਸੀ, ਮਾਵਾਂ ਨੇ ਖਿੱਚ ਖਿੱਚ ਕੇ ਨਾ ਲਾਉਣਾ, ਤੇ ਐਂ ਹੁੰਦਾ ਸੀ ਵੀ ਹਾਏ ਛੱਡ ਦੋ ਨਹਾਉਣਾ ਨੀ। ਵੈਸੇ ਤਾਂ ਨਲਕੇ ਨੂੰ ਗੇੜ ਲੈਂਦੇ ਹੁੰਦੇ ਸੀ, ਜਾਂ ਬਾਅਦ ਚ ਮੈਨੂੰ ਯਾਦ ਆ ਨਲਕੇ ਤੇ ਮੋਟਰ ਲੱਗ ਜਾਂਦੀ ਲਵਾਈ ਸੀਗੀ, ਤੇ ਉਹ ਪਾਣੀ ਪਹਿਲਾਂ ਕੱਢ ਲੈਣਾ ਤਾਂ ਮੁੜ ਕੇ ਪਾਣੀ ਬੜਾ ਨਿੱਘਾ ਆ ਜਾਂਦਾ ਹੁੰਦਾ ਸੀਗਾ ਪਿੰਡਾਂ, ਤੇ ਉਹਦੇ ਨਾਲ ਨਾ ਹੋ ਜਾਂਦਾ ਹੁੰਦਾ ਸੀ। ਪਰ ਜਿਸ ਦਿਨ ਸਿਰ ਨਹਾਉਣਾ ਹੁੰਦਾ ਸੀਗਾ ਐਤਵਾਰ ਨੂੰ, ਮੈਨੂੰ ਯਾਦ ਆ ਵੀ ਸਵੇਰੇ ਸਵੇਰੇ ਸਾਡੇ ਉੱਠਦਿਆਂ ਨੂੰ ਚੁੱਲ੍ਹਾ ਜਿਹੜਾ ਬਣਦਾ ਬਲਦਾ ਹੁੰਦਾ ਸੀ, ਤੇ ਅਸੀਂ ਰੰਗੋਲੀ ਦੇ ਨਾਲ ਆਪਣੀ ਅੱਖ ਖੋਲਦੇ ਹੁੰਦੇ ਸੀਗੇ ਫਿਰ, ਤੇ ਉਸ ਤੋਂ ਬਾਅਦ ਫਿਰ ਵਾਰੀ ਲੱਗ ਜਾਂਦੀ ਹੁੰਦੀ ਸੀ ਵੀ ਚਲੋ ਨਹਾਓ, ਤੇ ਫਿਰ ਸਭ ਨੇ ਕਹਿਣਾ ਭੈਣਾਂ ਭਰਾਵਾਂ ਨੇ ਵੀ ਪਹਿਲਾਂ ਉਹਨੂੰ ਨਲਾਓ, ਫਿਰ ਇਹ ਤੈਅ ਹੋਇਆ ਹੁੰਦਾ ਸੀ ਵੀ ਹਰ ਐਤਵਾਰ ਨੂੰ ਇੱਕ ਵਾਰੀ ਤੇ ਵੱਡੇ ਤੋਂ ਛੋਟਾ ਨਹਾਊਗਾ ਤੇ ਦੂਸਰੀ ਵਾਰ ਨੂੰ ਛੋਟੇ ਤੋਂ ਵੱਡਾ ਨਹਾਊਗਾ ਤੇ ਮੈਂ ਕਹਿੰਦੀ ਹੁੰਦੀ ਸੀ ਵੀ ਜਿੱਧਰੋਂ ਮਰਜ਼ੀ ਸ਼ੁਰੂ ਕਰ ਲਓ ਵੀ ਅਸੀਂ ਤਾਂ ਵਿਚਕਾਰ ਲਏ ਆ ਮੇਰਾ ਤੀਸਰਾ ਨੰਬਰ ਆ ਜੀ ਤੇ ਅਸੀਂ ਸੁੱਖ ਨਾਲ ਪੰਜ ਭੈਣ ਭਰਾ ਸੀ ਸੋ ਮੈਂ ਕਹਿੰਦੀ ਸੀ ਵੀ ਚਾਹੇ ਵੱਡੇ ਤੋਂ ਸ਼ੁਰੂ ਕਰ ਲਓ ਛੋਟੇ ਤੇ ਕਰ ਲਓ ਵੀ ਅਸੀਂ ਤਾਂ ਵਿਚਕਾਰ ਹੀ ਆਉਣਾ ਆ ਸੋ ਉਹ ਵੀ ਬੜਾ ਇੱਕ ਖਾਸ ਹੁੰਦਾ ਸੀਗਾ ਭਾਈ ਸਵੇਰੇ ਸਵੇਰੇ ਗਰਮ ਪਾਣੀ ਚੁੱਲ੍ਹਿਆਂ ਤੋਂ ਲਾ ਕੇ ਤੇ ਫਿਰ ਉਹਦੇ ਨਾਲ ਨਹਾਉਣਾ ਤੇ ਉਸ ਤੋਂ ਬਾਅਦ ਰਜਾਈਆਂ ਦੇ ਵਿੱਚ ਬੈਠ ਕੇ ਫਿਰ ਮਹਾਂਭਾਰਤ ਦੇਖਣੀ ਚੰਦਰਕਾਂਤਾ ਦੇਖਣੀ ਤੇ ਨਾਲ ਫਿਰ ਜਿਹੜੇ ਪਰੌਂਠੇ ਮਿਲਦੇ ਹੁੰਦੇ ਸੀ ਲੱਤ ਤੇ ਲੱਤ ਦੇ ਐਤਵਾਰ ਦੀ ਆਪਣੀ ਖੁਸ਼ਬੂ ਹੁੰਦੀ ਸੀ ਅੱਛਾ ਫਿਰ ਹੋਰ ਹੁੰਦਾ ਸੀਗਾ ਵੀ ਧੁੱਪੇ ਮੰਜਾ ਕਰਕੇ ਮੂਲੀਆਂ ਖਾਣ ਦਾ ਬੜਾ ਮਜ਼ਾ ਆਉਂਦਾ ਹੁੰਦਾ ਸੀ ਜਾਂ ਸੰਤਰੇ ਛਿੱਲ ਕੇ ਖਾਣੇ ਸਰਦੀਆਂ ਦੇ ਵਿੱਚ ਜਾਂ ਮੂੰਗਫਲੀ ਚੱਬਣੀ ਔਰ ਜਿਹੜੇ ਆਪਣੇ ਵੀਕਐਂਡ ਹੁੰਦੇ ਸੀ ਉਹਨਾਂ ਤੇ ਗੇੜਾ ਅਸੀਂ ਬਾਹਰ ਜਾਈਦਾ ਹੁੰਦਾ ਸੀ ਕੋਈ ਨਾ ਕੋਈ ਆਇਆ ਗਿਆ ਹੁੰਦਾ ਸੀ ਕਦੀ ਭੂਆ ਨੇ ਆ ਜਾਣਾ ਕਦੀ ਮਾਮਿਆਂ ਚੋਂ ਕਿਸੇ ਨੇ ਆ ਜਾਣਾ ਜਾਂ ਅਸੀਂ ਚਲੇ ਗਏ ਤੇ ਉਹਨਾਂ ਨੇ ਵੀ ਬੈਠ ਕੇ ਸਾਰਿਆਂ ਨੇ ਗੇੜਾ ਇਹ ਹੁੰਦਾ ਸੀ ਵੀ ਚਲੋ ਜੀ ਕਿਸੇ ਕਲੱਬ ਚ ਚਲੀਏ ਜਾਂ ਚਲੋ ਜੀ ਕਿਤੇ ਟੂਰਿਸਟ ਪਲੇਸ ਤੇ ਘੁੰਮਣ ਚਲੀਏ ਉਹ ਇਹੋ ਹੀ ਛੁੱਟੀਆਂ ਹੁੰਦੀਆਂ ਸੀਗੀਆਂ ਇਹ ਵੀਕਐਂਡ ਹੁੰਦਾ ਸੀ ਤੇ ਇੱਕ ਦੂਜੇ ਨਾਲ ਮਿਲ ਲਿਆ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਕਰ ਲਈਆਂ ਔਰ ਕਿਸੇ ਦੇ ਚਿਹਰੇ ਦੇ ਉੱਤੇ ਵੀ ਮੰਡੇ ਦਾ ਖੌਫ ਨਹੀਂ ਹੁੰਦਾ ਸੀ ਜੇ ਯਾਦ ਕਰੋ ਤੁਸੀਂ ਆਪਣੇ ਬਚਪਨ ਚ ਤੇ ਜਿੱਦਾਂ ਹੁਣ ਵੀਕਐਂਡ ਜਦੋਂ ਖਤਮ ਹੁੰਦਾ ਨਾ ਤੇ ਜਦੋਂ ਐਤਵਾਰ ਦੀ ਸ਼ਾਮ ਹੋਈ ਹੁੰਦੀ ਹੈ ਤੇ ਸਾਰਿਆਂ ਨੂੰ ਪਿੱਸੂ ਹੀ ਪਏ ਹੁੰਦੇ ਆ ਬਈ ਹਾਏ ਵੀਕਐਂਡ ਲੰਘ ਗਿਆ ਆ ਗਿਆ ਮੰਡੇ ਫੇਰ ਤੇ ਹਫ਼ਤਾ ਲੰਘਦਾ ਵੀ ਇੰਨੀ ਰਫ਼ਤਾਰ ਨਾਲ ਕਿ ਪਤਾ ਵੀ ਨਹੀਂ ਲੱਗਦਾ ਪਰ ਫੇਰ ਵੀ ਔਰ ਯਾਦ ਕਰੋ ਅਸੀਂ ਆਪਣੇ ਬਚਪਨ ਚ ਕਦੀ ਨੀ ਇਹੋ ਜਿਹਾ ਦੇਖਿਆ ਸੀਗਾ ਵੀ ਹਾਂ ਕੋਈ ਮੰਡੇ ਤੋਂ ਡਰਦਾ ਹੋਵੇ ਨਾ ਉਹ ਸ਼ਨੀ ਐਤਵਾਰ ਸ਼ਨੀਵਾਰ ਦੀ ਤਾਂ ਚਲੋ ਛੁੱਟੀ ਨੀ ਹੁੰਦੀ ਸੀ ਹਜੇ ਛੁੱਟੀ ਵੀ ਇੱਕ ਹੀ ਹੁੰਦੀ ਸੀ ਐਤਵਾਰ ਦੀ ਉਹਨੂੰ ਵੀ ਪੂਰਾ ਰੱਜ ਕੇ ਮਾਣੀਦਾ ਹੁੰਦਾ ਸੀ ਔਰ ਹਫ਼ਤੇ ਦੇ ਵਿੱਚ ਵੀ ਕੋਈ ਫਿਕਰ ਨਹੀਂ ਹੁੰਦੀ ਸੀ ਵੀ ਕਿਹੜਾ ਦਿਨ ਆ ਤੇ ਕਿਹੜਾ ਦਿਨ ਨਹੀਂ ਆ ਸੋ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਬਦਲਦੀਆਂ ਜਾ ਰਹੀਆਂ ਆ ਹੈਨਾ ਸੋ ਤੇ ਚਲੋ ਜੀ ਨਾਲ ਸੁਣਦੇ ਆ ਇੱਕ ਗੀਤ ਹੁਣ ਤੇ ਗੀਤ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਆ ਗੁਰਿੰਦਰ ਸਿੰਘ ਹੁਣਾਂ ਨੇ ਮੈਨੂੰ ਪਲੇਟ ਭੇਜੀ ਆ ਭੜਥੇ ਵਾਲੀ ਨਾਲ ਕਾਲੇ ਛੋਲੇ ਪਏ ਹੋਏ ਆ ਉਬਲੇ ਵਾਹ ਜੀ ਵਾਹ ਤੇ ਨਾਲ ਰੋਟੀ ਖਾ ਰਹੇ ਆ ਸੋ ਮਜ਼ੇ ਆ ਜੀ ਨਜ਼ਾਰੇ ਆ ਪਰਮਾਤਮਾ ਦਾ ਸ਼ੁਕਰ ਆ ਬਰਕਤ ਆਇਆ ਘਰ ਦੇ ਵਿੱਚ ਰਾਜੀ ਖੁਸ਼ੀ ਰਹੋ ਸਾਰੇ ਹੱਸਦੇ ਵਾਸਤੇ ਸੋ ਗੀਤ ਸੁਣੋ ਤੇ ਗੀਤ ਤੋਂ ਬਾਅਦ ਗੱਲ ਕਰਦੀ ਆ ਹੋਰ ਮੈਂ ਆਪਣੀ ਸਰਦੀਆਂ ਦੀਆਂ ਯਾਦਾਂ ਤੇ
ਲਾਵੇ ਦੋਸਤੋ ਗੱਲ ਕਰਨ ਜਾ ਰਹੇ ਆ ਉਹਨਾਂ ਪੰਜਾਬੀਆਂ ਦੀ ਜਿਹੜੇ ਕਮਾਈਆਂ ਕਰਨ ਨੂੰ ਬਾਹਰਲੇ ਮੁਲਕਾਂ ਚ ਆ ਗਏ ਉਹ ਪਿੰਡਾਂ ਵਿੱਚ ਤਾਂ ਮੌਜਾਂ ਲੁੱਟਦੇ ਸੀ ਪਰ ਬਾਹਰਲੇ ਮੁਲਕਾਂ ਚ ਆ ਕੇ ਕਿਹੜੇ ਕਿਹੜੇ ਕੰਮ ਕਰਨੇ ਪੈਂਦੇ ਆ ਉਹ ਦੱਸੀ ਵੀ ਹਾਰ ਵੀ ਸੰਧੂ ਪਿੰਡ ਦਾਤੇ ਵਾਲਿਆ ਲੁੱਟ ਦਾ ਨਜ਼ਾਰੇ ਪੂਰੀ ਘਰ ਦੱਸਦੀ ਐ ਸ਼ੁਕਣੀ ਨੰਦ ਤੱਕ ਦੇ ਬਾਪੂ ਨੇ ਸੀ ਕੈਸ਼ ਲੁੱਟ ਦਾ ਨਜ਼ਾਰੇ ਪੂਰੀ ਘਰ ਦੱਸਦੀ ਐ ਰੱਖਦਾ ਸੀ ਬੋਰੀਆਂ ਜੋ ਤੜੀਆਂ ਉੱਥੇ ਰੱਖਦਾ ਸੀ ਬੋਰੀਆਂ ਜੋ ਤੜੀਆਂ ਇੱਥੇ ਆ ਕੇ ਰਖਾਣਾ ਓ ਰੋਗ ਮਿੱਤਰੋ ਟਿਪ ਦਿੰਦੇ ਸੀਗੇ ਇੱਥੇ ਲੈਣੀ ਪੈ ਗਈ ਉੱਥੇ ਟਿਪ ਦਿੰਦੇ ਸੀਗੇ ਇੱਥੇ ਲੈਣੀ ਪੈ
रब ने बनाए ने संजोग मित्रों
ਬਿਲਕੁਲ ਸਹੀ। ਬਾਕੀ ਇੱਕ ਗੱਲ ਹੈ ਕਿ ਜ਼ਿੰਦਗੀ ਚ ਜਿੰਨਾ ਮਰਜ਼ੀ ਪੈਸਾ ਕਮਾ ਲਈਏ ਪਰ ਐਸ਼ ਜਿਹੜੀ ਮਾਂ ਬਾਪ ਦੇ ਸਿਰ ਤੇ ਹੁੰਦੀ ਹੈ ਜੋ ਉਹ ਐਸ਼ ਨਹੀਂ ਤੁਸੀਂ ਕਰ ਸਕਦੇ। ਬੇਸ਼ੱਕ ਤੁਹਾਡੇ ਕੋਲ ਫਾਈਨੈਂਸ਼ੀਅਲੀ ਤੁਸੀਂ ਬਹੁਤ ਜ਼ਿਆਦਾ ਸਟਰੋਂਗ ਹੋ ਗਏ, ਤੁਹਾਡੇ ਤੋਂ ਘਰ ਵਧੀਆ ਹੋ ਗਿਆ, ਤੁਹਾਡੇ ਤੋਂ ਕਾਰਾਂ ਵਧੀਆ ਹੋ ਗਈਆਂ, ਪਰ ਜਿਹੜੀ ਐਸ਼ ਤੁਸੀਂ ਆਪਣੇ ਪਿਓ ਦੇ ਸਿਰ ਤੇ ਕੀਤੀ ਹੁੰਦੀ ਹੈ ਨਾ, ਐਕਚੁਅਲ ਚ ਉਹੀ ਹੁੰਦੀ ਹੈ। ਜਦੋਂ ਤੁਹਾਡੇ ਸਿਰ ਤੇ ਆਉਂਦੀ ਹੈ ਤਾਂ ਫਿਰ ਉਹ ਐਸ਼ ਨਹੀਂ ਰਹਿ ਜਾਂਦੀ, ਜਿੰਨਾ ਮਰਜ਼ੀ ਕਮਾ ਲਓ ਫਿਰ ਉਹ ਜ਼ਿੰਮੇਦਾਰੀ ਹੀ ਹੋ ਜਾਂਦੀ ਹੈ, ਫਿਰ ਤੁਸੀਂ ਜ਼ਿੰਮੇਦਾਰੀਆਂ ਚ ਬਹਿ ਜਾਂਦੇ ਕਿਉਂਕਿ ਤੁਹਾਡੇ ਬੱਚੇ ਹੁੰਦੇ ਆ ਅੱਗੇ ਖੜੇ ਜਿਨ੍ਹਾਂ ਨੇ ਤੁਹਾਡੇ ਸਿਰ ਤੇ ਐਸ਼ ਕਰਨੀ ਹੁੰਦੀ ਹੈ, ਤੇ ਫਿਰ ਤੁਸੀਂ ਵੀ ਓਦਾਂ ਹੀ ਕਲਪਦੇ ਆ ਜਿੱਦਾਂ ਤੁਹਾਡਾ ਪਿਓ ਕਲਪਦਾ ਹੁੰਦਾ ਸੀਗਾ ਵੀ ਇਹ ਪੈਸਾ ਏਦਾਂ ਨੀ ਕਮਾ ਹੁੰਦਾ, ਮਿਹਨਤ ਲੱਗਦੀ ਹੈ ਪਰ ਕੌਣ ਸਮਝੇ ਤੇ ਕਿਹਦੀਆਂ ਗੱਲਾਂ। ਸੋ ਇਹ ਏਦਾਂ ਹੀ ਚੱਲਦੀ ਰਹਿੰਦੀ ਆ, ਪਰ ਕੋਈ ਗੱਲ ਨੀ ਜੀ, ਵਕਤ ਦੇ ਨਾਲ ਵੀ ਜੇ ਜ਼ਿੰਮੇਦਾਰੀ ਦਾ ਅਹਿਸਾਸ ਹੋ ਜਾਵੇ ਤਾਂ ਬਹੁਤ ਵਧੀਆ। ਔਰ ਜਦੋਂ ਤੁਹਾਨੂੰ ਜਿਹਨੂੰ ਜ਼ਿਆਦਾ ਆਪਣੀ ਜ਼ਿੰਮੇਦਾਰੀ ਦਾ ਅਹਿਸਾਸ ਹੁੰਦਾ ਨਾ, ਉਹਨੂੰ ਓਨਾ ਹੀ ਆਪਣੇ ਪਿਓ ਦੀ ਇੱਜ਼ਤ, ਮਾਂ ਪਿਓ ਦੀ ਇੱਜ਼ਤ ਜਿਹੜੀ ਆ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਫਿਰ ਪਤਾ ਲੱਗਦਾ ਹੈ ਮਾਂ ਬਾਪ ਬਣ ਕੇ ਪਤਾ ਲੱਗਦਾ ਹੈ ਕਿ ਮਾਂ ਬਾਪ ਦੀ ਕੀ ਜਗ੍ਹਾ ਹੁੰਦੀ ਹੈ ਜ਼ਿੰਦਗੀ ਦੇ ਵਿੱਚ। ਨਹੀਂ ਤਾਂ ਯਾਦ ਕਰੋ ਜਦੋਂ ਛੋਟੇ ਹੋਈਦਾ ਸੀ ਬੜੀਆਂ ਸ਼ਿਕਾਇਤਾਂ ਵੀ ਹੁੰਦੀਆਂ ਸੀ ਮਾਂ ਪਿਓ ਤੋਂ ਵੀ ਆਹ ਨਹੀਂ ਲੈ ਕੇ ਦਿੱਤਾ, ਫਲਾਨੇ ਸਾਡੇ ਦੋਸਤ ਕੋਲ ਆਹ ਹੈਗਾ ਆ, ਸਾਡੇ ਕੋਲ ਇਹ ਨਹੀਂ ਹੈਗਾ। ਸੋ ਇਹੋ ਜਿਹੇ ਕੰਪੈਰੀਜ਼ਨ ਹੁੰਦੇ ਸੀਗੇ ਬਹੁਤ, ਹੈ ਨਾ। ਔਰ ਪਰ ਜ਼ਿੰਦਗੀ ਚ ਜਦੋਂ ਤੁਹਾਡੇ ਸਿਰ ਤੇ ਆ ਕੇ ਚੀਜ਼ਾਂ ਪੈਂਦੀਆਂ ਫਿਰ ਅਹਿਸਾਸ ਹੁੰਦਾ ਤੇ ਕਿਸ ਭਾਅ ਵਿਕਦੀ ਹੈ। ਸਲੋ ਜੀ, ਰਵਿੰਦਰ ਸਿੰਘ ਧਨੀ ਹੁਣੀ ਵੀ ਆ ਰਿਹਾ। ਲੈ ਜੀ, ਧਨੀ ਵੀਰਾ ਵੀ ਆ ਗਿਆ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਕੀ ਹਾਲ ਚਾਲ ਹੈ ਜੀ। ਬਹੁਤ ਵਧੀਆ ਹਾਲ ਚਾਲ ਹੈ ਧਨੀ, ਬੁੱਧਵਾਰ ਦੀ ਸਵੇਰ ਹੈ ਤਾਂ ਯਾਦਾਂ ਦੀ ਅੱਜ ਅਸੀਂ ਧੂਣੀ ਵਾਲੀ ਹੋਈ ਹੈ ਕਿਉਂਕਿ ਸਰਦੀਆਂ ਦੇ ਦਿਨ ਆ, ਠੁਰ ਠੁਰ ਕਰਦੇ ਪਏ ਆ ਪਰ ਹੱਥ ਸੇਕ ਪਏ ਸਾਡੇ ਨਿੱਕੇ ਹੋ ਗਏ ਆ ਕਿਉਂਕਿ ਯਾਦ ਕਰ ਰਹੇ ਅਸੀਂ ਆਪਣੇ ਬਚਪਨ ਦੀਆਂ ਯਾਦਾਂ ਸਰਦੀਆਂ ਦੀ ਰੁੱਤ ਨਾਲ ਜੁੜੀਆਂ ਹੋਈਆਂ। ਸੋ ਕੋਈ ਯਾਦ ਹੈਗੀ ਹੈ ਤਾਂ ਜ਼ਰੂਰ ਸਾਂਝੀ ਕਰੇ। ਅੱਛਾ, ਤੇ ਉਸ ਤੋਂ ਬਾਅਦ ਘੁੰਮਣ ਅੰਕਲ ਨੇ ਕਿਹਾ ਸਤਿ ਸ਼੍ਰੀ ਅਕਾਲ ਜੀ, ਉਦੋਂ ਕਹਿੰਦੇ ਸੀ ਪਰਾਹੁਣੇ ਪਰਾਹੁਣੇ ਆਏ ਰੋਟੀ ਖਾਈਏ, ਹੁਣ ਕਹਿੰਦੇ ਆ ਪਰਾਹੁਣੇ ਜਾਣ ਤੇ ਰੋਟੀ ਖਾਈਏ। ਅੰਕਲ ਨੇ ਵੀ ਤੱਥ ਕੱਢੇ ਹੋਏ ਆ ਜ਼ਿੰਦਗੀ ਦੇ, ਹੈ। ਇਹ ਵੀ ਨੀ ਹੁੰਦਾ ਵੀ ਪਰਾਹੁਣੇ ਜਾਣ ਤੇ ਰੋਟੀ ਖਾਈਏ, ਹੁਣ ਇਹ ਹੁੰਦਾ ਜੇ ਪਰਾਹੁਣਿਆਂ ਨੇ ਆਉਣਾ ਤੇ ਕੀ ਬਣਾਈਏ। ਸੋਚੋ ਭਈ ਪੈਂਟਰੀਜ ਭਰੀਆਂ ਹੁੰਦੀਆਂ ਚੀਜ਼ਾਂ ਨਾਲ, 100 ਚੀਜ਼ਾਂ ਬਣਾਉਣੀ ਹੁੰਦੀਆਂ ਪਰ ਫਿਰ ਵੀ ਐਂ ਸੋਚਣ ਲੱਗ ਜਾਂਦੇ ਵੀ ਅੱਜ ਫਲਾਨੇ ਨੇ ਜੇ ਆਉਣਾ ਤੇ ਕੀ ਬਣਾਈਏ। ਗੱਲ ਇਹ ਹੋ ਗਈ ਵੀ ਬਣਾ ਕੇ ਖਲਾਉਣ ਦੀ ਗੱਲ ਨੀ ਹੁੰਦੀ, ਉਹ ਦਿਖਾਉਣ ਦੀ ਗੱਲ ਜ਼ਿਆਦਾ ਹੁੰਦੀ ਆ ਵੀ ਅਸੀਂ ਡੋਂਗਿਆਂ ਚ ਸਜਾ ਸਜਾ ਕੇ ਆਹਾ ਆਹਾ ਕੁਛ ਬਣਾਇਆ ਵੀ ਅਸੀਂ ਇਹਨਾਂ ਦੇ ਘਰ ਗਏ ਸੀ ਤੇ ਉਹਨਾਂ ਨੇ ਆਹਾ ਆਹਾ ਚੀਜ਼ਾਂ ਬਣਾਈਆਂ ਸੀ, ਹੁਣ ਜੇ ਉਹਨਾਂ ਨੇ ਆਉਣਾ ਤੇ ਅਸੀਂ ਕਿੱਦਾਂ ਦੋ ਚੀਜ਼ਾਂ ਘੱਟ ਕਰ ਦਈਏ। ਗੱਲ ਇਹ ਹੋ ਗਈ ਆ, ਬਚਪਨ ਚ ਯਾਦ ਕਰੋ ਕੋਈ ਪ੍ਰਾਹੁਣਾ ਹੁੰਦਾ ਸੀ ਤਾਂ ਕਿਹੜਾ ਫੋਨ ਕਰਕੇ ਆਉਂਦਾ ਹੁੰਦਾ ਸੀ ਵੀ ਮੈਂ ਆਉਣਾ ਆ, ਜੋ ਘਰ ਚ ਬਣਿਆ ਹੋਣਾ ਉਹੀ ਖਾ ਲੈਣਾ, ਹੈ ਨਾ। ਮੈਨੂੰ ਯਾਦ ਆ ਵੀ ਸਾਡੇ ਮੇਰੇ ਫੁੱਫੜ ਜੀ, ਸੁੱਖ ਨਾਲ ਚਲੋ ਫੁੱਫੜਾਂ ਵਰਗੇ ਨੀ ਹੁੰਦੇ ਸੀ, ਵੱਡੇ ਫੁੱਫੜ ਜੀ ਤਾਂ ਬਹੁਤ ਹੀ ਸਾਊ, ਉਹਨਾਂ ਨੇ ਕਈ ਵਾਰੀ ਆਉਣਾ ਤੇ ਘਰ ਚ ਸਾਡੇ ਕੁਛ ਵੀ ਨੀ ਹੋਣਾ ਨਾ, ਤਾਂ ਉਹਨਾਂ ਨੇ ਕਹਿਣਾ ਵੀ ਮੈਨੂੰ ਜੇ ਅਸੀਂ ਚਾਹ ਬਣਾਉਣੀ ਤਾਂ ਉਹਨਾਂ ਨੇ ਕਹਿਣਾ ਜੇ ਰੋਟੀ ਕੋਈ ਪਈ ਆ ਤਾਂ ਉੱਤੇ ਵੀ ਮੈਨੂੰ ਜੇ ਸਬਜ਼ੀ ਹੈਗੀ ਠੀਕ ਹੈ, ਨਹੀਂ ਤਾਂ ਤੂੰ ਮੈਨੂੰ ਅਚਾਰ ਨਾਲ ਹੀ ਦੇ ਦੇ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸੀਗੀਆਂ, ਕੋਈ ਦਿਖਾਵਾ ਨੀ ਹੁੰਦਾ ਸੀਗਾ, ਜੋ ਘਰ ਦੇ ਵਿੱਚ ਹੈਗਾ ਹੈਗਾ, ਤੇ ਚਾਹ ਦੇ ਨਾਲ ਜੇ ਸਰਦੀਆਂ ਤਾਂ ਪਿੰਨੀਆਂ ਰੱਖ ਦੋ, ਨਹੀਂ ਤਾਂ ਦੇਸੀ ਬਿਸਕੁਟ ਜਿਹੜੇ ਬਣਾਏ ਹੁੰਦੇ ਸੀਗੇ ਉਹ ਰੱਖ ਦੋ, ਹੋਰ ਕਿਹੜੀਆਂ ਸੁਗਾਤਾਂ ਹੁੰਦੀਆਂ ਸੀ, ਜੇ ਬਹੁਤੀ ਕੋਈ ਗੱਲ ਹੁੰਦੀ ਸੀਗੀ ਤਾਂ ਫਿਰ ਜਾ ਕੇ ਜਿਹੜੀ ਹਲਵਾਈ ਦੀ ਦੁਕਾਨ ਤੋਂ ਭੇਜਦੇ ਹੁੰਦੇ ਸੀ, ਘਰਦਿਆਂ ਨੇ ਪੈਸੇ ਦੇ ਕੇ ਭੇਜ ਦੇਣਾ ਵੀ ਉੱਥੋਂ ਜਾਓ ਸਮੋਸੇ ਲੈ ਆਓ ਜਾਂ ਰਸਗੁੱਲੇ ਲੈ ਆਓ, ਤੇ ਉਹ ਵੀ ਬਹੁਤੀ ਕੋਈ ਨਵਾਂ ਜਿਹਾ ਆਇਆ ਹੋਵੇ, ਹਨਾ, ਤੇ ਫੇਰ ਹੁੰਦਾ ਸੀਗਾ। ਸੋ ਇਹ ਚੀਜ਼ ਹੁੰਦੀ ਸੀ ਜੀ। ਤੇ ਗੁਰਿੰਦਰ ਸਿੰਘ ਹੁਣ ਕਹਿੰਦੇ ਅਸੀਂ ਤਾਂ ਜੀ ਸਾਈਕਲ ਨੂੰ ਹੀ ਤਰਸਦੇ ਰਹੇ, ਗੱਲ ਤਾਂ ਇਹ ਆ ਨਾ, ਪਰ ਉਹ ਜਿਹੜਾ ਤਰਸਦੇ ਹੁੰਦੇ ਸੀ ਉਸ ਤਰਸਦੇ ਦਾ ਤਾਂ ਮਜ਼ਾ ਲੈਂਦੇ ਪਏ ਆ ਹੁਣ ਤੁਸੀਂ, ਨਹੀਂ ਜੇ ਉਸ ਚੀਜ਼ ਨੂੰ ਤੁਸੀਂ ਨਾ ਤਰਸਿਆ ਹੁੰਦਾ ਇਸ ਵੇਲੇ, ਤੇ ਤੁਸੀਂ ਇਸ ਵੇਲੇ ਉਸ ਚੀਜ਼ ਦਾ ਮਜ਼ਾ ਕਿੱਦਾਂ ਲੈਣਾ ਸੀ, ਔਰ ਜਿਹੜਾ ਸਾਈਕਲ ਤੋਂ ਇੱਥੇ ਤੱਕ ਦਾ ਸਫ਼ਰ ਆ ਉਹਦੇ ਤੇ ਤੁਸੀਂ ਪ੍ਰਾਊਡ ਕਿੱਦਾਂ ਫੀਲ ਕਰਨਾ ਸੀਗਾ, ਹਨਾ। ਸੋ ਇਹੀ ਗੱਲ ਆ, ਜਿਹੜੇ ਵੀ ਮੈਨੂੰ ਲੱਗਦਾ ਹੁੰਦਾ ਜ਼ਿਆਦਾ ਅਸੀਂ ਲਿਸਨਰਸ ਹਰਮਨ ਰੇਡੀਓ ਤੋਂ ਹੈਗੇ, ਸਾਰੇ ਸਾਧ ਮੁਰਾਦੇ ਜਏ ਆ, ਆਪਣੇ ਵਰਗੇ ਸਧਾਰਨ ਜੇ ਲੋਕ ਆ ਜਿਨ੍ਹਾਂ ਨੂੰ ਸਿਲਵਰ ਸਪੂਨ ਨਾਲ ਨੀ ਫੀਡ ਕੀਤਾ ਗਿਆ ਬਚਪਨ ਚ, ਜਿਨ੍ਹਾਂ ਨੂੰ ਫੀਡ ਕੀਤੀਆਂ ਗਈਆਂ ਮਾਂ ਪਿਓ ਦੀਆਂ ਚੰਗੀਆਂ ਝਿੜਕਾਂ ਗਾਲਾਂ ਘੂਰੀਆਂ ਨਾਲ, ਬਹੁਤ ਸਾਰਾ ਪਿਆਰ, ਉਹ ਚੀਜ਼ਾਂ ਸਾਡੇ ਜ਼ਿਹਨ ਦੇ ਵਿੱਚ ਵਸੀਆਂ ਹੋਈਆਂ, ਇਸ ਕਰਕੇ ਅਸੀਂ ਇੱਕ ਦੂਜੇ ਦੀ ਗੱਲ ਦੇ ਨਾਲ ਬਹੁਤ ਛੇਤੀ ਕਨੈਕਟ ਕਰ ਲੈਂਦੇ ਹਾਂ। ਸੋ ਬਿਲਕੁਲ ਆ ਜੀ, ਸਾਈਕਲ ਨੂੰ, ਸਾਈਕਲ ਦੀ ਵੀ ਗੱਲ ਕਰੀਏ, ਘਰ ਚ ਦੋ ਸਾਈਕਲ ਹੁੰਦੇ ਸੀ, ਇੱਕ ਡੈਡੀ ਦਾ ਤੇ ਇੱਕ ਮੰਮੀ ਦਾ, ਤੇ ਮੈਨੂੰ ਤਾਂ ਖੈਰ ਬਹੁਤਾ ਸਾਈਕਲ ਚਲਾਉਣਾ ਆਇਆ ਨਹੀਂ, ਚਲਾ ਲੈਂਦੀ ਸੀਗੀ ਕੰਮ ਗੁਜ਼ਾਰੇ ਜੋਗਾ ਮੈਂ, ਤੇ ਬਿਲਕੁਲ ਅੱਛਾ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਵੀ ਇੱਕ ਹੋਰ ਚੀਜ਼ ਜਿਹੜੀ ਸਰਦੀਆਂ ਦੇ ਵਿੱਚ ਬੜੀ ਹੁੰਦੀ ਸੀਗੀ, ਉਹ ਹੁੰਦੀ ਸੀਗੀ ਜੀ ਜਿਹੜੀਆਂ ਮਾਵਾਂ ਸਾਡੀਆਂ ਸਵੈਟਰ ਬੁਣਦੀਆਂ ਹੁੰਦੀਆਂ ਸੀਗੀਆਂ, ਹੈ ਨਾ। ਅੱਛਾ, ਇੰਨਾ ਕੰਮ ਕਾਰ ਕਰਕੇ ਉਹਨਾਂ ਤੋਂ ਫਿਰ ਵੀ ਟਾਈਮ ਹੁੰਦਾ ਸੀਗਾ ਵੀ ਉਹ ਹਰ ਸੀਜ਼ਨ ਚ ਜ਼ਿਆਦਾ ਨਹੀਂ ਤਾਂ 5-6 ਕੋਟੀਆਂ ਸਵੈਟਰ ਤਾਂ ਲਾ ਹੀ ਲੈਂਦੀਆਂ ਹੁੰਦੀਆਂ ਸੀਗੀਆਂ। ਕਮਾਲ ਦੀ ਗੱਲ ਆ ਵੈਸੇ, ਉਹਨਾਂ ਨੂੰ ਨਾ ਕਿਊਟ ਆ, ਮੈਂ ਤਾਂ ਅੱਗੇ ਕਿ ਸੋਚਦੀ ਹੁੰਦੀ ਆ ਬਈ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਹੱਥਾਂ ਚ ਜਦੋਂ ਕਿਤੇ ਵਿਹਲੀਆਂ ਬੈਠਣਾ ਤੇ ਉਹਨਾਂ ਦੇ ਹੱਥਾਂ ਚ ਸਲਾਈਆਂ ਹੁੰਦੀਆਂ ਸੀਗੀਆਂ, ਤੇ ਘਰਦਿਆਂ ਦੇ ਜਿਹੜੇ ਸਾਡੇ ਕੱਪੜੇ ਵਗੈਰਾ ਹੁੰਦੇ ਸੀਗੇ ਜਾਂ ਗਰਮੀਆਂ ਦੀਆਂ ਚੀਜ਼ਾਂ ਹੁੰਦੀਆਂ ਸੀ, ਕੋਈ ਕੋਈ ਹੁੰਦਾ ਸੀ ਜਿਹੜਾ ਰੈਡੀਮੇਡ ਹੁੰਦਾ ਸੀ, ਜ਼ਿਆਦਾਤਰ ਸਾਰੇ ਸਿਆਲੀ ਜਿਹੜੇ ਕੱਪੜੇ ਹੁੰਦੇ ਸੀਗੇ ਉਹ ਮੰਮੀ ਦੇ ਸਾਡਿਆਂ ਦੇ ਹੱਥਾਂ ਦੇ ਹੀ ਬੁਣੇ ਹੁੰਦੇ ਸੀਗੇ, ਔਰ ਮੰਮੀ ਨੇ ਫਰੋਕਾਂ ਵੀ ਸਾਡੀਆਂ ਨਾ ਉੱਨ ਨਾਲ ਹੀ ਬੁਣੀਆਂ ਹੁੰਦੀਆਂ ਸੀਗੀਆਂ, ਔਰ ਅਜੇ ਤੱਕ ਵੀ ਬੁਣਦੇ ਆ, ਪਰ ਹੁਣ ਥੋੜੀ ਜਿਹੀ ਸਿਹਤ ਡਾਊਨ ਹੋਣ ਕਰਕੇ ਘੱਟ ਗਿਆ ਕੰਮ। ਅੱਛਾ, ਅੱਗੇ ਬੁਣਤੀਆਂ ਜਿਹੜੀਆਂ ਜਨਾਨੀਆਂ ਉਹ ਬਹੁਤ ਦੇਖਦੀਆਂ ਹੁੰਦੀਆਂ ਸੀ, ਕਿਸੇ ਨੇ ਸਵੈਟਰ ਪਾ ਕੇ ਅਸੀਂ ਨਿਕਲਦੇ ਹੋਣਾ ਤਾਂ ਕਿਸੇ ਨੇ ਖੜੇ ਕਰ ਲੈਣਾ, ਤੇਰੇ ਬੁਣਤੀ ਦੇਖੀ, ਅੱਛਾ ਚਾਰ ਕੁੰਡੇ ਇੱਧਰੋਂ ਚੱਕੇ ਤੇ ਤਿੰਨ ਇੱਧਰੋਂ ਕੱਟੇ, ਤੋਂ ਇੱਥੋਂ ਇੱਕ ਘਟਾ ਤਾ ਤੇ ਇੱਧਰੋਂ ਵਧਾ ਤਾ, ਅਸੀਂ ਖੜਿਆਂ ਨੇ ਦੇਖੀ ਜਾਣਾ ਵੀ ਲੈ ਆਂਟੀ ਨੇ ਕਰ ਲਈ ਸਕੈਨ ਹੁਣ। ਸੋ ਉਹ ਚੀਜ਼ ਰਾਹ ਜਾਂਦੇ ਦੀ ਬੁਣਤੀ ਜਿਹੜੀਆਂ ਉਹ ਔਰਤਾਂ ਹੁੰਦੀਆਂ ਸੀਗੀਆਂ ਉਹਨਾਂ ਨੇ ਲਾ ਲੈਣੀ ਤੇ ਫਿਰ ਉਹ ਪਾਉਣੀ ਵੀ ਹਾਂ ਬੁਣਤੀ ਮੈਂ ਫਲਾਨੇ ਦੇ ਸਵੈਟਰ ਤੇ ਦੇਖੀ ਸੀ, ਯਾਨੀ ਉਹਨਾਂ ਦੀ ਆਪਸ ਚ ਗੱਲਾਂ ਵੀ ਇਹੀ ਹੁੰਦੀਆਂ ਸੀਗੀਆਂ ਵੀ ਮੈਂ ਫਲਾਨੇ ਦੇ ਸਵੈਟਰ ਤੇ ਆਹ ਬੁਣਤੀ ਦੇਖੀ ਸੀ ਤੇ ਆਹ ਪਾਇਆ ਸੀ, ਤੇ ਅੱਜ ਕੱਲ੍ਹ ਤੁਸੀਂ ਕਦੇ ਕਿਸੇ ਨੂੰ ਇਹ ਗੱਲਾਂ ਕਰਦੇ ਦੇਖਿਆ ਨਾ ਜੀ। ਤੇ ਜੀ, ਤੇ ਚਲੋ ਜੀ, ਸਵੈਟਰ ਹੁੰਦੇ ਸੀਗੇ ਤੇ ਬੁਣਤੀਆਂ ਪੈਂਦੀਆਂ ਹੁੰਦੀਆਂ ਸੀ, ਤਾਂ ਹੋਰ ਇੱਕ ਚੀਜ਼ ਹੁੰਦੀ ਸੀ ਰਾਸ਼ੇ ਜਿਹੜੇ ਆ ਸ਼ੋਲ ਵੇਚਣ ਆਉਂਦੇ ਹੁੰਦੇ ਸੀ ਇਹਨਾਂ ਦਿਨਾਂ ਦੇ ਵਿੱਚ, ਹਨਾ। ਉਹ ਗੋਰੇ ਗੋਰੇ ਜਿਹੇ ਕਸ਼ਮੀਰੀ ਰਾਸ਼ੇ ਹੁੰਦੇ ਸੀਗੇ, ਮੈਨੂੰ ਯਾਦ ਆ ਉਹਨਾਂ ਨੇ ਪੰਡ ਜਿਹੜੀ ਮੋਢਿਆਂ ਤੇ ਰੱਖੀ ਹੋਣੀ ਤਾਂ ਫਿਰ ਉਹ ਸ਼ੋਲ ਜਿਹੜੇ ਆ ਉਹ ਵੇਚਣ ਆਉਣੇ, ਤੇ ਕਿੰਨੀ ਬਾਰਗਨਿੰਗ ਹੁੰਦੀ ਸੀ, ਉਹਨਾਂ ਨੂੰ ਬਿਠਾ ਲੈਣਾ ਤੇ ਨਾਲ ਜਿਹੜੀਆਂ ਆਂਢਣਾ ਗੁਆਂਢਣਾਂ ਹੁੰਦੀਆਂ ਸੀ ਉਹਨਾਂ ਨੇ ਵੀ ਆ ਜਾਣਾ, ਤਾਂ ਫਿਰ ਅੱਛਾ ਭਾਈ ਇੰਨੇ ਲੈ ਲਾਂਗੇ, ਇੰਨੇ ਦੇ ਕਰਦੇ, ਇੰਨੇ ਦੇ ਲੈ ਲਾਂਗੇ, ਇੰਨੇ ਦੇ ਕਰ, ਨਹੀਂ ਫਿਰ ਤੂੰ ਜਾ, ਰਹਿਣ ਦੇ ਅਸੀਂ ਨੀ ਲੈਣੇ, ਨਾਲੇ ਦਿਲ ਚ ਐ ਹੋਈ ਜਾਣਾ ਵੀ ਜੇ ਸੱਚੀ ਚਲਾ ਗਿਆ ਤਾਂ ਪਸੰਦ ਤਾਂ ਮੈਨੂੰ ਹੈਗਾ। ਉਹਨੇ ਵੀ ਵਿਚਾਰੇ ਨੇ ਤਰਲੇ ਕੱਢੀ ਜਾਣੇ, ਨਹੀਂ ਬੀਬੀ ਜੀ ਏਦਾਂ ਕਿੱਦਾਂ, ਇਹ ਬਹੁਤ ਘੱਟ ਏਦਾਂ ਜੀ, ਅਸੀਂ ਤੇ ਇੰਨਾ ਨੀ ਦੇ ਸਕਦੇ। ਉਹ ਬਾਰਗੇਨਿੰਗ ਜੀ ਸਾਨੂੰ ਨਿਆਣਿਆਂ ਨੂੰ ਬੜਾ ਮਜ਼ਾ ਆਉਂਦਾ ਹੁੰਦਾ ਸੀ ਦੇਖਦਿਆਂ ਨੂੰ ਵੀ ਦੇਖੀਏ ਕੌਣ ਜਿੱਤਦਾ ਤੇ ਕੌਣ ਹਾਰਦਾ। ਸੋ ਉਹ ਵੀ ਇੱਕ ਯਾਦ ਜਿਹੜੀ ਰਾਸ਼ੀਆਂ ਨਾਲ ਜੁੜੀ ਹੋਈ ਮੇਰੇ ਦਿਮਾਗ 'ਚ ਸੀ ਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਤੇ ਚਲੋ ਜੀ, ਸਵੈਟਰਾਂ ਦੀਆਂ ਗੱਲਾਂ ਹੋਈਆਂ, ਬੁਣਤੀਆਂ ਦੀਆਂ ਗੱਲਾਂ ਹੋਈਆਂ, ਤੇ ਦੇਖ ਕੇ ਗੀਤ ਸੁਣਨਾ ਤਾਂ ਇਹ ਵਾਲਾ ਨਾਲ ਬਣਦਾ ਹੈ। ਸੋ ਇਹ ਵਾਲਾ ਗੀਤ ਤੁਹਾਡੇ ਸਾਰਿਆਂ ਦੇ ਲਈ।
ਮੋਰਾਂ रंग बिरंगियां कोटियां हस हस पाइया बहुत हंडाइया उमरा सी जद छोटिया वालिया मोरा वालिया रंग बिरंगिया कोटिया हस हस पाइया बहुत हंडाइया उमरा सी जद छोटिया कैंट कुची दे टैग गलो हुण लाए नहीं जाते कैंट कुची दे टैग गलो हुण लाए नहीं जाते नी मां तेरे बुने स्वेटर ने तू पाए नहीं विखावे पारे पै गए ने खून दे नालों गूड़े रिश्ते फिके पै गए ने बुनिया री जाय उत्ते विखावे पारे पै गए ने खून दे नालों गूड़े रिश्ते फिके पै गए ने वट के अगे पिछे पैर हटाए नहीं जांदे वध के अगे पिछे पैर हटाए नहीं जांदे नी मां तेरे बुने स्वेटर ने तू पाए नहीं जांदे नी मां तेरे बुने स्वेटर ने तू पाए नहीं दब के भी खुश रख दी जियां अपना कहना गट्टा भी पा दिता तियां अपनी सदरां दब के भी खुश रख दी जियां अपना कहना गट्टा भी पा दिता तियां मुड़ नहीं होना जद तक कर्जे लाए नहीं जांदे परिचालना नाले याद करामा तेनू बैनी पाल मजबूर बड़ावा माफ कर दे मैनू वेख मन परिचालना नाले याद करामा तेनू बैनी पाल मजबूर बड़ावा माफ कर दे मैनू जस्सी लोके तो भी बोल पुगाए नहीं जांदे जस्सी लोके तो भी बोल पुगाए नहीं जांदे नी तेरे बुने स्वेटर ने तू पाए नहीं जांदे नी मां तेरे बुने स्वेटर ने तू पाए नहीं जांदे
बहुत ही सोहना गीत मैं सच्ची इमोशनल हो गई गीत सुनती सुनती सो इमोशनल हो गई ना सिर्फ अपनी मां नू याद करके बल्कि उन्हां सारियां मावां नू याद करके जिन्हां नू असीं सारे छड्ड रहे हां साडियां सारियां मावां ਉਹਨਾਂ ਦੇ ਹੱਥ ਦਾ ਨਿੱਘ, ਉਹ ਨਿੱਘੇ ਸਵੈਟਰ, ਉਹਨਾਂ ਦੇ ਹੱਥਾਂ ਦੇ ਉਹ ਸਵਾਦ, ਉਹਨਾਂ ਦਾ ਉਹ ਮੂੰਹ, ਉਹ ਦੁਲਾਰ, ਉਹ ਭੂਰੀਆਂ, ਉਹ ਕਦੀ ਕਦੀ ਉਹਨਾਂ ਦੀਆਂ ਸਾਡੇ ਲੱਗ ਜਾਣ ਵਾਲੇ ਥੱਪੜ। ਸੋ ਉਹ ਹੱਥ ਮਾਂ ਦੇ ਹੱਥ। ਪਰਮਾਤਮਾ ਹਮੇਸ਼ਾ ਸਾਰੀਆਂ ਮਾਵਾਂ ਨੂੰ ਖੁਸ਼ ਰੱਖੇ, ਚੜ੍ਹਦੀ ਕਲਾ ਚ ਰੱਖੇ ਔਰ ਉਹਨਾਂ ਦੀ ਸਿਹਤ ਹਮੇਸ਼ਾ ਠੀਕ ਠਾਕ ਰੱਖੇ, ਕਿਉਂਕਿ ਜ਼ਿੰਦਗੀ ਤੇ ਜਿਸ ਤੌਰ ਤੇ ਅਸੀਂ ਹੁਣ ਪਹੁੰਚ ਗਏ ਹਾਂ ਤੇ ਔਰ ਛੱਡ ਆਏ ਹਾਂ ਮਾਂ ਬਾਪ ਨੂੰ, ਤੇ ਇੱਕ ਗੱਲ ਦਾ ਹਮੇਸ਼ਾ ਦਿਲ ਦੇ ਵਿੱਚ ਖੌਫ ਜਿਹਾ ਬਣਿਆ ਰਹਿੰਦਾ ਹੈ। ਜਦੋਂ ਤੱਕ ਉਹਨਾਂ ਦੇ ਮਾਂ ਬਾਪ ਸਿਰ ਤੇ ਹੁੰਦੇ ਆ, ਜਦੋਂ ਤੱਕ ਸਾਡੇ ਗ੍ਰੈਂਡ ਪੇਰੈਂਟਸ ਸਿਰ ਤੇ ਹੁੰਦੇ ਆ ਨਾ, ਉਦੋਂ ਤੱਕ ਸਾਨੂੰ ਆਪਣੇ ਮਾਂ ਪਿਓ ਜਵਾਨ ਲੱਗਦੇ ਹੁੰਦੇ ਆ, ਜੇ ਫੇਰ ਵੀ ਲੱਗਦਾ ਹੁੰਦਾ ਵੀ ਨਹੀਂ ਅਜੇ ਤੱਕ ਸਾਡੇ ਗ੍ਰੈਂਡ ਪੇਰੈਂਟਸ ਆ। ਸੋ ਸਾਡੇ ਜਿਹੜੇ ਇੱਕ ਦਿਲ ਦਾ ਫੀਅਰ ਹੁੰਦਾ ਉਹ ਸਿਰਫ ਸਾਡੇ ਗ੍ਰੈਂਡ ਪੇਰੈਂਟਸ ਤੱਕ ਹੁੰਦਾ ਵੀ ਹਾਏ ਸਾਡੇ ਗ੍ਰੈਂਡ ਪੇਰੈਂਟਸ, ਔਰ ਜਦੋਂ ਸਾਡੇ ਗ੍ਰੈਂਡ ਪੇਰੈਂਟਸ ਨਹੀਂ ਰਹਿੰਦੇ ਔਰ ਸਾਡੇ ਪੇਰੈਂਟਸ ਉਸ ਜਗ੍ਹਾ ਤੇ ਆ ਜਾਂਦੇ ਆ, ਤੇ ਉਹ ਡਰ ਸਾਡਾ ਆਪਣੇ ਪੇਰੈਂਟਸ ਨੂੰ ਲੈ ਕੇ ਬਣ ਜਾਂਦਾ, ਉਹਨਾਂ ਦੀ ਸਿਹਤ ਨੂੰ ਲੈ ਕੇ ਬਣ ਜਾਂਦਾ, ਉਹਨਾਂ ਦੀ ਉਮਰ ਨੂੰ ਲੈ ਕੇ ਬਣ ਜਾਂਦਾ, ਔਰ ਇਹ ਜਿਹੜਾ ਚੱਕਰ ਚੱਲਦਾ ਰਹਿੰਦਾ ਸੇਮ ਇਸੇ ਤਰ੍ਹਾਂ ਕਿ ਜਿਸ ਤਰ੍ਹਾਂ ਸਾਡੇ ਬੱਚਿਆਂ ਦਾ, ਸਾਡੇ ਬੱਚਿਆਂ ਚ ਵੀ ਇਹੀ ਫਿਕਰ ਆਉਣ ਲੱਗ ਜਾਂਦਾ। ਮੈਂ ਆਪਣੇ ਬੱਚਿਆਂ ਨੂੰ ਦੇਖਦੀ ਹਾਂ ਤੇ ਮੇਰੇ ਸਿਰ ਚ ਕੋਈ ਚਿੱਟਾ ਫਾਲ ਦੇਖ ਲੈਣ, ਤੇ ਮੇਰਾ ਬੇਟਾ ਮੈਨੂੰ ਕਹਿ ਦਿੰਦਾ ਮੰਮਾ ਨਹੀਂ ਇਹਨੂੰ ਕੱਢੋ, ਤੁਸੀਂ ਓਲਡ ਨਹੀਂ ਹੋ ਸਕਦੇ। ਸੋ ਇਹ ਚੀਜ਼ਾਂ ਫਿਰ ਮੈਂ ਇਹ ਮਹਿਸੂਸ ਕਰਦੀ ਹੁੰਦੀ ਕਿ ਜਜ਼ਬਾਤ ਜਿਹੜੇ ਆ ਸਾਡੇ, ਹਿਊਮਨ ਫੀਲਿੰਗਸ ਆ ਜਿਹੜੇ, ਇਮੋਸ਼ਨਸ ਆ, ਇਹ ਚੱਲਦੇ ਹੀ ਰਹਿੰਦੇ ਆ, ਹੈਨਾ। ਔਰ ਬਿਲਕੁਲ ਜੀ, ਇਹ ਗੀਤ ਜਿਹੜਾ ਸੀਗਾ ਬਹੁਤ ਇਮੋਸ਼ਨਲ ਸੀ। ਬਿਲਕੁਲ, ਉਹ ਮਾਂ ਦੇ ਹੱਥਾਂ ਦੀਆਂ ਬੁਣੀਆਂ ਕੋਟੀਆਂ ਸਵੈਟਰ ਜਿਹੜੇ ਆ, ਔਰ ਮੈਂ ਸੰਭਾਲ ਕੇ ਰੱਖੇ ਹੋਏ ਅਜੇ ਤੱਕ ਵੀ, ਜਿਹੜੇ ਸਵੈਟਰ ਮੰਮੀ ਨੇ ਮੇਰੀ ਬੇਟੀ ਲਈ ਜਾਂ ਮੇਰੇ ਬੇਟੇ ਲਈ ਬੁਣੇ ਹੋਏ ਆ, ਉਹ ਬੇਸ਼ੱਕ ਛੋਟੇ ਹੋ ਗਏ ਉਹਨਾਂ ਦੇ, ਪਰ ਮੈਂ ਉਹਨਾਂ ਨੂੰ ਅਜੇ ਵੀ ਸਾਂਭ ਕੇ ਰੱਖਿਆ ਹੋਇਆ। ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਸੰਭਾਲ ਕੇ ਰੱਖਦੀ ਹੁੰਦੀ ਆਪਣੇ ਬੱਚਿਆਂ ਦੀਆਂ, ਔਰ ਕਦੀ ਫਿਰ ਉਹਨਾਂ ਨੂੰ ਖੋਲ ਕੇ ਦੇਖ ਲੈਣੀ ਹੁੰਦੀ ਆ। ਔਰ ਇਸੇ ਤਰ੍ਹਾਂ ਕੁਛ ਕੁ ਚੀਜ਼ਾਂ ਮੈਂ ਆਪਣੀ ਜ਼ਿੰਦਗੀ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਉਹ ਸਮੇਟੀਆਂ ਹੋਈਆਂ। ਇਸ ਗੱਲ ਤੇ ਕਈ ਲੋਕ ਮੈਨੂੰ ਇਹ ਕਹਿੰਦੇ ਹੁੰਦੇ ਵੀ ਪਾਗਲ ਆ, ਦੱਸ ਹੱਦ ਹੋ ਗਈ, ਹਨਾ, ਅੱਗੇ ਨਿਕਲੋ, ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਣ ਦਾ ਕੀ ਫਾਇਦਾ। ਪਰ ਮੈਨੂੰ ਉਹ ਜ਼ਿੰਦਗੀ ਦਾ ਸਰਮਾਇਆ ਲੱਗਦੀਆਂ ਹੁੰਦੀਆਂ, ਮੈਨੂੰ ਲੱਗਦਾ ਹੁੰਦਾ ਕਿ ਨਹੀਂ ਜ਼ਿੰਦਗੀ ਦੇ ਵਿੱਚ ਅੱਗੇ ਵਧੀ ਜਾਵਾਂ, ਪਰ ਮੈਂ ਪਿਛਲਾ ਹੱਥ ਨਹੀਂ ਛੱਡ ਸਕਦੀ। ਉਹਨਾਂ ਚੀਜ਼ਾਂ ਨੂੰ ਵੀ ਨਾਲ ਨਾਲ ਸਹੇਜ ਕੇ ਰੱਖਣਾ, ਇਹ ਮੇਰੀ ਕਹਿ ਲਓ ਨੇਚਰ ਆ, ਮੇਰੀ ਫਿਤਰਤ ਆ, ਜ਼ਰੂਰੀ ਨਹੀਂ ਸਾਰਿਆਂ ਲਈ ਹੋਵੇ। ਸੋ ਚਲੋ ਜੀ, ਪ੍ਰੋਗਰਾਮ ਚ ਅੱਗੇ ਵੱਧਦੇ ਆ। ਕਈ ਵਾਰੀ ਇਹੋ ਜਿਹੀ ਚੀਜ਼ ਹੋ ਜਾਂਦੀ ਕਿ ਪ੍ਰੋਗਰਾਮ ਕਰਦੇ ਨਾ ਮੈਂ ਇੱਕ ਇਮੋਸ਼ਨ ਚ ਸਟੱਕ ਹੋ ਜਾਂਦੀ ਹੁੰਦੀ ਆ, ਤੇ ਤੁਸੀਂ ਫਿਰ ਮੈਨੂੰ ਅੱਗੇ ਤੋਰ ਦਿਆ ਕਰੋ ਵੀ ਨਹੀਂ ਕੋਈ ਗੱਲ ਨੀ, ਠੀਕ ਆ, ਇਟਸ ਓਕੇ, ਅੱਗੇ ਚਲੋ ਹੁਣ, ਹੈਨਾ। ਸੋ ਅੱਗੇ ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਕਿਹਾ ਆ ਕਿ ਕਹਿੰਦੇ ਉਦੋਂ ਕੰਮ ਹੱਥੀ ਕਰਦੇ ਹੁੰਦੇ ਸੀ, ਹੁਣ ਕੰਮ ਮਸ਼ੀਨੀ ਹੋ ਗਿਆ। ਬਿਲਕੁਲ ਅੰਕਲ ਜੀ, ਥੋੜੇ ਜਿਹੇ ਨੀ ਬਹੁਤ ਜ਼ਿਆਦਾ ਮਸ਼ੀਨੀ ਹੋ ਗਏ, ਔਰ ਇਸ ਗੱਲ ਤੇ ਮੈਨੂੰ ਆਪਣੇ ਆਪ ਤੇ ਕਹਿਣਾ ਤੇ ਸ਼ਰਮ ਵੀ ਆਉਂਦੀ ਹੁੰਦੀ ਆ ਜੀ। ਉਹੀ ਗੱਲ ਮੈਂ ਕਰਦੀ ਹੁੰਦੀ ਵੀ ਸਾਡੇ ਜਿਹੜੀਆਂ ਨਾਨੀਆਂ ਸੀਗੀਆਂ ਜਾਂ ਆਪਣੇ ਨਾਨੀਆਂ ਹੋਣੀਆਂ, ਉਹ ਚਰਖਾ ਵੀ ਕੱਤਦੀਆਂ ਸੀਗੀਆਂ, ਉਹ ਨਾਲ ਦਰੀਆਂ ਵੀ ਬੁਣਦੀਆਂ ਸੀ, ਉਹ ਖੇਤਾਂ ਨੂੰ ਰੋਟੀ ਲੈ ਕੇ ਵੀ ਜਾਂਦੀਆਂ ਹੁੰਦੀਆਂ ਸੀਗੀਆਂ, ਚੱਕੀ ਵੀ ਪੀਂਦੀਆਂ ਹੁੰਦੀਆਂ ਸੀਗੀਆਂ, ਉਹ ਕੰਮ ਕਰਦੀਆਂ ਸੀ। ਉਸ ਤੋਂ ਬਾਅਦ ਸ਼ਾਇਦ ਕੰਮ ਥੋੜੇ ਘੱਟ ਗਏ, ਹਨਾ, ਫਿਰ ਸਿਰਫ ਚਲੋ ਦਰੀਆਂ ਬੁਣਨੀਆਂ ਛੁੱਟ ਗਈਆਂ ਜਾਂ ਫੁਲਕਾਰੀਆਂ ਜੇ ਕਿਸੇ ਨੇ ਕੱਢਣੀਆਂ ਤੇ ਕੱਢ ਲਈਆਂ, ਨਹੀਂ ਤੇ ਸੂਟ ਉਹਨਾਂ ਨੇ ਕੱਪੜੇ ਆਪ ਹੱਥੀ ਸੀ ਕੇ ਪਾਉਣੇ, ਕੋਟੀਆਂ ਆਪ ਸੀ ਕੇ ਜਿਹੜੀਆਂ ਕੋਟੀਆਂ ਸਵੈਟਰ ਆਪ ਬੁਣਨੇ, ਹਨਾ, ਬਾਕੀ ਘਰਾਂ ਦੇ ਕੰਮ ਜਿਹੜੇ ਸੀ ਉਹ ਸਾਰੇ ਹੱਥੀ ਹੁੰਦੇ ਸੀਗੇ। ਹੌਲੀ ਹੌਲੀ ਟਾਈਮ ਬੀਤਦੇ ਬੀਤਦੇ ਨਾਲ ਅੱਜ ਦੇਖ ਲਓ, ਅੱਜ ਅਸੀਂ ਹੱਥੀ ਕੰਮ ਕੋਈ ਵੀ ਨਹੀਂ ਕਰਦੇ। ਅੱਜ ਨਾ ਅਸੀਂ ਭਾਂਡੇ ਧੋ ਕੇ ਖੁਸ਼ੀਆਂ, ਨਾ ਕੱਪੜੇ ਧੋ ਕੇ ਖੁਸ਼ੀਆਂ, ਘਰ ਦਾ ਜਿਹੜਾ ਵੈਕਿਊਮ ਰੱਖੇ ਹੋਏ ਆ, ਮੋਪਿੰਗ ਸਟੀਮ ਮੋਪ ਰੱਖੇ ਹੋਏ ਆ, ਸੋ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ, ਪਰ ਹੱਥੀ ਕੰਮ ਸਾਡਾ ਬਹੁਤ ਜ਼ਿਆਦਾ ਘੱਟਦਾ ਜਾ ਰਿਹਾ। ਔਰ ਇਹ ਗੱਲ ਮੰਨਣੀ ਪਵੇਗੀ ਸਾਨੂੰ ਕਿ ਜਿੱਦਾਂ ਜਿੱਦਾਂ ਹੱਥੀ ਕੰਮ ਸਾਡਾ ਘੱਟਦਾ ਜਾ ਰਿਹਾ, ਸਾਡਾ ਸਟ੍ਰੈਸ ਲੈਵਲ ਔਰ ਜਿਹੜੀਆਂ ਡਿਪਰੈਸ਼ਨ ਦੀਆਂ ਗੱਲਾਂ ਅੱਜ ਕੱਲ੍ਹ ਬਹੁਤ ਨੋਰਮਲ ਹੁੰਦੀਆਂ ਜਾਂਦੀਆਂ ਆ, ਉਹਦੀ ਵਜ੍ਹਾ ਹੀ ਇੱਕ ਇਹ ਆ ਕਿ ਅਸੀਂ ਹੱਥੀ ਕੰਮ ਕਰਨਾ ਜਿਹੜਾ ਛੱਡ ਦਿੱਤਾ ਆ। ਔਰ ਇਹ ਜਿਹੜੀ ਚੀਜ਼ ਆ ਨਾ, ਇਹ ਹੌਲੀ ਹੌਲੀ ਸਾਨੂੰ ਭਾਰੀ ਪੈਣੀ ਆ, ਇਹ ਆਉਣ ਵਾਲਾ ਟਾਈਮ ਦੱਸੂਗਾ। ਸੋ ਇਸ ਕਰਕੇ ਜੇ ਅਸੀਂ ਇਹ ਪੁਰਾਣੀਆਂ ਗੱਲਾਂ ਕਰਦੇ ਹਾਂ ਤੇ ਇਹਦੇ ਵਿੱਚ ਇਹ ਗੱਲ ਨਹੀਂ ਵੀ ਅਸੀਂ ਸਿਰਫ ਉਹਨਾਂ ਨੂੰ ਯਾਦ ਕਰਦੇ ਹਾਂ, ਇਹ ਦੇਖਦੇ ਹਾਂ ਅਸੀਂ ਜਦੋਂ ਵੀ ਉਹਨਾਂ ਯਾਦਾਂ ਚ ਗਹਿਰੇ ਉਤਰਦੇ ਹਾਂ ਤਾਂ ਇਹ ਜ਼ਰੂਰ ਦੇਖਦੇ ਹਾਂ ਵੀ ਇਹੋ ਜਿਹੀ ਕਿਹੜੀ ਚੀਜ਼ ਸੀ, ਕਿਹੜੀ ਖੁਸ਼ੀ ਸੀ ਤੇ ਜਿਹੜੀ ਥੋੜੇ ਚ ਵੀ ਅਸੀਂ ਖੁਸ਼ ਸੀ। ਸੋ ਉਹ ਜ਼ਿਆਦਾਤਰ ਇਹੀ ਸੀ, ਇੱਕ ਤਾਂ ਰਿਸ਼ਤੇ ਬੜੇ ਮਜ਼ਬੂਤ ਸੀ ਆਪਸ ਚ, ਇੱਕ ਦੂਜੇ ਤੇ ਯਕੀਨ ਸੀ, ਪ੍ਰੇਮ ਪਿਆਰ ਸੀ, ਹੱਥੀ ਕੰਮ ਕਰਦੇ ਸੀ, ਔਰ ਜਿਹੜੇ ਪਰਿਵਾਰ ਸੀ ਉਹ ਬਿਲਕੁਲ ਛੋਟੇ ਨਹੀਂ ਸੀ, ਵੱਡੇ ਪਰਿਵਾਰ ਸੀ, ਹੈਨਾ। ਕਜ਼ਨਸ ਦਾ ਤਾਂ ਅੱਜ ਕੱਲ ਹੀ ਬਣਿਆ, ਸਾਨੂੰ ਤਾਂ ਕਜ਼ਨਸ ਦਾ ਵੀ ਨਹੀਂ ਪਤਾ ਹੁੰਦਾ ਸੀ, ਸਾਡੇ ਲਈ ਭੂਆ ਦੇ ਬੱਚੇ ਵੀ ਜਿਹੜੇ ਸਾਡੇ ਭੈਣ ਭਰਾ ਹੀ ਹੁੰਦੇ ਸੀ, ਮਾਮਿਆਂ ਦੇ ਬੱਚੇ ਵੀ ਸਾਡੇ ਭੈਣ ਭਰਾ ਹੀ ਹੁੰਦੇ ਸੀ, ਕਜ਼ਨਸ ਵਾਲਾ ਪਤਾ ਨਹੀਂ ਹੁੰਦਾ ਸੀਗਾ। ਸੋ ਰੱਖੜੀ ਇਸੇ ਕਰਕੇ ਹੁੰਦੀ ਸੀ ਕਿ ਤੇ ਪੂਰਾ ਟੱਬਰ ਇਕੱਠਾ ਹੋ ਜਾਈਦਾ ਸੀਗਾ, ਸਾਨੂੰ ਉਹ ਸਾਰਾ ਪਰਿਵਾਰ ਲੱਗਦਾ ਹੁੰਦਾ ਸੀ, ਵੀ ਮਾਮੇ ਭੂਆ ਮਾਸੀਆਂ ਵੀ ਪਰਿਵਾਰ ਹੀ ਹੁੰਦਾ ਆ। ਪਰ ਹੌਲੀ ਹੌਲੀ ਅੱਜ ਕੱਲ ਬੱਚਿਆਂ ਨੂੰ ਲੱਗਦਾ ਵੀ ਨਹੀਂ, ਇਹ ਸਾਡੀ ਫੈਮਿਲੀ ਨਹੀਂ, ਸਾਡੀ ਫੈਮਿਲੀ ਚ ਬਸ ਆ ਮਾਂ ਪਿਓ ਆ ਤੇ ਅਸੀਂ ਦੋ ਬੱਚੇ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਤੇ ਹਾਂ ਰਵਿੰਦਰ ਸਿੰਘ ਹੁਣਾਂ ਨੇ ਯਾਦ ਦਵਾਇਆ, ਕਹਿੰਦੇ ਚੜ੍ਹਦੇ ਸਿਆਲ ਚ ਰਜਾਈਆਂ ਭਰਾਉਣੀਆਂ ਤੇ ਨਗੰਦਣੀਆਂ। ਬਿਲਕੁਲ ਸਹੀ ਗੱਲ ਆ, ਮੈਂ ਉਹਦੀ ਸ਼ਾਇਦ ਗੱਲ ਕੀਤੀ ਨੀ ਸੀ ਵੀ ਸਾਡੀ ਦਾਦੀ ਹਰ ਸਿਆਲ ਦੇ ਵਿੱਚ ਨਾ ਜ਼ਰੂਰ ਭਰਾਉਂਦੀ ਹੁੰਦੀ ਸੀਗੀ ਰਜਾਈ, ਕਿਸੇ ਚ 5 ਕਿਲੋ ਰੂੰ ਹੋਣਾ। ਅੱਛਾ ਤਲਾਈਆਂ ਵੀ ਤਾਂ ਹੁੰਦੀਆਂ ਸੀਗੀਆਂ, ਰਜਾਈਆਂ ਵੀ ਭਰਾਉਣੀਆਂ ਤੇ ਨਗੰਦਣੀਆਂ, ਤੇ ਉੱਤੇ ਤਲਾਈਆਂ ਜਿਹੜੀਆਂ ਹੁੰਦੀਆਂ ਸੀ ਉਹ ਵੀ ਜਿਹਨੂੰ ਤੋਪੇ ਭਰਨੇ ਕਹਿੰਦੇ ਸੀ। ਬਿਲਕੁਲ ਸਹੀ ਗੱਲ ਆ। ਤੇ ਸਾਡੇ ਪਿੰਡ ਦੇ ਵਿੱਚ ਜਿਹੜੇ ਕੋਈ ਹੁਣ ਮੈਂ ਜਾਤ ਦਾ ਤੇ ਕੀ ਨਾਂ ਲੈਣਾ, ਜਿਹੜੇ ਕੰਮ ਕਰਨ ਆਉਂਦੇ ਹੁੰਦੇ ਸੀ ਤੇ ਉਹ ਮੇਰੀ ਦਾਦੀ ਦੀ ਬੜੀ ਸਹੇਲੀ ਹੁੰਦੀ ਸੀਗੀ। ਉਹਨੇ ਜਦੋਂ ਅਸੀਂ ਰਜਾਈਆਂ ਭਰਾਉਣੀਆਂ ਤੇ ਮੈਨੂੰ ਨਾਂ ਯਾਦ ਆ, ਉਹਨਾਂ ਦਾ ਨਾਂ ਅਮਰੋ ਹੁੰਦਾ ਸੀਗਾ। ਤੇ ਜਦੋਂ ਅਸੀਂ ਰਜਾਈਆਂ ਭਰਾਈ ਦੀਆਂ ਸੀ ਤੇ ਮੇਰੀ ਦਾਦੀ ਨੇ ਕਹਿਣਾ ਅਮਰੋ ਨੂੰ ਸੁਨੇਹਾ ਭੇਜ ਦੋ, ਤੇ ਫਿਰ ਅਮਰੋ ਨੇ ਜਦੋਂ ਆ ਜਾਣਾ ਤੇ ਫਿਰ ਨਾਲੇ ਮੇਰੀ ਦਾਦੀ ਨੇ ਤੇ ਉਹਨੇ ਰਜਾਈਆਂ ਲਗੰਦਣੀਆਂ ਤੇ ਨਾਲੇ ਵੀ ਆਪਸ ਚ ਗੱਲਾਂ ਕਰੀ ਜਾਣੀਆਂ ਕੋਠੇ ਤੇ, ਮੈਨੂੰ ਯਾਦ ਆ ਧੁੱਪੇ ਬੈਠ ਕੇ। ਸੋ ਬਹੁਤ ਕੁਝ ਹੋਰ ਯਾਦ ਆ ਰਿਹਾ ਹੋਣਾ ਤੁਹਾਨੂੰ ਵੀ ਜੀ ਮੇਰੀਆਂ ਯਾਦਾਂ ਦੇ ਨਾਲ, ਕਿਉਂਕਿ ਮੈਨੂੰ ਤੁਹਾਡੇ ਨਾਲ ਗੱਲ ਕਰਦੇ ਕਰਦੇ ਬਹੁਤ ਕੁਝ ਯਾਦ ਆਉਂਦਾ। ਸੋ ਤੁਸੀਂ ਵੀ ਜ਼ਰੂਰ ਲਿਖ ਭੇਜਿਆ ਕਰੋ। ਅੱਛਾ ਉਸ ਤੋਂ ਬਾਅਦ ਸਰਦੀਆਂ ਦੀਆਂ ਆਪਣੀਆਂ ਜਿਹੜੀਆਂ ਖੇਡਾਂ ਹੁੰਦੀਆਂ ਸੀਗੀਆਂ, ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਪਤੰਗ ਚੜਾਉਣੇ ਸਰਦੀਆਂ ਦੇ ਵਿੱਚ ਬੜਾ ਚੜਾਉਂਦੇ ਹੁੰਦੇ ਸੀਗੇ ਮੁੰਡੇ। ਜਨਵਰੀ ਦੇ ਵਿੱਚ ਮਾਘੀ ਹੋ ਗਈ, ਉਦੋਂ ਪਤੰਗ ਬਹੁਤ ਚੜ੍ਹਦੇ ਹੁੰਦੇ ਸੀ। ਤੇ ਬਸੰਤ ਤੇ ਵੈਸੇ ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਧੁੱਪ ਨਿਕਲਣੀ ਤੇ ਪਤੰਗ ਜਿਹੜੇ ਚੜਾਉਣੇ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ। ਅੱਛਾ ਉਸ ਤੋਂ ਬਾਅਦ ਇੱਕ ਹੋਰ ਚੀਜ਼ ਜਿਹੜੀ ਆ ਉਹ ਇਹ ਹੁੰਦੀ ਸੀ ਵੀ ਜਿੱਦਾਂ ਜਿੱਦਾਂ ਸਰਦੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਸੀ ਨਾ, ਉਦਾਂ ਉਦਾਂ ਪੜ੍ਹਾਈ ਦਾ ਜ਼ੋਰ ਵੀ ਪੈਣਾ ਸ਼ੁਰੂ ਹੋ ਜਾਂਦਾ ਸੀ ਤੇ ਸਾਡੇ ਘਰ ਪੂਰਾ ਟਾਈਟ ਹੋ ਜਾਂਦਾ ਸੀ ਕੰਮ ਵੀ ਬਸ ਹੁਣ ਬੈਠ ਜਾਓ ਕਿਤਾਬਾਂ ਲੈ ਕੇ। ਇਹ ਤਾਂ ਵੈਸੇ ਰੋਜ਼ ਹੀ ਮਿਲਦਾ ਹੁੰਦਾ ਸੀ ਸੁਣਨ ਨੂੰ ਵੀ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ, ਜਿਹੜੀ ਚੀਜ਼ ਅਸੀਂ ਹੁਣ ਬੱਚਿਆਂ ਨੂੰ ਸੁਣਾਉਂਦੇ ਹਾਂ ਰੋਜ਼ ਹੀ, ਹੈਨਾ। ਤੇ ਉਹ ਚੀਜ਼ ਹੁੰਦੀ ਸੀ ਫਿਰ ਰਾਤ ਨੂੰ ਠੁਰ ਠੁਰ ਕਰਦਿਆਂ ਨੇ ਰਜਾਈਆਂ ਚ ਬੈਠ ਜਾਣਾ ਤੇ ਸਵੇਰੇ ਵੀ ਸਵੇਰੇ ਸਵੇਰੇ ਘਰਦਿਆਂ ਨੇ ਫੇਰ ਉਠਾ ਦੇਣਾ ਤੇ ਜਿਹਨਾਂ ਬਿਜਲੀ ਜਦੋਂ ਜਿਹਨਾਂ ਨੂੰ ਗਰਮੀ ਚ ਕਹੀਦਾ ਹੁੰਦਾ ਸੀ ਵੀ ਹਾਏ ਬਿਜਲੀ ਜਾਵੇ ਨਾ, ਤੇ ਸਰਦੀਆਂ ਚ ਜਦੋਂ ਪੜ੍ਹਨ ਬੈਠੀ ਦਾ ਸੀ ਰਜਾਈ ਵਿੱਚ ਨਾ ਤੇ ਮਨ ਹੀ ਮਨ ਅਰਦਾਸ ਕਰੀਦਾ ਸੀ ਵੀ ਹਾਏ ਬਾਬਾ ਜੀ ਬਿਜਲੀ ਚਲੀ ਜਾਵੇ। ਤੇ ਮੈਂ ਸੋਚਦੀ ਹਾਂ ਬਾਬਾ ਜੀ ਬੇਚਾਰੇ ਵੀ ਇਹ ਸੋਚਦੇ ਹੋਣੇ ਵੀ ਕਦੀ ਤਾਂ ਇਹ ਬਿਜਲੀ ਆ ਜਾਵੇ ਆ ਜਾਵੇ, ਜਦੋਂ ਕਿਤੇ ਫਿਲਮ ਚੱਲਦੀ ਹੁੰਦੀ ਸੀ ਤੇ ਬਿਜਲੀ ਚਲੀ ਜਾਣੀ ਤੇ ਹਾਏ ਬਾਬਾ ਜੀ ਬਿਜਲੀ ਆ ਜਾਵੇ, ਤੇ ਜਦੋਂ ਸਰਦੀਆਂ ਚ ਪੜ੍ਹਨ ਬੈਠੀ ਦਾ ਹੁੰਦਾ ਸੀ ਤੇ ਬਿਜਲੀ ਹੁੰਦੀ ਸੀ ਜਾਣੀ ਨੀ, ਤੇ ਅਸੀਂ ਕਹਿਣਾ ਹਾਏ ਬਾਬਾ ਜੀ ਬਿਜਲੀ ਚੱਲ ਜਾਵੇ ਤੇ ਅਸੀਂ ਰਜਾਈਆਂ ਦੇ ਵਿੱਚ ਮੂੰਹ ਵੜ ਕੇ ਸੌ ਜਾਈਏ। ਸੋ ਭੋਲੇ ਮਨ, ਹੈ ਨਾ। ਔਰ ਬਾਕੀ ਟਿਊਸ਼ਨਾਂ ਦਾ ਜ਼ੋਰ ਜਿਹੜਾ ਉਹ ਵੀ ਹੋ ਜਾਂਦਾ ਹੁੰਦਾ ਸੀ ਕਿਉਂਕਿ ਮਾਰਚ ਦੇ ਵਿੱਚ ਪੇਪਰ ਆ ਜਾਣੇ ਹੁੰਦੇ ਸੀਗੇ ਜਿਹੜੇ, ਫਿਰ ਪਹਿਲਾਂ ਟਿਊਸ਼ਨਾਂ ਦਾ ਰਿਵਾਜ ਇੰਨਾ ਨਹੀਂ ਹੁੰਦਾ ਸੀਗਾ, ਮੈਂ ਕਹਾਂ ਮੈਂ ਵੀ ਨਹੀਂ ਟਿਊਸ਼ਨ ਕਦੀ ਪੜ੍ਹੀ, ਪਰ ਹੌਲੀ ਹੌਲੀ ਬਾਅਦ ਵਿੱਚ ਜਿੱਦਾਂ ਜਿੱਦਾਂ ਕੰਪੀਟੀਸ਼ਨ ਵੱਧਦਾ ਗਿਆ ਤੇ ਉਸ ਹਿਸਾਬ ਨਾਲ ਫਿਰ ਟਿਊਸ਼ਨ ਦਾ ਵੀ ਜ਼ਿਆਦਾ। ਮੈਨੂੰ ਯਾਦ ਆ ਨਿਆਣਿਆਂ ਵਿਚਾਰਿਆਂ ਨੇ ਸਵੇਰੇ ਸਵੇਰੇ ਸਾਈਕਲਾਂ ਦੇ ਉੱਤੇ ਟਿਊਸ਼ਨਾਂ ਪੜ੍ਹਨ ਤੁਰੇ ਹੋਣਾ, ਤੇ ਸਵੇਰੇ ਸਵੇਰੇ ਫਿਰ ਦੁੱਧ ਲੈਣ, ਜਿਹਨਾਂ ਦੇ ਘਰ ਗਾਂ ਬਛੇਰਾ ਗਾਂ ਜਾਂ ਲਵੀਰਾ ਨਹੀਂ ਹੁੰਦਾ ਸੀ ਉਹਨਾਂ ਨੇ ਦੁੱਧ ਲੈਣ ਸਵੇਰੇ ਸਵੇਰੇ ਤੁਰੇ ਹੋਣਾ। ਸਵੇਰੇ ਸਵੇਰੇ ਅਖਬਾਰ ਸੁੱਟਣ ਵਾਲਾ ਆਉਂਦਾ ਹੁੰਦਾ ਸੀਗਾ, ਹੈ ਨਾ, ਜਾਂ ਫਿਰ ਦੁੱਧ ਹੀ ਆਉਂਦਾ ਹੁੰਦਾ ਸੀਗਾ ਮੋਟਰਸਾਈਕਲ ਦੇ ਉੱਤੇ ਦੁੱਧ ਲੈਣ। ਸੋ ਸਵੇਰੇ ਸਵੇਰੇ ਇਹੋ ਜਿਹੇ ਲੋਕ ਵਿਹੜੇ ਆ ਉਹ ਬਾਹਰ ਨਿਕਲਦੇ ਹੁੰਦੇ ਸੀਗੇ ਜਿਹੜੇ ਸਵਖਤੇ ਹੁੰਦੇ ਸੀਗੇ। ਉਸ ਤੋਂ ਬਾਅਦ ਤਾਂ ਫਿਰ ਚਲੋ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਹੁੰਦੀ ਸੀ। ਤੇ ਇੱਕ ਹੋਰ ਚੀਜ਼ ਜਿਹੜੀ ਹੁੰਦੀ ਸੀ ਸਰਦੀਆਂ ਦੇ ਵਿੱਚ ਜਿਹਦਾ ਸਾਨੂੰ ਬੜਾ ਇੰਤਜ਼ਾਰ ਰਹਿੰਦਾ ਹੁੰਦਾ ਸੀਗਾ, ਦੱਸੋ। ਅੱਛਾ ਉਹ ਵੀ ਮੈਂ ਦੱਸਦੀ ਹਾਂ। ਉਸ ਤੋਂ ਪਹਿਲਾਂ ਰਵਿੰਦਰ ਸਿੰਘ ਧਨੀ ਕਹਿ ਰਿਹਾ, ਕਹਿੰਦਾ ਬਾਬਾ ਕਹਿੰਦਾ ਹੋਣਾ ਵੀ ਬੜੇ ਮਤਲਬੀ ਆ। ਬਈ ਸਹੀ ਗੱਲ ਆ, ਮਤਲਬੀ ਤਾਂ ਅਸੀਂ ਹੁੰਦੇ ਹੀ ਸੀ। ਵੈਸੇ ਗੱਲ ਕਰਕੇ ਸੋਚ ਕੇ ਦੇਖੀਏ ਮਤਲਬੀ ਅਸੀਂ ਸਾਰੇ ਹੀ ਬੜੇ ਹੁੰਦੇ ਹਾਂ ਨਾ, ਪਰ ਅਸੀਂ ਮੰਨਦੇ ਨੀ, ਹਰ ਗੱਲ ਤੇ ਮਤਲਬੀ ਹੁੰਦੇ ਹਾਂ। ਹਰ ਗੱਲ ਤੇ ਜਿਸ ਚੀਜ਼ ਚ ਸਾਨੂੰ ਸਹੀ ਦਿਸਦਾ ਨਾ ਉਹੀ ਚੀਜ਼ ਹੋਵੇ। ਅੱਛਾ ਉਹੀ ਚੀਜ਼ ਪਈ ਜੇ ਸਾਨੂੰ ਲੱਗਦਾ ਵੀ ਨਹੀਂ ਅੱਜ ਦਿਨ ਮੀਂਹ ਨੀ ਪੈਣਾ ਚਾਹੀਦਾ ਸੀਗਾ, ਅੱਜ ਤੇ ਧੁੱਪ ਹੋਣੀ ਚਾਹੀਦੀ ਸੀ ਤੇ ਅਸੀਂ ਰੱਬ ਨੂੰ ਆ ਪਿਓ ਆਏ ਕਿ, ਉਹੀ ਚੀਜ਼ ਹਰ ਗੱਲ ਤੇ ਸ਼ਿਕਾਇਤ ਸਾਨੂੰ ਕਰਨ ਦੀ ਜਿਹੜੀ ਆ ਆਦਤ ਪੈ ਗਈ ਹੋਈ ਆ, ਔਰ ਅਸੀਂ ਕਿਉਂਕਿ ਸੈਲਫਿਸ਼ ਹੋ ਗਏ, ਸਾਨੂੰ ਇਹ ਲੱਗਦਾ ਕਿ ਜੋ ਸਾਡੇ ਲਈ ਚੰਗਾ ਆ ਉਹੀ ਹੋਵੇ ਬਸ। ਪਰ ਹੁੰਦਾ ਏਦਾਂ ਨੀ, ਜੋ ਵੀ ਹੁੰਦਾ ਉਹ ਬਹੁਤ ਚੰਗੇ ਲਈ ਹੁੰਦਾ ਆ, ਉਹੀ ਹੋਣਾ ਹੁੰਦਾ ਆ ਔਰ ਉਹੀ ਹੋਣਾ ਆ, ਉਹਨੂੰ ਹੁਕਮ ਕਹਿੰਦੇ ਆ ਔਰ ਉਹਨੂੰ ਮੰਨਣ ਦੇ ਵਿੱਚ ਹੀ ਮੈਨੂੰ ਲੱਗਦਾ ਸਾਡੀ ਸਮਝਦਾਰੀ ਹੁੰਦੀ ਹੈ। ਸੋ ਪਰਮਾਤਮਾ ਇਹ ਭਾਣਾ ਬਖਸ਼ ਮੰਨਣ ਦੀ ਜਾਂ ਹੁਕਮ ਮੰਨਣ ਦਾ ਜਿਹੜਾ ਬਲ ਆ ਉਹ ਜ਼ਰੂਰ ਬਖਸ਼ੇ। ਮੈਨੂੰ ਲੱਗਦਾ ਸਾਨੂੰ ਆਪਣੀ ਅਰਦਾਸ ਦੇ ਵਿੱਚ ਇਹ ਚੀਜ਼ ਜ਼ਰੂਰ ਸ਼ਾਮਿਲ ਕਰਨੀ ਚਾਹੀਦੀ ਹੈ। ਗੁਰਿੰਦਰ ਸਿੰਘ ਹੁਣੀ ਕਹਿ ਰਹੇ ਰੂਹ ਪੰਜਾਉਣਾ, ਬਿਲਕੁਲ ਜੀ, ਉਹ ਪੇਂਜੇ ਜਿਹੜੇ ਉਹ ਵੀ ਆਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਰੂਹ ਪੁੰਜਣ। ਤੇ ਘੁੰਮਣ ਅੰਕਲ ਕਹਿ ਰਹੇ ਆ ਕਿ ਕੂਲਰ ਕੁੱਟ ਕੇ ਖਾਂਦੇ ਸੀਗੇ। ਠੀਕ ਆ, ਬਿਲਕੁਲ ਜੀ, ਕੂਲਰ ਵੀ ਕੁੱਟਦੇ ਹੁੰਦੇ ਸੀਗੇ। ਮੇਰੇ ਖਿਆਲ ਚ ਉਹਨਾਂ ਦੀ ਹੁੰਦੀ ਸੀ ਨਾ ਇਹ ਤਿਰਾਂ ਵੀ ਹੁੰਦੀ ਸੀਗੀ ਕੂਲਰ, ਜੇ ਮੈਂ ਨਹੀਂ ਗਲਤ ਤਾਂ। ਅੱਛਾ ਹੋਰ ਜਿਹੜੀ ਚੀਜ਼ ਦਾ ਸਾਨੂੰ ਇੰਤਜ਼ਾਰ ਹੁੰਦਾ ਸੀ ਉਹ ਹੁੰਦਾ ਸੀ ਜੀ ਨਵੇਂ ਸਾਲ ਦੇ ਪ੍ਰੋਗਰਾਮ ਦਾ, ਕਿਉਂਕਿ ਏਡੇ ਕਿਹੜੇ ਪ੍ਰੋਗਰਾਮ ਟੀਵੀ ਤੇ ਆਉਂਦੇ ਹੁੰਦੇ ਸੀਗੇ, ਇੱਕ ਛਣਕਟ ਆ ਜਾਂਦਾ ਕਿਹੜਾ ਪ੍ਰੋਗਰਾਮ ਹੁੰਦਾ ਸੀਗਾ ਜੀ, ਵੀਰਵਾਰ ਨੂੰ ਆਉਂਦਾ ਹੁੰਦਾ ਸੀ ਉਹ, ਇੱਕ ਛਣਕਾਟਾ ਹੀ ਹੁੰਦਾ ਸੀਗਾ ਸ਼ਾਇਦ, ਪਤਾ ਨੀ, ਇੱਕ ਪ੍ਰੋਗਰਾਮ ਹੁੰਦਾ ਸੀਗਾ ਉਹ ਆਉਂਦਾ ਹੁੰਦਾ ਸੀ, ਜਾਂ ਲੋਕ ਚਿੱਤਰਹਾਰ ਆ ਜਾਂਦੇ ਹੁੰਦੇ ਸੀ, ਇੱਕ ਅੱਧੀ ਫਿਲਮ ਹੁੰਦੀ ਸੀ, ਤੇ ਉਹਨਾਂ ਦੇ ਵਿੱਚੋਂ ਵੀ ਸਾਰੇ ਤਾਂ ਦੇਖ ਵੀ ਨੀ ਹੁੰਦੇ ਹੁੰਦੇ ਸੀ, ਪਰ ਜਿਹੜਾ ਨਵੇਂ ਸਾਲ ਦਾ ਪ੍ਰੋਗਰਾਮ ਹੁੰਦਾ ਸੀ ਉਹ ਸਾਡੇ ਲਈ ਬੜਾ ਇੱਕ ਮੇਨ ਚੀਜ਼ ਹੁੰਦੀ ਸੀਗੀ, ਔਰ ਉਹਦੀਆਂ ਝਲਕੀਆਂ ਵੀ ਜਿਹੜੀਆਂ ਕਈ ਦਿਨ ਪਹਿਲਾਂ ਹੀ ਦਿਖਾਉਣੀਆਂ ਸ਼ੁਰੂ ਕਰ ਦਿੰਦੇ ਹੁੰਦੇ ਸੀ, ਤੇ ਫਿਰ ਅਸੀਂ ਆਪਣੇ ਸਕੂਲ ਜਾ ਕੇ ਵੀ ਆਪਸ ਦੇ ਵਿੱਚ ਸਾਰਿਆਂ ਨੇ ਅੱਛਾ ਉਹਦਾ ਵੀ ਗਾਣਾ ਆਉਣਾ ਆ, ਹਾਲੇ ਸਰਦੂਲ ਸਿਕੰਦਰ ਦਾ, ਅਮਰ ਨੂਰੀ ਦਾ ਵੀ ਆਉਣਾ ਆ, ਸੋ ਐਕਸਾਈਟਮੈਂਟ ਹੁੰਦੀ ਸੀ ਵੀ ਉਹਦਾ ਗਾਣਾ ਆਉਣਾ ਉਹਦਾ ਗਾਣਾ ਆਉਣਾ ਆ, ਔਰ ਮੈਨੂੰ ਯਾਦ ਆ ਬਈ ਮੂੰਗਫਲੀ ਜਿਹੜੀ ਆ ਉਹ ਲੈ ਕੇ ਰੱਖ ਲਈ ਜਾਂਦੀ ਹੁੰਦੀ ਸੀਗੀ ਤੇ ਉਹ ਭੁੰਨ ਲੈਣੀ, ਤੇ ਨਵੇਂ ਸਾਲ ਦੇ ਪ੍ਰੋਗਰਾਮ ਦੇ ਵਿੱਚ ਫਿਰ ਅਸੀਂ ਉਹੀ 7-8 ਵਜੇ ਰਜਾਈਆਂ ਚ ਵੜ ਕੇ ਬੈਠ ਜਾਣਾ ਪ੍ਰੋਗਰਾਮ ਦੇਖਣੇ, ਸਾਰਿਆਂ ਨੇ ਇਕੱਠੇ ਬੈਠ ਕੇ ਮੂੰਗਫਲੀਆਂ ਚੱਬਣੀਆਂ, ਔਰ ਰਾਤ ਨੂੰ 12 ਵਜੇ ਇੱਕ ਦੂਜੇ ਨੂੰ ਵਿਸ਼ ਕਰਕੇ ਫੇਰ ਸੌਣਾ। ਸੋ ਉਸ ਤੋਂ ਇਲਾਵਾ ਜਿਹੜੇ ਸਰਦੀਆਂ ਦੇ ਵਿੱਚ ਖਾਸ ਤਿਉਹਾਰ ਹੁੰਦੇ ਸੀ ਉਹ ਤਾਂ ਬਿਲਕੁਲ ਜੀ ਲੋਹੜੀ ਤੇ ਮਾਘੀ ਦਾ ਹੀ ਹੁੰਦਾ ਸੀਗਾ, ਕਿਉਂਕਿ ਦੀਵਾਲੀ ਤੋਂ ਬਾਅਦ ਇੱਕ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਆਉਂਦਾ ਹੁੰਦਾ ਸੀ, ਨਿਊ ਈਅਰ ਹੁੰਦਾ ਸੀ, ਤੇ ਜਿਹੜਾ ਮੇਨ ਤਿਉਹਾਰ ਹੁੰਦਾ ਸੀ ਉਹ ਹੁੰਦਾ ਸੀਗਾ ਲੋਹੜੀ ਦਾ, ਜਿਹਦੀ ਬੜੀ ਚਹਿਲ ਪਹਿਲ ਹੁੰਦੀ ਆ ਪੰਜਾਬ ਦੇ ਵਿੱਚ, ਔਰ ਸਾਲ ਚੜ੍ਹਦੇ ਨੂੰ ਪਹਿਲਾਂ ਜੇ ਅੰਗਰੇਜ਼ੀ ਮਹੀਨਿਆਂ ਦੀ ਗੱਲ ਕਰੀਏ ਤਾਂ ਪਹਿਲਾ ਤਿਉਹਾਰ ਲੋਹੜੀ ਦਾ ਹੁੰਦਾ ਸੀ, ਔਰ ਲੋਹੜੀ ਬੜੀ ਧੂਮਧਾਮ ਨਾਲ ਮਨਾਉਂਦੇ ਹੁੰਦੇ ਸੀ ਸਾਰੇ, ਹੈ ਨਾ, ਜਿਸ ਘਰ ਕੋਈ ਬੱਚਾ ਹੋਇਆ ਹੋਵੇ ਜਾਂ ਜਿਹਨਾਂ ਦਾ ਨਵਾਂ ਵਿਆਹ ਹੋਵੇ ਉਹਨਾਂ ਦੇ ਘਰ ਲੋਹੜੀ ਜ਼ਰੂਰ ਪੈਂਦੀ ਹੁੰਦੀ ਸੀ, ਤੇ ਮੇਰਾ ਭਰਾ ਤੇ ਮੇਰੀ ਦਾਦੀ ਦਾ ਇੰਨਾ ਲਾਡਲਾ ਸੀਗਾ ਜੀ ਭਈ ਜਿੰਨੀ ਦੇਰ ਤੱਕ ਉਹ ਰਹੀ ਆ ਨਾ ਮੇਰੇ ਭਰਾ ਹੋਣ ਤੋਂ ਬਾਅਦ ਹਰ ਸਾਲ ਉਹਦੀ ਲੋਹੜੀ ਉਬਾਲਦੀ ਹੁੰਦੀ ਸੀਗੀ, ਬੇਸ਼ੱਕ ਜੇ ਅਸੀਂ ਕਿਤੇ ਜਾਣਾ ਵੀ ਤੇ ਉਹਨੇ ਘਰ ਚਾਰ ਪਾਥੀਆਂ ਲਾ ਕੇ ਤੇ ਲੋਹੜੀ ਜ਼ਰੂਰ ਬਾਲ ਲੈਣੀ ਵੀ ਮੇਰੇ ਪੋਤੇ ਦੀ ਲੋਹੜੀ ਆ। ਸੋ ਇਹ ਘਰ ਦੇ ਵਿੱਚ ਜਿਹੜੀ ਲੋਹੜੀ ਆ ਉਹ ਵੀ ਸਾਡੇ ਬਾਲਦੀ ਰਹਿੰਦੀ ਹੁੰਦੀ ਸੀਗੀ, ਔਰ ਉਸ ਤੋਂ ਬਾਅਦ ਆ ਜਾਂਦੀ ਸੀ 26 ਜਨਵਰੀ ਸਕੂਲਾਂ ਦੇ ਵਿੱਚ ਉਹ ਵੀ ਮਨਾਈ ਦੀ ਹੁੰਦੀ ਸੀ, ਤੇ ਫੇਰ ਆਉਂਦਾ ਸੀ ਉਸ ਤੋਂ ਬਾਅਦ ਬਸੰਤ, ਤੇ ਫੇਰ ਕਹਿੰਦੇ ਸੀ ਜੀ ਆਇਆ ਬਸੰਤ ਤੇ ਪਾਲਾ ਉਡੰਤ। ਸੋ ਇਹ ਦੋ ਚੀਜ਼ਾਂ ਜਿਹੜੀਆਂ ਸਰਦੀਆਂ ਦੀਆਂ ਹੈਗੀਆਂ ਨਾ ਮੁਹਾਵਰੇ ਇਹ ਦਿਮਾਗ ਚ ਬੜੇ ਬੈਠੇ ਆ, ਤੇ ਇੱਕ ਤਾਂ ਜਦੋਂ ਚੜ੍ਹਦੀ ਦੀਵਾਲੀ, ਜਦੋਂ ਦੀਵਾਲੀ ਆਉਂਦੀ ਸੀ ਚੜ੍ਹਦੀ ਠੰਡ ਦੇ ਨਾਲ ਆਈ ਦੀਵਾਲੀ ਲੈ ਕੇ ਠੰਡ ਪਾਓ ਕੱਪੜਿਆਂ ਦੀ ਪੰਡ, ਤੇ ਜਦੋਂ ਠੰਡ ਜਾਂਦੀ ਸੀ ਜਦੋਂ ਇਹ ਗੱਲ ਘਰਦੇ ਕਹਿੰਦੇ ਸੀ ਤੇ ਲੱਗਦਾ ਸੀ ਤੇ ਆ ਗਈ ਠੰਡ, ਤੇ ਜਦੋਂ ਹੋ ਜਾਂਦਾ ਸੀ ਤੇ ਆਈ ਬਸੰਤ ਤੇ ਪਾਲਾ ਉਡੰਤ, ਤੇ ਫੇਰ ਲੱਗਦਾ ਸੀ ਲੈ ਜੀ ਗਿਆ ਪਾਲਾ, ਉਸ ਤੋਂ ਬਾਅਦ ਫੇਰ ਬਸੰਤ ਤੇ ਉਸ ਤੋਂ ਬਾਅਦ ਗਰਮੀਆਂ। ਸੋ ਸੋਹਣੀ ਜ਼ਿੰਦਗੀ ਸੀ ਜੀ, ਬਹੁਤ ਵਧੀਆ ਦਿਨ ਸੀ, ਹਰ ਮੌਸਮ ਨੂੰ ਬੜੇ ਪਿਆਰ ਨਾਲ ਬੜੇ ਆਨੰਦ ਨਾਲ ਮਾਣਦੇ ਹੁੰਦੇ ਸੀ, ਹਰ ਮੌਸਮ ਦੀਆਂ ਅਜੇ ਤੱਕ ਵੀ ਗੱਲ ਕਰੀਏ ਤੇ ਆਪਣੀਆਂ ਯਾਦਾਂ, ਚਾਹੇ ਉਹ ਸਰਦੀਆਂ ਦੀਆਂ ਹੋਣ, ਗਰਮੀਆਂ ਦੀਆਂ ਹੋਣ, ਬਰਸਾਤ ਦੀ ਹੋਵੇ, ਬਹੁਤ ਗਹਿਰੀਆਂ ਯਾਦਾਂ ਆ। ਔਰ ਮੈਨੂੰ ਨੀ ਲੱਗਦਾ ਵੀ ਅੱਜ ਕੱਲ ਏਦਾਂ ਹੋਊਗਾ, ਜੇ ਅੱਗੇ ਸਾਡੀ ਜਨਰੇਸ਼ਨ ਆ ਤਾਂ ਇਹ ਰੁੱਤਾਂ ਦੀ ਗੱਲ ਕਰ ਸਕੂਗੀ, ਖਾਸ ਕਰਕੇ ਵੀ ਉਹਨਾਂ ਦੀਆਂ ਸਰਦੀਆਂ ਨਾਲ ਜੁੜੀਆਂ ਕਿਹੜੀਆਂ ਯਾਦਾਂ ਸੀ ਤੇ ਗਰਮੀਆਂ ਨਾਲ ਜੁੜੀਆਂ ਕਿਹੜੀਆਂ ਯਾਦਾਂ ਸੀ, ਕਿਉਂਕਿ ਸਰਦੀਆਂ ਚ ਵੀ ਘਰ ਚ ਉਹ ਕੁਛ ਹੀ ਬਣਦਾ ਤੇ ਗਰਮੀਆਂ ਚ ਵੀ ਉਹ ਕੁਛ ਹੀ ਕਾਇੰਡ ਆਫ ਬਣਦਾ, ਹੈ ਨਾ, ਤੇ ਸਰਦੀਆਂ ਚ ਵੀ ਅਸੀਂ ਉਹੀ ਖੇਡਾਂ ਖੇਡਦੇ ਹਾਂ ਤੇ ਗਰਮੀਆਂ ਚ ਵੀ ਉਹੀ ਖੇਡਾਂ ਖੇਡਦੇ ਹਾਂ ਉਸੇ ਫੋਨ ਤੇ ਉਸੇ ਵੀਡੀਓ ਤੇ, ਤੇ ਇਸ ਕਰਕੇ ਇਹ ਜਿਹੜਾ ਡਿਫਰੈਂਸ ਆ ਇਹ ਜ਼ਰੂਰ ਆ ਗਿਆ। ਸੋ ਬੜੇ ਕਿਸਮਤ ਵਾਲੇ ਹਾਂ ਜੀ ਅਸੀਂ ਜਿਹੜੇ ਇਹ ਗੱਲਾਂ ਕਰ ਰਹੇ ਹਾਂ ਤੇ ਜਿਹੜੇ ਇਹ ਗੱਲਾਂ ਸੁਣ ਰਹੇ ਹਾਂ, ਕਿਉਂਕਿ ਸਾਡੇ ਕੋਲ ਯਾਦਾਂ ਦਾ ਬਹੁਤ ਵੱਡਾ ਖਜ਼ਾਨਾ ਆ। ਸੋ ਬਿਲਕੁਲ ਜੀ, ਇਹ ਜਿਹੜਾ ਸਰਮਾਇਆ ਇਹ ਖਜ਼ਾਨਾ ਮੇਰਾ ਵੱਧਦਾ ਜਾਂਦਾ ਆ ਹਰ ਹਫ਼ਤੇ, ਜਿੰਨਾ ਮੈਂ ਇਹ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ, ਜਿੰਨਾ ਮੈਂ ਤੁਹਾਡੇ ਨਾਲ ਇਹ ਵੰਡਦੀ ਹਾਂ ਨਾ, ਓਨਾ ਜ਼ਿਆਦਾ ਇਹ ਮੇਰੇ ਕੋਲ ਹੋਰ ਵੱਧਦਾ ਜਾਂਦਾ। ਸੋ ਇਸਦੇ ਲਈ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਕਹਿਣਾ ਨਹੀਂ ਭੁੱਲੂਗੀ, ਕਿਉਂਕਿ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਮੈਂ ਫਿਰ ਤੋਂ ਆਪਣੇ ਉਸ ਬਚਪਨ ਦੇ ਵਿੱਚ ਮੁੜ ਜਾਂਦੀ ਹਾਂ ਤੇ ਯਾਦ ਕਰ ਲੈਂਦੀ ਹਾਂ ਉਹ ਵੇਲੇ, ਜਿਹੜੇ ਭਾਵੇਂ ਹੁਣ ਕਦੀ ਮੁੜ ਕੇ ਨਹੀਂ ਆਉਣੇ, ਪਰ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਉਹ ਮੇਰੇ ਕੋਲ ਹੀ ਹੈ, ਉਹਨਾਂ ਨੇ ਮੇਰੇ ਕੋਲੋਂ ਕਦੀ ਨਹੀਂ ਜਾਣਾ, ਕਿਉਂਕਿ ਉਹ ਮੇਰੇ ਦਿਲ 'ਚ ਕਿਤੇ ਗਹਿਰੇ ਮੇਰੇ ਨਾਲ ਹੀ ਸਮਾਏ ਹੋਏ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੀ ਕੁਝ ਹੋਰ ਯਾਦਾਂ ਦੇ ਨਾਲ, ਤੇ ਘੁੰਮਣ ਇਕੱਲੇ ਜਾਂਦੇ ਜਾਂਦੇ ਮੈਨੂੰ ਗੱਲ ਯਾਦ ਕਰਾਈ ਹੈ, ਕਹਿੰਦੇ ਜੀ ਮਾਸਟਰ ਬਿਨਾਂ ਟਿਊਸ਼ਨ ਪੜ੍ਹਾਈ ਕਰਾਉਂਦੇ ਸੀ ਤੇ ਪੋਹ ਰਿੱਧੀ ਮਾਘ ਖਾਧੀ ਲੋਹੜੀ ਪਿਆਰ ਨਾਲ ਮਨਾਉਂਦੇ ਸੀ। ਬਿਲਕੁਲ ਜੀ, ਉਹ ਪੋਹ ਰਿੱਧੀ ਮਾਘ ਖਾਧੀ ਜਿਹੜੀ ਲੋਹੜੀ ਵਾਲੇ ਦਿਨ ਰੋਹ ਦੀ ਖੀਰ ਜਿਹੜੀ ਬਣਾਉਂਦੇ ਹੁੰਦੇ ਸੀਗੇ, ਗੰਨੇ ਦੀ ਰਸ ਜਿਹਨੂੰ ਕਹਿੰਦੇ ਆ, ਰੋਹ ਦੀ ਖੀਰ ਜਿਹੜੀ ਬਣਾਉਂਦੇ ਹੁੰਦੇ ਸੀਗੇ ਲੋਹੜੀ ਵਾਲੇ ਦਿਨ ਤੇ, ਜਾਂ ਸਾਗ ਲੋਹੜੀ ਵਾਲੇ ਦਿਨ ਬਣਾਉਂਦੇ ਹੁੰਦੇ ਸੀ ਤੇ ਫਿਰ ਉਹ ਅਗਲੇ ਦਿਨ ਮਾਘੀ ਵਾਲੇ ਦਿਨ ਖਾਂਦੇ ਸੀ। ਸੋ ਇਹ ਹੁੰਦਾ ਸੀ ਵੀ ਪੋਹ 'ਚ ਨਿੰਨਿਆ ਤੇ ਮਾਘ 'ਚ ਖਾਧਾ। ਸੋ ਉਪਦੇਸ਼ ਹੋਣਾਂ ਨੇ ਵੀ ਕਿਹਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਧੰਨਵਾਦ ਤੁਹਾਡਾ ਵੀ ਜੀ, ਐਂਡ ਵਿੱਚ ਹਾਜ਼ਰੀ ਲਵਾ ਦਿੱਤੀ ਤੁਸੀਂ, ਚਲੋ ਬਹੁਤ ਵਧੀਆ, ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦੇ ਪਿਆਰ ਦਾ, ਤੁਹਾਡੇ ਸਤਿਕਾਰ ਦਾ ਤੇ ਮੇਰੀਆਂ ਇਹਨਾਂ ਯਾਦਾਂ ਦਾ, ਜਿਹੜਾ ਕਰਕੇ ਤੁਹਾਡੇ ਨਾਲ ਮੇਰੀ ਇਹ ਸਾਂਝ ਬਣੀ ਹੋਈ ਹੈ। ਸੋ ਬਹੁਤ ਬਹੁਤ ਸ਼ੁਕਰੀਆ। ਯਾਦ ਦਵਾਉਂਦੇ ਰਿਹਾ ਕਰੋ ਕਿ ਪ੍ਰੋਗਰਾਮ ਦੇ ਵਿੱਚ ਕਿਹੜੀਆਂ ਯਾਦਾਂ ਤੁਸੀਂ ਸਾਂਝੀਆਂ ਕਰਨਾ ਚਾਹੁੰਦੇ ਹੋ, ਕਿਹੜੀ ਕਿਹੜੀ ਚੀਜ਼ ਬਾਰੇ ਗੱਲ ਕਰਨੀ ਚਾਹੁੰਦੇ ਹੋ। ਅੱਛਾ, ਇੱਕ ਕਾਲ ਆ ਰਹੀ ਹੈ ਜੀ, ਚਲੋ ਟਾਈਮ ਭਾਵੇਂ ਹੋ ਗਿਆ ਪਰ ਮੈਂ ਜ਼ਰੂਰ ਕਾਲ ਲਵਾਂਗੀ। ਹਾਂਜੀ ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਦੀਦੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਦੀਦੀ। ਪ੍ਰੋਗਰਾਮ ਤਾਂ ਤੁਹਾਡਾ ਸੀ ਨਾ ਬਹੁਤ ਸਾਲਾਂ ਤੋਂ ਸੁਣਨ ਦੇ, ਪਰ ਅੱਜ ਰਹਿ ਨੀ ਹੋਇਆ ਤੁਹਾਡੀਆਂ ਗੱਲਾਂ ਸੁਣ ਕੇ, ਨਾ ਅੱਜ ਦਿਲ ਕੀਤਾ ਤੁਹਾਨੂੰ ਫੋਨ ਕਰੀਏ। ਪ੍ਰੋਗਰਾਮ ਕਈ ਸਾਲਾਂ ਤੋਂ ਸੁਣਦੇ, ਬਹੁਤ ਸੋਹਣਾ ਸੀ, ਬਹੁਤ ਪਸੰਦ ਕਰੀਦਾ। ਅੱਜ ਇੰਨਾ ਸੋਹਣਾ ਤੁਸੀਂ ਪੂਰਾ ਪੰਜਾਬ ਦੇ ਦਿਨ ਚੇਤੇ ਇੰਡੀਆ ਦੇ ਕਰਾ ਦਿੱਤੇ, ਤੇ ਰਹਿ ਨੀ ਹੋਇਆ ਮੈਂ ਕਿਹਾ ਫੋਨ ਕਰਕੇ ਇਹਨਾਂ ਨੂੰ ਅੱਜ ਗੱਲ ਕਰਦੇ ਆ ਦੀਦੀ ਨਾਲ।
ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਇਹ
ਬਹੁਤ ਸੋਹਣਾ ਸੀ ਤੁਹਾਡਾ,
ਇਸੇ ਕਰਕੇ ਮੈਂ ਸ਼ੁਕਰੀਆ ਕਰਦੀ ਹੁੰਦੀ ਆ ਜੀ। ਬਹੁਤ ਬਹੁਤ ਸ਼ੁਕਰੀਆ, ਆਪਣੀਆਂ ਯਾਦਾਂ ਵੀ ਜ਼ਰੂਰ ਸਾਂਝੀਆਂ ਕਰਿਆ ਕਰੋ ਤੁਸੀਂ, ਮੈਨੂੰ ਜ਼ਰੂਰ ਦੱਸਿਆ ਕਰੋ ਤੁਹਾਡਾ ਪਿੰਡ ਕਿੱਦਾਂ ਦਾ ਸੀ। ਤੁਸੀਂ ਵੈਸੇ ਤੇ ਅਸੀਂ ਸਾਰਾ ਜਿੱਦਾਂ ਸਰਦੀਆਂ ਦੀ ਗੱਲ ਕੀਤੀ ਤੇ ਅਸੀਂ ਸਾਰੇ ਸਰਦੀਆਂ ਚ ਉਹ ਕੁਛ ਹੀ ਕਰਦੇ ਹੁੰਦੇ ਸੀ ਹਨਾ, ਪਰ ਫਿਰ ਵੀ ਕੋਈ ਨਾ ਕੋਈ ਯਾਦ ਇਹੋ ਜਿਹੀ ਹੁੰਦੀ ਹੈ ਜਿਹੜੀ ਤੁਹਾਡੀ ਆਪਣੀ ਹੁੰਦੀ ਆ।
ਪ੍ਰੋਗਰਾਮ ਸੱਚੀ ਉਹ ਇੱਦਾਂ
ਛੋਟੀਆਂ ਛੋਟੀਆਂ ਚੀਜ਼ਾਂ ਨੂੰ, ਬਹੁਤ ਬਹੁਤ ਸ਼ੁਕਰੀਆ, ਅਸੀਂ ਛੋਟੀਆਂ ਚੀਜ਼ਾਂ ਨੂੰ ਬਹੁਤ ਦਿਲ ਨਾਲ ਮਨਾਈਦਾ ਹੁੰਦਾ ਸੀਗਾ, ਬਹੁਤ ਦਿਲੋਂ ਉਸ ਚੀਜ਼ ਨੂੰ ਜੀਦਾ ਹੁੰਦਾ ਸੀਗਾ, ਇਸ ਕਰਕੇ ਉਹ ਅਜੇ ਤੱਕ ਵੀ ਸਾਨੂੰ ਜਿਉਂਦੀਆਂ ਦੀ ਉਹ ਯਾਦ ਹੁੰਦੀਆਂ ਹਨਾ।
ਬਿਲਕੁਲ ਬਿਲਕੁਲ, ਅਸੀਂ ਬਹੁਤ ਰੂਹਾਂ, ਅਸੀਂ ਹੁਣ ਸਿਆਲ ਆ, ਅਸੀਂ ਪ੍ਰੂਣੀ ਕਰਨ ਦੇ, ਅਸੀਂ ਕੰਮ ਕਰਦੇ, ਤੁਹਾਡਾ ਹਰਮਨ ਰੇਡੀਓ ਸਦਾ ਅਸੀਂ ਸੁਣਦੇ ਰਹਿੰਦੇ ਆ, ਮੇਰੇ ਦੀਦੀ ਮੇਰੀ ਸਾਡੀ ਅਸੀਂ ਦੋਨੇ ਕੰਮ ਕਰਦੇ, ਸਦਾ ਤੁਹਾਡੀਆਂ ਗੱਲਾਂ ਕਰੀਆਂ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ, ਤੇ ਤੁਹਾਡੇ ਹਰਮਨ ਰੇਡੀਓ ਸਾਰਿਆਂ ਨੂੰ ਬਹੁਤ ਬਹੁਤ ਵਧਾਈ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਆ, ਸਾਨੂੰ ਆਪਣੇ ਦਿਨ ਚੇਤੇ ਆ ਜਾਂਦੇ ਪੰਜਾਬ ਦੇ ਆਪਣੇ ਬਚਪਨ ਦੇ। ਰਮਨਦੀਪ ਪਟਵਾਲ।
ਅੱਛਾ ਅੱਛਾ ਠੀਕ ਹੈ ਰਮਨਦੀਪ, ਤੁਸੀਂ ਸਾਊਥ ਆਸਟ੍ਰੇਲੀਆ ਤੋਂ, ਠੀਕ ਹੈ ਰਮਨਦੀਪ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮੈਨੂੰ ਬਹੁਤ ਵਧੀਆ ਲੱਗਾ ਤੁਸੀਂ ਕਾਲ ਕੀਤਾ, ਔਰ ਜਦੋਂ ਮੈਂ ਇਹ ਪਰਿਵਾਰ ਹੈ ਬਿਲਕੁਲ ਸਾਡਾ, ਔਰ ਜਦੋਂ ਵੀ ਕੋਈ ਕਾਲ ਕਰਦਾ ਜਾਂ ਤੁਹਾਡੇ ਮੈਸੇਜ ਆਉਂਦੇ ਆ ਤੇ ਸੱਚੀ ਯਕੀਨ ਜਾਣਿਓ ਮੈਂ ਕੋਈ ਹੋਸਟ ਨਹੀਂ, ਮੈਨੂੰ ਏਦਾਂ ਹੀ ਲੱਗਦਾ ਹੁੰਦਾ ਕਿ ਮੇਰਾ ਕੋਈ ਆਪਣਾ ਆਇਆ ਜਾਂ ਮੈਂ ਕਿਸੇ ਆਪਣੇ ਨਾਲ ਗੱਲ ਕੀਤੀ ਆ, ਕਿਉਂਕਿ ਇਹ ਸਾਡੇ ਜਜ਼ਬਾਤਾਂ ਦੀ ਸਾਂਝ ਆ, ਇਹ ਸਾਡੀਆਂ ਯਾਦਾਂ ਦੀ
ਸਾਂਝ ਆ, ਰਿਸ਼ਤਾ ਕਦੀ ਅਸੀਂ ਜਿੱਦਾਂ ਤੁਹਾਡੇ ਨਾਲ ਕੋਈ ਮੈਸੇਜ ਜਾਂ ਫੋਨ ਨੀ ਕਦੀ ਓਦਾਂ ਸੁਣੀ ਦਾ, ਤੁਹਾਡਾ ਸਾਰੇ ਪ੍ਰੋਗਰਾਮ ਸੁਣੀ ਦੇ ਆ, ਤੇ ਅੱਜ ਫਿਰ ਰਹਿ ਨੀ ਹੋਇਆ ਮੈਂ ਕਿ ਅੱਜ ਦੀਦੀ ਅੱਜ ਬਹੁਤ ਸੋਹਣਾ ਦੀਦੀ ਨੇ ਸਿਆਲ ਦੇ ਦਿਨ ਸਾਰੇ ਇੰਡੀਆ ਦੇ ਚੇਤੇ ਕਰਾਏ, ਇਸ ਕਰਕੇ ਮੈਂ ਦੀਦੀ ਨੂੰ ਕਾਲ ਕਰ।
ਸੋ ਬਿਲਕੁਲ ਜੀ, ਰੇਡੂਆ ਨਹੀਂ ਇਹ ਤਾਂ ਸਾਡਾ ਪਰਿਵਾਰ ਹੈ, ਬਿਲਕੁਲ ਪਰਿਵਾਰ ਹੈ ਜੀ, ਔਰ ਤੁਸੀਂ ਸਾਰਿਆਂ ਨਾਲ, ਤੁਹਾਡੇ ਸਾਰਿਆਂ ਨਾਲ ਇਹ ਸਾਂਝ ਜਿਹੜੀ ਹੈ, ਤੁਹਾਡੇ ਸਾਂਝ ਕਰਕੇ ਮੇਰੀਆਂ ਯਾਦਾਂ ਦੇ ਨਾਲ ਕੁਝ ਸਾਂਝ ਹੋਰ ਗਹਿਰੀ ਹੋਈ ਹੈ, ਤੇ ਥੈਂਕ ਯੂ ਮੇਰੀਆਂ ਇਹਨਾਂ ਸਾਂਝਾਂ ਦੇ ਲਈ, ਜਿਹਨਾਂ ਸਾਂਝਾਂ ਕਰਕੇ ਮੇਰੀ ਜਿਹੜੀ ਸਾਂਝ ਤੁਹਾਡੇ ਨਾਲ ਥੋੜੀ ਹੋਰ ਗਹਿਰੀ ਹੁੰਦੀ ਜਾ ਰਹੀ ਹੈ। ਬਹੁਤ ਬਹੁਤ ਸ਼ੁਕਰੀਆ ਗੁਰਿੰਦਰ ਸਿੰਘ ਹੁਣਾਂ ਨੇ ਮੈਨੂੰ ਕਿਹਾ ਕਿ ਇੱਕ ਕਿਤਾਬ ਲਿਖ ਦਿਓ ਜੀ ਯਾਦਾਂ ਦੀ। ਪਹਿਲਾਂ ਤਾਂ ਸ਼ੁਕਰੀਆ ਸੁਝਾਅ ਦੇਣ ਲਈ ਹਨਾ, ਮੈਨੂੰ ਬਹੁਤ ਚਿਣਿਆ ਨੇ ਇਹ ਚੀਜ਼ ਕਹੀ ਔਰ ਬਹੁਤ ਚਿਣੇ ਇਨਕਰੇਜ ਕਰਦੇ ਰਹਿੰਦੇ ਆ ਕਿ ਤੂੰ ਇਹਨਾਂ ਦੀ ਕਿਤਾਬ ਲਿਖ ਇੱਕ। ਮੈਂ ਸ਼ੁਰੂ ਵੀ ਕੀਤਾ ਹੋਇਆ ਪੰਜਾਬੀ ਅਖਬਾਰ ਦੇ ਵਿੱਚ, ਕੁਝ ਆਰਟੀਕਲਸ ਵੀ ਮੇਰੇ ਆਏ ਸੀ ਯਾਦਾਂ ਦੇ ਰਿਗਾਰਡਿੰਗ, 12-13 ਆਰਟੀਕਲਸ ਦੇ ਚੁੱਕੀ ਹਾਂ, ਸੋ ਲਿਖ ਸਕਦੀ ਹਾਂ, ਪਰ ਮੈਂ ਉਹਨੂੰ ਇੱਕ ਕਿਤਾਬ ਨਹੀਂ। ਜਿਸ ਤਰ੍ਹਾਂ ਮੈਨੂੰ ਇਹ ਯਾਦਾਂ ਨੂੰ ਲੈ ਕੇ ਉਸ ਚੀਜ਼ ਨਾਲ ਮੇਰੇ ਇਮੋਸ਼ਨਸ ਜੁੜੇ ਹੋਏ ਆ, ਠੀਕ ਇਸੇ ਤਰ੍ਹਾਂ ਕਿ ਮੈਂ ਹਰਮਨ ਰੇਡੀਓ ਨੂੰ ਰੇਡੀਓ ਨਹੀਂ ਕਹਿ ਸਕਦੀ ਜੇ ਮੈਂ ਉੱਤੇ ਯਾਦਾਂ ਦੀ ਗੱਲ ਕਰਦੀ ਹਾਂ, ਮੇਰੇ ਲਈ ਉਹ ਪਰਿਵਾਰ ਹੈ। ਸੋ ਉਸੇ ਤਰ੍ਹਾਂ ਉਹ ਜਿਹੜੀ ਕਿਤਾਬ ਹੋਊਗੀ ਮੈਂ ਉਹਨੂੰ ਕਿਤਾਬ ਨਹੀਂ ਕਹਿ ਸਕੂਗੀ, ਉਹ ਵੀ ਮੇਰੀਆਂ ਯਾਦਾਂ ਦੀ ਇੱਕ ਪੂੰਜੀ ਹੋਊਗੀ। ਸੋ ਜੇ ਰੱਬ ਨੇ ਚਾਹਿਆ ਤੇ ਤੁਹਾਡੇ ਸਾਰਿਆਂ ਦਾ ਉਤਸ਼ਾਹ ਜਾਂ ਹੱਲਾ ਸ਼ੇਰੀ ਰਹੀ ਤਾਂ ਜ਼ਰੂਰ ਹੋ ਸਕਦਾ ਮੈਂ ਕਿਤਾਬ ਇੱਕ ਦਿਨ ਲਿਖਾਂ ਇਹਦੇ ਉੱਤੇ, ਉਹ ਆਪਣੀਆਂ ਯਾਦਾਂ ਨੂੰ ਕੱਢ ਕੇ ਅਗਲੀ ਜਨਰੇਸ਼ਨ ਨੂੰ ਪਾਸ ਔਨ ਕਰਕੇ ਜਾਵਾਂ ਕਿ ਕਿਹੋ ਜਿਹਾ ਹੁੰਦਾ ਸੀ ਉਹਨਾਂ ਦੇ ਮਾਪਿਆਂ ਦਾ, ਆਉਣ ਵਾਲੀ ਪੀੜ੍ਹੀ ਦੇ ਬਜ਼ੁਰਗਾਂ ਦਾ ਬਚਪਨ। ਤੇ ਜਗਤਾਰ ਭਾਜੀ ਹੁਣਾਂ ਨੇ ਕਿਹਾ ਜੀ ਕਿ ਕੁੱਕੂ ਰਾਣਾ ਰੋਂਦਾ ਗੀਤ ਸੁਣਨਾ ਆ, ਸੋ ਭਾਜੀ ਗਾਣਾ ਉਹ ਤੁਸੀਂ ਜ਼ਰੂਰ ਚਲਾ ਦਿਓ ਹੁਣ, ਸਰਬਜੀਤ ਭਾਜੀ ਉਹ ਗਾਣਾ ਲੱਭ ਦਿਓ ਤੇ ਅਸੀਂ ਕੁੱਕੂ ਰਾਣਾ ਰੋਂਦਾ ਜ਼ਰੂਰ ਚਲਾ ਦੇਣਾ, ਕਿਉਂਕਿ ਇਹ ਵੀ ਸਾਡੀਆਂ ਯਾਦਾਂ 'ਚ ਜੁੜੇ ਹੋਏ ਗਾਣੇ ਆ ਜਿਨ੍ਹਾਂ ਬਾਰੇ ਵੀ ਅਸੀਂ ਜ਼ਰੂਰ ਕਦੀ ਆਉਂਦੇ ਪ੍ਰੋਗਰਾਮਾਂ 'ਚ ਗੱਲ ਕਰਾਂਗੇ। ਸੋ ਲਓ ਜੀ, ਜ਼ਰੂਰਤ ਤੋਂ ਜ਼ਿਆਦਾ ਟਾਈਮ ਮੈਂ ਲੈ ਲਿਆ ਅੱਜ ਪ੍ਰੋਗਰਾਮ ਦੇ ਵਿੱਚ, ਤੇ ਕਬੀਰ ਹੁਣੀ ਵੀ ਹੁਣ ਰੈਡੀ ਆ ਅਗਲਾ ਪ੍ਰੋਗਰਾਮ ਕਰਨ ਦੇ ਲਈ, ਸੋ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ। ਅਗਲੇ ਬੁੱਧਵਾਰ ਮੈਂ ਫਿਰ ਹਾਜ਼ਰ ਹੋਊਂਗੀ ਬਹੁਤ ਸਾਰੀਆਂ ਯਾਦਾਂ ਦੇ ਨਾਲ, ਔਰ ਤੁਹਾਡੇ ਸਾਰਿਆਂ ਨੂੰ ਫਿਰ ਮਿਲਾਂਗੇ ਅਗਲੇ ਹਫ਼ਤੇ। ਉਦੋਂ ਤੱਕ ਲਈ ਆਪਣਾ ਖਿਆਲ ਰੱਖੋ ਜੀ, ਚੜ੍ਹਦੀ ਕਲਾ ਤੇਰਾ ਪ੍ਰਾਕਾ।